थैंक यू। अगली कॉल से जाने तो पहले मैं दो चीजा जरूर इतने मैं क्लीयर कर दिया कि एक तो गवर्नमेंट तो फंडिंग लेना भी कोई माड़ी गल नहीं है। देखो गवर्नमेंट फंडिंग जो दे रही है कोई माड़ी गल नहीं है, प्रोवाइडेड कि तुसी उसका सही इस्तेमाल करो। मैं जो कल एग्जाम्पल दिता सी वो बड़ा सिंपल है कि मैं अपने ते लगा के गल करदा कि युद्धवीर जसवाल जे फंडिंग लैके कोई ऐसे सैमीनार च मैं कर रहा है जिहदा कोई कम्यूनिटी नूं फायदा नहीं है, या मैं कोई ऐसे प्रोग्राम करी जा रहा जिहदा कम्यूनिटी नूं कोई फायदा नहीं है, मैं सिर्फ अपने लिए एक तरह का रेवन्यू स्ट्रीम खोली हुई है। जे मैं अपने लिए कोई पैसे बनाउण दी कोई तरकीब खोली हुई है सरकारी फंडिंग तो वह मेरे लिए गलत है। ते बाकी फंडिंग लैके जे कोई वधिया कारगुजारी कर रहा है ठीक है, लेकिन मैं बहुत सारे ऐसे लोगों नूं जानदा है जिहड़े कि कोई फंडिंग नहीं लैंदे गवर्नमेंट तो, लेकिन अपने कोलों कट्ठे होकर बहुत वधिया काम कर रहे हैं, विच इज़ वेरी गुड एंड वी वॉन्ट टू हाईली इनकरेज दैट इन द कम्यूनिटी कि जिहड़े लोग अपने कोलों पैसे पा लेंदे ने और जे फंडिंग लैके वधिया काम कर रहे वी विल स्टिल इनकरेज दैट। दूसरा जिहड़ा ये गल है कि कई बार यह भी हुंदा है, धर्मपाल संधू साहब नूं भी मैं भी पुछया सी, ऑनेस्टली मैं भी पुछया सी संधू साहब नूं कि मैं कहा तुहाडा कोई पोलिटिकल एंबिशन जिहड़ा बंदा कोलों पैसे लगा के इन्नी मेहनत कर रहा है, तो मैं उन्होंने पूछा कि मैं कहा तुसी कोई पॉलिटिक्स वगैरह जाना है, तो वह कहते नहीं नहीं मैं किसी पॉलिटिक्स तो नहीं आना, पर जे यह जे बंदे आ भी जाण, अज मैं खुद कहना जे धर्मपाल संधू साहब कल नूं खड़े हुंदे इलैक्शन दे विच तो कोई माड़ी गल नहीं। जिहड़े लोग क्योंकि यह मेरा शुरू तो ही मनना है, आई एम अ वेरी स्ट्रोंग बिलीवर इन दिस कि सब तो वधिया तरीका असी ठीक है, होर भी बड़े चंगे तरीके ने मीडिया च, तुसी जे सही कम्यूनिटी की करनी है सर्विस जे सही चलाने हो मीडिया वो भी कर सकते हो, नॉन प्रॉफिट ऑर्गेनाइजेशन के जरिए कर सकते हो, कई तरीके ना तुसी कम्यूनिटी की सेवा कर सकते हो, ईवन बड़े सारे प्रोफेशन ने जो डॉक्टर का प्रोफेशन है भी कम्यूनिटी की सेवा ही है। ठीक अपने पैसे जरूर रोजी रोटी कमा रहे हैं वो तो असं मीडिया भी कमा रहे हैं, पर नाल दी नाल जे डॉक्टर्स नू नर्सिस नू या होर कई प्रोफेशन ऐसे ने जो उन्होंने एहसास होए कि साडा प्रोफेशन दे नाल लोगों का भला हो सकता है वह भी फायदा है, लेकिन सब तो ज्यादा जे तुसी कम्यूनिटी का कोई फायदा कर सकते हो दैन पब्लिक लाइफ के आओ, तुसी जाके कोई पब्लिक ऑफिस वास्ते फाइट करो, तुसी एमपी बनते हो, एमपीपी बनते हो, मेयर बनते हो, काउंसलर बनते हो, स्कूल बोर्ड ट्रस्टी बनते हो, कल नूं तुहाडे विचों एक कैबिनेट मंत्री बनने हैं, हुण साडे तुसी देख ही लिया और कि प्रभनी सरकारिया साहब आ उन्हें देखो फस्ट टाइम एमपीपी बने ने हजे हुणे ही ते नाल कैबिनेट मंत्री उन्होंने बना दिता गया, तो नवदीप बैंस साहब वो बने हुए ने कैबिनेट मंत्री, सो साडे लोगों चों ही कल नूं बनने सब तो वधिया तरीका यह आ क्योंकि तुहाडे कोल बहुत बहुत पावर आ जाती है, अथॉरिटी आ जाती है, फिर तुसी बहुत वधिया कारगुजारी जिहड़ी आ तुसी कर सकते हो, सो दिस इज़ द बेस्ट वे। जे किसी ने जे कोई चंगा काम कर रहा है ना उन्हें इनकरेज करिए। हाँ जे अपनी मैं फिर उत्थे भी यही गल कहांगा कि जे उत्थे भी अपनी नौकरी ही क्रिएट करनी है कि ठीक है जी चलो 1.5 लाख 2 लाख डॉलर कुछ इस तरह मिल रहा है, फिर उसका कोई फायदा नहीं है। मैंने हुणे दीपक आनंद साहब का फोन आया सीगा क्योंकि वैसे तो कल तो ही जदों तो असी खबर दी है कि 19 साल का जिहड़ा नौजवान है उन्हां दी जिहड़ी अनफॉर्चुनेट अनटाइमली डैथ हो गई है इन एन एक्सीडेंट, सो 19 साल का ये लड़का है। कल तो ही मैं काफ़ी कॉल्स आ रही थी जब कल असी खबर दी है, वेरी सैड न्यूज़। मैं हुणे थोड़ी देर पहला दीपक आनंद साहब का भी फोन आया, वो कहें जी इस लड़के का सानू कॉन्टैक्ट दे दौ, तो वह कहें असी इंडियन कौंसलेट ना मिलकर विदाउट एनी कॉस्ट सारा, वो कहें मैं डेडिकेटेड स्टाफ, वो दीपक आनंद साहब कहें मैं लाया हुआ कि डेडिकेटेड स्टाफ है, कोई बॉडी इंडिया भेजनी है कुछ पहुँचनी है, वो कहें असी पूरा यदा कोऑर्डिनेट कर लाँगे। इस तो अलावा मैं इतने जरूर कहना चाहाँगा कि अपने सरदार इंद्रजीत सिंह बल साहब ने इतने ब्रैम्पटन क्रिमटोरियम, उन्होंने भी तुम्हें पता अपना फ्यूनरल होम है इतने ब्रैम्पटन के, सो उन्होंने भी टीम जी इंद्रजीत सिंह बल साहब और उन्होंने जी टीम है वो भी कदे कोई ऐसी कोई जरूरत होंगी है तो फॉरन वो भी एक्टिव हो जाते हैं इंडियन कौंसुलेट ऑफिस न मिलकर, जे कोई किसी की बॉडी इंडिया भेजनी है बहर है कितने अमेरिका या कुछ है, सो जो भी अपने उन्होंने को भी हेल्प होंगी है सो वो करते हैं, सो कम्यूनिटी इज़ वेरी हेल्पफुल। कमल साहब तुम होल्ड करो लाइन, अमरीत जी तुम होल्ड कर लो, बाकी कॉल रिक्वेस्ट है कि तुम लाइनस होल्ड कर लेना, थोड़ी कॉल्स अभी इसे तरह ऑन दियर करा। मैं दो खबर भी बड़ी जरूरी देनिया ने भी जरूर दे दाँगा और उदे नाल नाल कुछ होर इंपॉर्टेंट जिहड़े गैसट ने, एक बड़ा इंपॉर्टेंट ईवेंट सोमवार के दिन होने जा रहा है, सो मैं अगे चल के उहदी भी जानकारी जिहड़ी है तुहाडे नाल सांझे करांगे। वो हर साल जिहड़े अनसंग हीरोज़ ने, बड़े सारे लोग साडे अपनी सिख कम्यूनिटी वास्ते कुछ ना कुछ करते रहिंदे ने और उन्हां दी तुसीं जिहड़ियां फोटोआं ने ज़्यादा अखबारों च नहीं देखोगे, लेकिन वो साडे सिख भाईचारे वास्ते कोई ना कोई वधिया कारगुजारी जिहड़ी उह करदे रहिंदे ने, सो उन्हां नूं ऑनर किया जाता हैगा। सो इस मंडे नूं भी एक ऐसा ही प्रोग्राम जिहड़ा इत्थे रख्या गया, अगे चल के उहदे बारे गलबात करांगे, जिथे कि जिहड़ा सेवा फूड बैंक है उहनूं हर साल जिहड़ा कोई ना कोई सपोर्ट भी की जाती है इस ਆਰਗੇਨਾਈਜੇਸ਼ਨ ਵੱਲੋਂ, ਔਰ ਉੱਥੇ ਫਿਰ ਉਹ ਕਿਸੇ ਨਾ ਕਿਸੇ ਨੂੰ ਹਰ ਸਾਲ ਓਨਰ ਵੀ ਕਰਦੇ ਨੇ। ਸੋ ਪਿਛਲੇ ਸਾਲ ਉਹਨਾਂ ਨੇ ਡਾਕਟਰ ਪੰਨੂ ਨੂੰ ਕੀਤਾ ਸੀ। ਬਹੁਤ ਸਾਰੇ ਲੋਕ ਸ਼ਾਇਦ ਸਾਡੇ ਲਿਸਨਰਸ ਜਾਣਦੇ ਵੀ ਨਹੀਂ ਹੋਣਗੇ, ਡਾਕਟਰ ਪੰਨੂ ਜਿਹੜੇ ਨੇ ਹੀ ਇਜ਼ ਡਨ ਅਲੋਟ ਫੋਰ ਮਤਲਬ ਸਿੱਖ ਲਿਟਰੇਚਰ ਵਾਸਤੇ, ਸਿੱਖ ਕਲਚਰ ਦੀ ਕੋਈ ਗੱਲ ਹੋਵੇ ਉਹ ਹਮੇਸ਼ਾ ਹੀ ਅੱਗੇ ਰਹਿੰਦੇ ਨੇ। ਮੈਨੂੰ ਇੱਕ ਵਾਰ ਡਾਕਟਰ ਪੰਨੂ ਸਾਹਿਬ ਦੇ ਘਰ ਜਾਣ ਦਾ ਮੌਕਾ ਮਿਲਿਆ, ਅਤੇ ਉੱਥੇ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਜੇ ਸਿੱਖ ਇਤਿਹਾਸ 'ਤੇ ਕੋਈ ਕਿਤਾਬ ਹੈ ਤਾਂ ਕਹਿੰਦੇ ਮੇਰੇ ਘਰ ਦੇ ਵਿੱਚ ਜ਼ਰੂਰ ਹੋਏਗੀ। ਔਰ ਬੜੀ ਸਾਰੀ ਜਿਸ ਤਰ੍ਹਾਂ ਮੇਰੇ ਉਹਨਾਂ ਦੇ ਦੋ ਸ਼ੌਕ ਮਿਲਦੇ ਨੇ, ਇੱਕ ਤਾਂ ਉਹਨਾਂ ਨੂੰ ਵੀ ਪੜ੍ਹਨ ਦਾ ਬੜਾ ਸ਼ੌਕ ਹੈ, ਸੋ ਮੈਨੂੰ ਵੀ ਪੜ੍ਹਨ ਦਾ ਬੜਾ ਸ਼ੌਕ ਹੈ, ਔਰ ਦੂਸਰਾ ਮੇਰਾ ਔਰ ਉਹਨਾਂ ਦਾ ਸ਼ੌਕ ਮਿਲਦਾ ਹੈਗਾ ਕ੍ਰਿਕਟ ਦਾ। ਸੋ ਕ੍ਰਿਕਟ ਦਾ ਉਹਨਾਂ ਨੂੰ, ਡਾਕਟਰ ਪੰਨੂ ਨੂੰ ਵੀ ਬੜਾ ਸ਼ੌਕ ਹੈ। ਸੋ ਔਰ ਮੈਨੂੰ ਉਹਨਾਂ ਨੇ ਕਾਫੀ ਸਾਰੀਆਂ ਬੁੱਕਸ ਜਿਹੜੀਆਂ ਨੇ ਗਿਫਟ ਕੀਤੀਆਂ ਨੇ ਕ੍ਰਿਕਟ ਦੇ ਉੱਤੇ, ਪੌਂਟਿੰਗ ਦੇ ਉੱਤੇ। ਹੁਣ ਮੈਨੂੰ ਕਹਿੰਦੇ ਤੁਹਾਨੂੰ ਕ੍ਰਿਸ ਗੇਲ ਦੀ ਮੈਂ ਕਿਤਾਬ ਗਿਫਟ ਕਰਾਂਗਾ। ਸੋ ਕ੍ਰਿਕਟ ਦੀਆਂ ਕਿਤਾਬਾਂ ਤੋਂ ਵੀ ਜ਼ਿਆਦਾ ਉਹਨਾਂ ਨੂੰ ਸਿੱਖ ਹਿਸਟਰੀ ਦੇ, ਉਹ ਕਹਿੰਦੇ ਸਿੱਖ ਇਤਿਹਾਸ 'ਤੇ ਜਿੱਥੇ ਕੋਈ ਸਿੱਖ ਕਲਚਰ ਦੇ ਬਾਰੇ ਕੋਈ ਕਿਤਾਬ ਹੋਏ ਉਹ ਕਹਿੰਦੇ ਜੀ ਮੇਰੇ ਕੋਲੋਂ ਜ਼ਰੂਰ ਹੋਏਗੀ, ਹਰ ਹਾਲਤ ਉਹਨਾਂ ਕੋਲ ਪਈ ਹੁੰਦੀ। ਸੋ ਪਿਛਲੇ ਸਾਲ ਇਸ ਆਰਗੇਨਾਈਜੇਸ਼ਨ ਦੁਆਰਾ ਡਾਕਟਰ ਪੰਨੂ ਨੂੰ ਓਨਰ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਨਵਦੀਪ ਸਿੰਘ ਬੈਂਸ ਸਾਹਿਬ ਨੂੰ ਓਨਰ ਕੀਤਾ ਗਿਆ ਸੀ। ਇਸ ਮੰਡੇ ਵੀ ਐਸੇ ਹੀ ਇੱਕ ਹੋਰ ਸ਼ਖਸੀਅਤ ਨੂੰ ਓਨਰ ਕਰਨ ਜਾ ਰਹੇ ਨੇ, ਸੋ ਉਹਦੇ ਬਾਰੇ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਕਾਲਰਸ ਨੂੰ ਰਿਕੁਐਸਟ ਹੈ ਕਿ ਵੇਟ ਕਰ ਲਓ, ਮੇਰੇ ਨਾਲ ਲਾਈਨ 'ਤੇ ਸਾਡੇ ਕੁਝ ਸਪੋਂਸਰ ਜੁੜੇ ਨੇ, ਫਿਰ ਉਹਨਾਂ ਨਾਲ ਗੱਲ ਕਰਕੇ ਫਿਰ ਤੁਹਾਡੀ ਕਾਲ ਆਉਂਦੀ ਕਰਾਂਗੇ। ਹਾਂਜੀ ਸਿਮਰਨ ਜੀ, ਯੂ ਗੋ ਅਹੈਡ ਨਾਓ।
ਜੀ ਜੀ ਬਤਾਨਾ ਚਾਹਤੇ ਹੈ ਨਾ, ਸੁਰਿੰਦਰ ਪਾਲ ਜੀ ਪਰ ਹਮਾਰੇ ਸਾਥ ਹੈ, ਵਹੀਂ ਪਰ ਹਮਾਰੇ ਸਾਥ ਹੈ ਨੇਸ਼ਨ ਵਾਈਡ ਮੌਰਗੇਜ ਸੇ ਗੁਰਪ੍ਰੀਤ ਲਿੱਦਰ ਜੀ। ਜੀ ਜੀ ਜੀ
ਹਾਂਜੀ ਹਾਂਜੀ, ਗੁਰਪ੍ਰੀਤ ਲਿੱਦਰ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ।
ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੌਕਾ ਦਿੰਦੇ ਹੋ ਤੁਹਾਡੇ ਸਰੋਤਿਆਂ ਨਾਲ ਗੱਲਬਾਤ ਕਰਨ ਦਾ। ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗਾ ਕਿ ਮੈਂ ਨੇਸ਼ਨ ਵਾਈਡ ਮੌਰਗੇਜ ਇੰਕ ਬ੍ਰੋਕਰੇਜ ਦਾ ਪ੍ਰਿੰਸੀਪਲ ਬ੍ਰੋਕਰ ਹਾਂ, ਤੇ ਅਸੀਂ ਮੈਂ ਥੋੜਾ ਜਿਹਾ ਦੱਸਦਾ ਕਿ ਰੀਅਲ ਸਟੇਟ ਪਰਚੇਜ਼, ਜਿਵੇਂ ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਇੱਕ ਬੰਦੇ ਦੀ ਲਾਈਫ, ਤੇ ਉਹਦੇ ਵਾਸਤੇ ਤੁਹਾਨੂੰ ਇਨਫੋਰਮੇਸ਼ਨ ਤੇ ਨੌਲੇਜ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰੇ ਫੈਕਟਰਸ ਜਿਹੜੇ ਹੈਗੇ ਆ ਉਹ ਰੀਅਲ ਸਟੇਟ ਖਰੀਦਣ ਵਾਸਤੇ ਉਹ ਫੈਕਟਰਸ ਨੂੰ ਕੰਸਿਡਰ ਕਰਨਾ ਪੈਂਦਾ ਹੈ। ਜਿਵੇਂ ਕਿ ਮੈਂ ਥੋੜੀ ਐਗਜ਼ਾਮਪਲ ਦਊਂਗਾ ਯੋਗਵੀਰ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਵਟ ਇਜ਼ ਦਾ ਡੈਫੀਨੇਸ਼ਨ ਆਫ ਅ ਗੁੱਡ ਕ੍ਰੈਡਿਟ, ਗੁੱਡ ਕ੍ਰੈਡਿਟ ਕਿਹਨੂੰ ਕਹਿੰਦੇ ਆ? ਮੈਂ ਤੁਹਾਨੂੰ ਸਪੋਟ ਤੇ ਨਹੀਂ ਪਾਉਣਾ ਚਾਹੁੰਦਾ, ਬਟ ਮੇਰੇ ਖਿਆਲ ਵਿੱਚ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਗੁੱਡ ਕ੍ਰੈਡਿਟ ਦੀ ਡੈਫੀਨੇਸ਼ਨ ਕੀ ਹੈ। ਤੇ ਕ੍ਰੈਡਿਟ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਇਹ ਇਹਦੇ ਤੇ ਬੇਸ ਹੁੰਦਾ ਕਿ ਤੁਹਾਨੂੰ ਕਿੰਨਾ ਇੰਟਰਸਟ ਰੇਟ ਮਿਲੇਗਾ, ਕਿੰਨੀ ਮਹਿੰਗੀ ਜਾਂ ਕਿੰਨੀ ਸਸਤੀ ਮੌਰਗੇਜ ਮਿਲੇਗੀ। ਤੇ ਕ੍ਰੈਡਿਟ ਦੀ ਡੈਫੀਨੇਸ਼ਨ ਚੰਗੇ ਕ੍ਰੈਡਿਟ ਦੀ ਇਹ ਹੈ ਕਿ ਤੁਹਾਡੇ ਕੋਲ ਐਟਲੀਸਟ ਦੋ ਕ੍ਰੈਡਿਟ ਲਾਈਨ ਜਾਂ ਕ੍ਰੈਡਿਟ ਕਾਰਡ ਜਾਂ ਕੋਈ ਵੀ ਕਾਰ ਲੋਨ ਇਸ ਤਰ੍ਹਾਂ ਦੀਆਂ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ। ਉਹਦੇ ਵਿੱਚ 2000 ਦੀ ਤੁਹਾਡੀ ਲਿਮਿਟ ਹੋਣੀ ਚਾਹੀਦੀ ਹੈ ਔਰ ਐਟਲੀਸਟ 2 ਸਾਲ ਤੋਂ ਇਹ ਹੋਣਾ ਚਾਹੀਦਾ। ਦਿਸ ਇਜ਼ ਦ ਡੈਫੀਨੇਸ਼ਨ ਆਫ ਅ ਗੁੱਡ ਕ੍ਰੈਡਿਟ। ਦੂਸਰਾ ਜਿਹੜਾ ਹੈਗਾ, ਕਈ ਵਾਰੀ ਆਪਣੇ ਜਿਹੜੇ ਬਿਜ਼ਨਸਮੈਨ ਹੈ ਜਾਂ ਹੋਰ ਆਪਣੇ ਲੋਕ ਹੈ ਉਹਨਾਂ ਦਾ ਕ੍ਰੈਡਿਟ ਖਰਾਬ ਹੋ ਜਾਂਦਾ, ਕੰਜ਼ਿਊਮਰ ਪ੍ਰਪੋਜ਼ਲ ਕਰਨਾ ਪੈਂਦਾ ਹੈ ਜਾਂ ਉਹਨਾਂ ਨੂੰ ਬੈਂਕਰਪਸੀ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਉਹ ਇੰਨਾ ਡਰ ਜਾਂਦੇ ਆ ਕਿ ਉਹ ਕ੍ਰੈਡਿਟ ਦੁਆਰਾ ਰੀਐਸਟੈਬਲਿਸ਼ ਨਹੀਂ ਕਰਦੇ। ਉਹਦੇ ਨਾਲ ਫਿਰ ਉਹਨਾਂ ਨੂੰ ਅੱਗੇ ਤੋਂ ਕੋਈ ਮੌਰਗੇਜ ਜਾਂ ਕੋਈ ਬੈਂਕ ਲੋਨ ਜਾਂ ਕੁਛ ਲੈਣਾ ਉਹਦੇ ਵਾਸਤੇ ਬੜੀ ਦਿੱਕਤ ਹੋ ਜਾਂਦੀ ਹੈ। ਤੇ ਮੇਰੀ ਐਡਵਾਈਸ ਇਹੀ ਹੈ ਕਿ ਉਹਨਾਂ ਨੂੰ ਰੀਐਸਟੈਬਲਿਸ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਿਕਿਓਰਡ ਕ੍ਰੈਡਿਟ ਕ੍ਰੈਡਿਟ ਕਾਰਡ ਮਿਲ ਜਾਂਦੇ ਆ। ਜਿਵੇਂ 2000 ਤੁਸੀਂ ਜਮ੍ਹਾਂ ਕਰੋ ਬੈਂਕ ਵਿੱਚ, ਉਹ ਤੁਹਾਨੂੰ ਕ੍ਰੈਡਿਟ ਕਾਰਡ ਦੇ ਦੇਣਗੇ, ਅਸੀਂ ਵੀ ਉਸ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ। ਸੋ ਦਿਸ ਇਜ਼ ਵਨ ਸਮਾਲ ਐਗਜ਼ਾਮਪਲ ਮੈਂ ਦੇਣਾ ਚਾਹੁੰਦਾ ਸੀ ਕਿ ਰੀਅਲ ਸਟੇਟ ਵਿੱਚ ਇਟਸ ਸੱਚ ਏ ਵਾਈਡ ਥਿੰਗ, ਤੇ ਤੁਹਾਡਾ ਜਿਹੜਾ ਰੇਟ ਜਾਂ ਜਿਹੜੀ ਕੋਸਟ ਆਫ ਬੋਰੋਇੰਗ ਨੂੰ ਘੱਟ ਕਰਨ ਵਾਸਤੇ ਅਸੀਂ ਲੋਕਾਂ ਨੂੰ ਇਨਫੋਰਮੇਸ਼ਨ ਤੇ ਨੌਲੇਜ ਦਿੰਦੇ ਹਾਂ ਤਾਂ ਕਿ ਉਹ ਰਾਈਟ ਡਿਸੀਜਨ ਲੈ ਸਕਣ। ਤੇ ਯੁੱਧਵੀਰ ਜੀ, ਦੂਜਾ ਸਾਡਾ ਅੱਜ ਕੱਲ੍ਹ ਪ੍ਰਮੋਸ਼ਨ ਚੱਲ ਰਹੀ ਹੈ, ਅਸੀਂ ਛੋਟੇ ਲੋਨ ਜਿਹੜੇ ਤਕਰੀਬਨ 50,000 ਤੋਂ ਘੱਟ ਬੜੀਆਂ ਅੱਛੀਆਂ ਟਰਮਸ ਤੇ ਵਿਦਇਨ 24 ਆਵਰਸ, ਤੇ ਕੋਈ ਜ਼ਿਆਦਾ ਕੰਡੀਸ਼ਨ ਨਹੀਂ ਹੈ, ਅਸੀਂ ਅਪਰੇਜ਼ਲ ਵੀ ਨਹੀਂ ਮੰਗਦੇ ਤੇ ਹੋਰ ਇਨਕਮ ਵਗੈਰਾ ਜਾਂ ਕ੍ਰੈਡਿਟ ਕੋਈ ਜ਼ਿਆਦਾ ਚੈੱਕ ਨਹੀਂ ਕਰਦੇ, ਤੇ ਅਸੀਂ ਵਿਦਇਨ 24 ਆਵਰਸ ਇਹ ਲੋਨ ਪ੍ਰੋਵਾਈਡ ਕਰ ਦਿੰਦੇ ਹਾਂ। ਤੇ ਯੁੱਧਵੀਰ ਜੀ, ਇਸੇ ਤਰ੍ਹਾਂ ਮੈਂ ਹੋਰ ਵੀ ਅਗਲੇ ਹਫ਼ਤਿਆਂ ਤੇ ਮਹੀਨਿਆਂ ਵਿੱਚ ਦੱਸਾਂਗਾ ਕਿ ਕਿਵੇਂ ਅਸੀਂ ਚੰਗਾ ਕ੍ਰੈਡਿਟ ਜਾਂ ਚੰਗੀ ਡਿਸੀਜਨ ਕਿਵੇਂ ਲੈ ਸਕਦੇ ਹਾਂ। ਦੇ ਆਰ ਸੋ ਮੈਨੀ ਥਿੰਗਸ ਟੂ ਕੰਸਿਡਰ ਜਦੋਂ ਤੁਸੀਂ ਮੌਰਗੇਜ ਲੈਣੀ ਹੈ। ਅਗਲੇ ਹਫ਼ਤੇ ਮੈਂ CMHC ਇੰਸ਼ੋਰੈਂਸ ਜਾਂ ਡਾਊਨ ਪੇਮੈਂਟ ਜਾਂ ਬ੍ਰਿਜ ਫਾਈਨੈਂਸਿੰਗ ਦੇ ਬਾਰੇ ਗੱਲ ਕਰਾਂਗਾ। ਯੁੱਧਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਫੋਨ ਨੰਬਰ ਦੇ ਦੇਵਾਂ, ਸਾਡਾ ਫੋਨ ਨੰਬਰ ਹੈਗਾ 416-624-9690 ਤੇ ਤੁਸੀਂ ਕਦੇ ਵੀ ਸਾਨੂੰ ਕਾਲ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਮੋਰਗੇਜ ਬਾਰੇ, ਚਾਹੇ ਤੁਹਾਡਾ ਕੋਈ ਮੋਰਗੇਜ ਨਹੀਂ ਹੋ ਰਹੀ ਤੇ ਤੁਸੀਂ ਸ਼ਾਰਟ ਟਰਮ ਵਿੱਚ ਕਲੋਜ਼ਿੰਗ ਕਰਨੀ ਹੈ, ਚਾਹੇ ਉਹ ਮਿਲੀਅਨ ਦੀ ਮੋਰਗੇਜ ਹੋਵੇ ਜਾਂ ਹਾਫ ਅ ਮਿਲੀਅਨ ਦੀ ਹੋਵੇ, ਅਸੀਂ ਤੁਹਾਡੀ ਉਹ ਮੋਰਗੇਜ ਕਲੋਜ਼ ਕਰਾ ਕੇ ਫਿਰ ਤੁਹਾਨੂੰ ਚੰਗੇ ਲੈਂਡਰ ਵੱਲ ਲਿਜਾ ਸਕਦੇ ਹਾਂ। ਯੋਗਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਹ ਮੌਕਾ ਦੇਣ ਦਾ। ਮੇਰਾ ਫੋਨ ਨੰਬਰ ਦੁਬਾਰਾ 416-624-9690। ਥੈਂਕ ਯੂ।
ਥੈਂਕ ਯੂ ਸਰ। ਫੋਨ ਨੰਬਰ ਇੱਕ ਵਾਰੀ ਅੰਗਰੇਜ਼ੀ ਔਰ ਪੰਜਾਬੀ 'ਚ ਹੌਲੀ ਹੌਲੀ ਫਿਰ ਦੱਸ ਦਿਓ ਜੀ।
ਹਾਂਜੀ, ਸਾਡਾ ਫੋਨ ਨੰਬਰ ਹੈਗਾ ਜੀ 416-624-9690, 416-624-9690।
ਥੈਂਕ ਯੂ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੋ, ਔਰ ਕਿਸੇ ਵੀ ਟਾਈਮ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਸੀਂ ਨੰਬਰ ਨਹੀਂ ਨੋਟ ਕਰ ਸਕੇ ਹੋ, ਕਈ ਵਾਰ ਸਾਨੂੰ ਕਾਲ ਆਉਂਦੀ ਹੈ ਤਾਂ ਤੁਸੀਂ ਬਹੁਤ ਆਸਾਨ ਜਿਹਾ ਤਰੀਕਾ, ਨੰਬਰ ਆਪਣੇ ਕੋਲ ਹਮੇਸ਼ਾ ਰੱਖੋ, ਵਾਈ ਮੀਡੀਆ ਦਾ ਨੰਬਰ ਹੈ, ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਲੈਣਾ ਤੁਸੀਂ ਸਾਨੂੰ ਟੈਕਸਟ ਕਰ ਦਿਓ ਕਿਸੇ ਵੀ ਟਾਈਮ, 24 ਘੰਟੇ 7 ਦਿਨ। ਨੰਬਰ ਨੋਟ ਕਰ ਲਓ 416-475-5000, 416-475-5000। ਈਵਨ ਵੀਕਐਂਡ ਤੇ ਬਸ ਤੁਸੀਂ ਮਾੜਾ ਜਿਹਾ ਟੈਕਸਟ ਕਰਨਾ ਹੈ ਕਿ ਸਾਨੂੰ ਇਸ ਸਪੋਂਸਰ ਦਾ ਤੁਹਾਡਾ ਨੰਬਰ ਚਾਹੀਦਾ ਹੈ। ਤੁਸੀਂ ਬਾਹਰ ਕਿਤੇ ਖਾਣਾ ਖਾਣ ਦਾ ਮਨ ਬਣਾ ਰਹੇ ਹੋ, ਤੁਹਾਨੂੰ ਕੋਈ ਰੈਸਟੋਰੈਂਟ ਦੀ ਕੋਈ ਲੋਕੇਸ਼ਨ ਚਾਹੀਦੀ ਹੈ, ਅਸੀਂ ਤੁਹਾਨੂੰ ਫੋਰਨ ਟੈਕਸਟ ਕਰ ਦਿਆਂਗੇ। ਕੋਈ ਫਰਨੀਚਰ ਸਟੋਰ ਤੇ ਜਾਣਾ ਹੈ, ਕੋਈ ਤੁਸੀਂ ਕਾਰ ਲੈਣੀ ਹੈ, ਕੋਈ ਤੁਸੀਂ ਇੰਸ਼ੋਰੈਂਸ ਦਾ ਕੋਈ ਪ੍ਰੋਡਕਟ ਲੈਣਾ ਚਾਹੁੰਦੇ ਹੋ, ਕੋਈ ਰੀਅਲ ਸਟੇਟ ਦਾ, ਸਾਡੇ ਕਈ ਵਾਰ ਪ੍ਰੋਜੈਕਟਸ ਅਨਾਊਂਸ ਹੁੰਦੇ ਨੇ, ਐਨੀਥਿੰਗ ਐਨੀਥਿੰਗ। ਸੋ ਤੁਸੀਂ ਫੋਰਨ ਇਹ ਨੰਬਰ ਹਮੇਸ਼ਾ ਆਪਣੇ ਕੋਲ ਹੈਂਡੀ ਰੱਖੋ, 416-475-5000, 416-475-5000। ਈਵਨ ਜੇ ਤੁਸੀਂ ਕੈਨੇਡਾ 'ਚ ਕੋਈ ਨਵੇਂ ਆਏ ਹੋ, ਕਈ ਵਾਰ ਕੋਈ ਜਾਣਕਾਰੀ ਤੁਸੀਂ ਲੈਣੀ ਹੁੰਦੀ ਹੈ, ਤਾਂ ਡੈਫੀਨੇਟਲੀ ਤੁਸੀਂ 416-475-5000 ਇਹਦੇ 'ਤੇ ਸਾਨੂੰ ਤੁਸੀਂ ਟੈਕਸਟ ਕਰ ਸਕਦੇ ਹੈਗੇ ਹੋ। ਔਰ ਜੇ ਕੋਈ ਵੀ ਤੁਸੀਂ ਵਾਈ ਮੀਡੀਆ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਦਿਸ ਇਜ਼ ਦ ਡਾਇਰੈਕਟ ਨੰਬਰ ਫੋਰ ਵਾਈ ਮੀਡੀਆ, 416-475-5000। ਹਾਂਜੀ, ਕਾਲਰਸ ਰਿਕੁਐਸਟ ਹੈ ਕਿ ਤੁਸੀਂ ਲਾਈਨਸ ਹੋਲਡ ਕਰ ਲੈਣਾ। ਮੈਂ ਜਿਹੜਾ ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰ ਪਾਲ ਜੀ ਨਾਲ ਗੱਲ ਕਰੀਏ, ਕਿਉਂਕਿ ਅੱਜ ਫਰਾਈਡੇ ਦਾ ਦਿਨ ਹੈ ਔਰ ਫਰਾਈਡੇ ਵਾਲੇ ਦਿਨ ਇਕਨੋਮਿਕ ਸਨੈਪਸ਼ਾਟ ਸਾਰੇ ਹਫ਼ਤੇ ਦੀ ਪੇਸ਼ ਕਰਦੇ ਨੇ ਦੁਨੀਆ ਭਰ ਦੇ ਵਿੱਚ। ਕੈਨੇਡਾ ਦੇ ਵਿੱਚ ਕੋਈ ਵੀ ਜਿਹੜੀ ਫਾਈਨੈਂਸ਼ੀਅਲ ਐਕਟੀਵਿਟੀ ਹੋਏ ਉਹਦੇ ਉੱਤੇ ਇਹਨਾਂ ਦੀ ਨਿਗਾਹ ਜਿਹੜੀ ਹੈ ਉਹ ਬਰਕਰਾਰ ਰਹਿੰਦੀ ਹੈ। ਸੁਰਿੰਦਰ ਪਾਲ ਜੀ, ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਅਦਾਬ ਜੀ।
ਸਤਿ ਸ਼੍ਰੀ ਅਕਾਲ, ਨਮਸਕਾਰ ਅਦਾਬ ਜੀ। ਔਰ ਸਰ, ਤੁਸੀਂ ਸਾਨੂੰ ਸਭ ਤੋਂ ਪਹਿਲਾਂ ਤਾਂ ਇਕਨੋਮਿਕ ਸਨੈਪਸ਼ਾਟ ਜੋ ਤੁਸੀਂ ਪੇਸ਼ ਕਰਦੇ ਹੋ ਫਰਾਈਡੇ ਨੂੰ ਉਹ ਸਾਂਝੀ ਕਰੋ ਸਰ।
ਯੁਧਵੀਰ ਜੀ, ਦਿਸ ਵੀਕ ਹੈਜ਼ ਬੀਨ ਅ ਫੁੱਲ ਆਫ ਦੀ ਕਾਰਪੋਰੇਟ ਨਿਊਜ਼। ਮੋਸਟ ਆਫ ਦੀ ਅਮੈਰੀਕਨ ਕੰਪਨੀਜ਼ ਜਾਂ ਕੈਨੇਡੀਅਨ ਕੰਪਨੀਜ਼ ਨੇ ਆਪਣੇ ਹੁਣ ਕੁਆਟਰਲੀ ਰਿਜ਼ਲਟਸ ਜਿਹੜੇ ਆ, ਤੁਹਾਨੂੰ ਪਤਾ, ਸੈਕਿੰਡ ਕੁਆਟਰ ਦੇ ਉਹ ਪੇਸ਼ ਕਰਦੇ ਹੁੰਦੇ ਆ। ਔਰ ਬਿਕਾਜ਼ ਆਫ ਦੀ ਕੁਆਟਰਲੀ ਰਿਜ਼ਲਟਸ, ਜਿੰਨੀ ਕੰਪਨੀ ਦੇ ਜੇ ਤੁਸੀਂ ਕੋਈ ਫਿਊਚਰ ਗਾਈਡੈਂਸ ਥੋੜ੍ਹੀ ਲੋ ਆਉਂਦੀ ਹੈ, ਦਾ ਕੰਪਨੀ ਸਟਾਕ ਟੰਬਲਸ। ਜਿਵੇਂ ਤੁਸੀਂ ਐਗਜ਼ਾਮਪਲ ਮੈਂ ਦਿਆਂਗਾ ਤੁਹਾਨੂੰ ਟੈਸਲਾ ਔਰ ਐਮਾਜ਼ੋਨ ਦਾ। ਟੈਸਲਾ ਕੰਪਨੀ, ਹਾਲਾਂਕਿ ਉਹਦੀ ਸੇਲ ਬਹੁਤ ਜ਼ਿਆਦਾ ਵਧੀ ਹੈ, ਲੇਕਿਨ ਟੈਸਲਾ ਕੰਪਨੀ ਜਿਹੜੀ ਆ ਉਹ ਇੱਕ ਵਾਰੀ ਫਿਰ ਮਿਸ ਕਰ ਗਈ। ਉਹਨਾਂ ਦਾ ਮਤਲਬ ਇਹ ਮਤਲਬ ਕਹਿ ਲਓ ਕਿ ਐਕਸਪੈਕਟੇਸ਼ਨ ਸੀਗੀ ਵੀ ਇਸ ਕੁਆਟਰ ਦੇ ਅੰਦਰ ਇਹ ਕੰਪਨੀ ਪ੍ਰੋਫਿਟੇਬਲ ਹੋਏਗੀ, ਲੇਕਿਨ ਉਸ ਕੰਪਨੀ ਦੇ ਸੀਈਓ ਦਾ ਕਹਿਣਾ ਕਿ ਇਸ ਕੰਪਨੀ ਨੂੰ ਹੋਰ ਜ਼ਿਆਦਾ ਕੈਸ਼ ਚਾਹੀਦਾ ਹੈ, ਐਂਡ ਮੇ ਬੀ ਇਨ ਨੈਕਸਟ ਕੁਆਟਰ ਦਿਸ ਕੰਪਨੀ ਵਿਲ ਗੈਟ ਇਨ ਟੂ ਦੀ ਪ੍ਰੋਫਿਟਸ। ਔਰ ਇਹਨਾਂ ਦੇ ਪ੍ਰੋਫਿਟ ਸਕਵੀਜ਼ ਹੋ ਰਹੇ ਨੇ ਕਿਉਂਕਿ ਇਹ ਹੁਣ ਇਹਨਾਂ ਦੇ ਮਾਰਜਨ ਜਿਹੜੇ ਨੇ, ਇਹਨਾਂ ਨੇ ਕੀਮਤਾਂ ਘਟਾ ਦਿੱਤੀਆਂ ਇਲੈਕਟ੍ਰੀਕਲ ਕਾਰ ਦੀਆਂ, ਤੇ ਮਾਰਜਨ ਘੱਟ ਰਹੇ ਨੇ, ਇਸ ਕਰਕੇ ਜਿਹੜੀ ਇਸ ਕੰਪਨੀ ਦਾ ਸ਼ੇਅਰ ਜਿਹੜਾ ਕਾਫੀ ਥੱਲੇ ਨੂੰ ਗਿਆ। ਇੱਕ ਦਿਨ ਦੇ ਅੰਦਰ 13-14% ਇਸ ਕੰਪਨੀ ਦਾ ਸ਼ੇਅਰ ਥੱਲੇ ਰਹਿ ਗਿਆ। ਐਮਾਜ਼ੋਨ ਇਜ਼ ਅਗੇਨ ਅ ਬਲੂ ਸ਼ਿਪ ਕੰਪਨੀ, ਲੇਕਿਨ ਐਮਾਜ਼ੋਨ ਕੰਪਨੀ ਚ ਵੀ ਇਹੀ ਪ੍ਰੋਬਲਮ ਆਈ ਹੈ ਕਿ ਐਮਾਜ਼ੋਨ ਕੰਪਨੀ ਇਜ਼ ਹੈਵਲੀ ਇਨਵੈਸਟਿੰਗ ਨਾਓ ਫੋਰ ਦੇਅਰ ਓਨ ਸਰਵਿਸ ਫੋਰ ਦ ਡਿਲੀਵਰੀ, ਕਿਉਂਕਿ ਪਹਿਲਾਂ ਇਹ ਕੋਰੀਅਰ ਕੰਪਨੀ ਯੂਜ਼ ਕਰਦੇ ਸੀ, ਸੋ ਦੈਟ ਦੇ ਆਰ ਇਨਵੈਸਟਿੰਗ ਦਿਸ ਮਚ ਮਨੀ ਇਨ ਦੇਅਰ ਓਨ ਕੋਰੀਅਰ ਕੰਪਨੀ। ਇਸ ਕਰਕੇ ਇੱਕ ਵਨ ਟਾਈਮ ਲਾਸ ਜਿਹੜਾ ਹੈ ਇਹ ਇਹਨਾਂ ਨੂੰ ਲੈਣਾ ਪੈ ਰਿਹਾ। ਇਸੇ ਤਰ੍ਹਾਂ ਗੂਗਲ ਲਓ, ਗੂਗਲ ਹੈਜ਼ ਰੀਅਲੀ ਗੇਟ ਅ ਵੈਰੀ ਵੈਰੀ ਗੁੱਡ ਪ੍ਰੋਫਿਟ। ਔਰ ਗੂਗਲ ਦੀ ਜਿਹੜੀ ਪੇਰੈਂਟ ਕੰਪਨੀ ਅਲਫਾਬੈਟ, ਅੱਜ ਉਹਨਾਂ ਨੇ ਆਪਣੇ ਕੁਆਰਟਰ ਰਿਜ਼ਲਟਸ ਪੇਸ਼ ਕੀਤੇ, ਇਜ਼ ਅ ਰੋਬਸਟ ਪ੍ਰੋਫਿਟਸ। ਔਰ ਇਸੇ ਕਰਕੇ ਤੁਸੀਂ ਦੇਖਿਆ ਵੀ ਇੱਕ ਦਿਨ ਦੇ ਅੰਦਰ 10% ਇਹਦਾ ਸ਼ੇਅਰ ਜੰਪ ਕੀਤਾ। ਜੇ ਕੈਨੇਡੀਅਨ ਕੰਪਨੀ ਦੀ ਗੱਲ ਕਰੀਏ, ਲੋਬਲਾਸ ਕੰਪਨੀ ਸਾਡੇ ਇੱਥੇ ਤੁਹਾਨੂੰ ਪਤਾ ਗਰੋਸਰੀ ਦੀ ਸਭ ਤੋਂ ਵੱਡੀ ਕੰਪਨੀ ਹੈ, ਇਹਦੀ ਪੇਰੈਂਟ ਕੰਪਨੀ ਹੈ ਜਾਰਜ ਵੈਸਟਨ। ਜਾਰਜ ਵੈਸਟਨ ਆਲਸੋ ਹੈਡ ਗਿਵਨ ਅ ਵੈਰੀ ਗੁੱਡ ਰੋਬਸਟ ਪ੍ਰੋਫਿਟਸ। ਉਹਨਾਂ ਦੇ ਪ੍ਰੋਫਿਟ ਇਸ ਕਰਕੇ ਵੀ ਆਏ ਕਿ ਉਹਨਾਂ ਦੀ ਇੱਕ ਹੋਰ ਸਬਸਿਡਰੀ ਕੰਪਨੀ ਸੀ ਚੋਇਸ ਪ੍ਰੋਪਰਟੀਜ਼, ਉਹਨਾਂ ਨੂੰ ਟੇਕ ਓਵਰ ਕੀਤਾ। ਜਾਂ ਐਨਰਜੀ ਦੀ ਗੱਲ ਕਰੀਏ, ਸਨਕੌਰ ਐਨਰਜੀ, ਸਨਕੌਰ ਐਨਰਜੀ 'ਚ ਬਹੁਤ ਅੱਛੇ ਪ੍ਰੋਫਿਟ ਦੇਖਣ ਨੂੰ ਮਿਲੇ। ਪ੍ਰੋਫਿਟ ਦੇਖਣ ਨੂੰ ਮਿਲੇ ਬਿਕੋਜ਼ ਆਫ ਦੀ ਪ੍ਰੀਮੀਅਰ, ਕਿਉਂਕਿ ਉਹਨਾਂ ਨੇ, ਤੁਹਾਨੂੰ ਪਤਾ, ਜਿਹੜੇ ਨਵੇਂ ਪ੍ਰੀਮੀਅਰ ਹੁਣ ਬਣੇ ਨੇ ਉਹਨਾਂ ਨੇ ਇੱਕ ਕਾਰਪੋਰੇਟ ਟੈਕਸ ਰਿਬੇਟ ਦਿੱਤੀ ਸੀ ਜਿਹੜੀਆਂ ਆਇਲ ਕੰਪਨੀਜ਼ ਨੇ, ਅਤੇ ਇਸ ਕਰਕੇ ਇੱਕ ਵਨ ਟਾਈਮ ਪ੍ਰੋਫਿਟ ਜਿਹੜਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ। ਲੇਕਿਨ ਓਵਰਆਲ ਇਸ ਟਾਈਮ ਕੈਨੇਡਾ ਦੀ ਸਿਚੁਏਸ਼ਨ ਇਹ ਹੈ ਯੁਧਵੀਰ ਜੀ ਕਿ ਡੈਟਸ ਜਿਹੜੇ ਨੇ, ਹਾਊਸ ਹੋਲਡ ਡੈਟਸ ਨੇ, ਵੱਧ ਰਹੇ ਨੇ ਔਰ ਹੋਰ ਜ਼ਿਆਦਾ ਵਧਣਗੇ। ਅੱਜ ਇੱਕ ਸਰਵੇ ਆਇਆ ਕਿ 38% ਕੈਨੇਡੀਅਨਸ ਜਿਹੜੇ ਦੀ ਉਮਰ 20 ਤੋਂ ਲੈ ਕੇ 69 ਤੱਕ ਹੈਗੀ ਆ, ਉਹ ਇਹ ਕਹਿੰਦੇ ਨੇ ਜੀ ਅਸੀਂ ਆਪਣੇ ਮੀਂਸ ਤੋਂ ਜ਼ਿਆਦਾ ਅਸੀਂ ਰਹਿ ਰਹੇ ਹਾਂ, ਯਾਨੀ ਆਪਣੇ ਚਾਦਰ ਤੋਂ ਬਾਹਰ ਜ਼ਿਆਦਾ ਉਹ ਪੈਰ ਪਸਾਰ ਰਹੇ। ਉਹਨਾਂ ਨੂੰ ਪਤਾ ਹੈ ਇਹਨਾਂ ਪਤਾ ਹੋਣ ਦੇ ਬਾਵਜੂਦ ਉਹ ਕਰ ਰਹੇ ਨੇ। ਔਰ ਇਹ ਉਹ ਲੋਕ ਉਹ ਮਿਲੇਨੀਅਲਸ ਨਹੀਂ ਹੈ ਕਿ ਜਿਹੜੇ ਕਿ ਕਹਿ ਲਓ ਸੋਸ਼ਲ ਮੀਡੀਆ ਦੇ ਨਾਲ ਫੈਸੀਨੇਟਿਡ ਨੇ ਤੇ ਉਹ ਆਪਣੀਆਂ ਜਿਹੜੀਆਂ ਹੈ ਐਕਸਪੈਂਸਿਵ ਆਈਟਮਸ ਲੈਂਦੇ ਨੇ, ਇਹ ਉਹ ਬੰਦੇ ਨੇ ਜਿਹੜੀ ਇਨਕਮ 40-50 ਹਜ਼ਾਰ ਲੋ ਹੈਗੀ ਆ, ਪ੍ਰੋਫੈਸ਼ਨਲਸ ਨੇ, ਉਹ ਕਹਿ ਰਹੇ ਨੇ ਕਿ ਸਾਡੀ ਜਿਹੜੀ ਹੈ ਜੀ ਹੁਣ ਅਸੀਂ ਜਿਹੜੇ ਹੈ ਅਸੀਂ ਹਾਊਸ ਹੋਲਡ ਡੈਟ ਸਾਡੇ ਵੱਧ ਰਹੇ ਨੇ। ਇਸ ਟਾਈਮ ਕੈਨੇਡਾ ਦੇ ਅੰਦਰ 2.19 ਟ੍ਰਿਲੀਅਨ ਹਾਊਸ ਹੋਲਡ ਡੈਟ ਹੈਗਾ, ਕਟ ਸੀ ਯੂ ਕੁਡ ਸੇ ਲੋ ਇੰਟਰਸਟ ਰੇਟ, ਜਾਂ ਤੁਸੀਂ ਕਹਿ ਸਕਦੇ ਹੈ ਇੱਕ ਹਾਊਸਿੰਗ ਮਾਰਕੀਟ ਵੀ ਜਿਹੜੀ ਆ ਹੁਣ ਐਕਸਲਰੇਟ ਹੋਣੀ ਸ਼ੁਰੂ ਹੋ ਗਈ। ਹਾਲਾਂਕਿ ਹਾਊਸਿੰਗ ਮਾਰਕੀਟ ਐਕਸਲਰੇਟ ਹੁੰਦੀ ਹੈ ਤੁਹਾਨੂੰ ਕੋਈ ਪੈਸੇ ਨਹੀਂ ਜੇਬ 'ਚ ਆ ਜਾਂਦੇ, ਲੇਕਿਨ ਇੱਕ ਫੀਲ ਗੁੱਡ ਫੈਕਟਰ ਹੁੰਦਾ ਲੋਕਾਂ ਦੇ ਅੰਦਰ, ਦੈਨ ਦੇ ਸਟਾਰਟ ਇਨਵੈਸਟਿੰਗ ਇਨ ਟੂ ਬਿਗ ਆਈਟਮਸ, ਜਿਸ ਤਰ੍ਹਾਂ ਮਤਲਬ ਵੱਡੀ ਕਾਰ ਲੈਣੀ ਹੈ, ਐਕਸਪੈਂਸਿਵ ਕਾਰ ਲੈਣੀ ਹੈ, ਜਾਂ ਹੋਰ ਜਿਹੜੀਆਂ ਐਕਸਪੈਂਸਿਵ ਚੀਜ਼ਾਂ ਲੈਣੀਆਂ ਉੱਥੇ ਲੈਂਦੇ ਹੈ, ਜਾਂ ਸੋਲਿਡ ਲੇਬਰ ਮਾਰਕੀਟ ਕਹਿ ਸਕਦੇ ਹਾਂ। ਈਵਨ ਸਟਾਕ ਮਾਰਕੀਟ ਇਜ਼ ਆਲਸੋ ਵੈਰੀ ਹਾਈ, ਸਟਾਕ ਮਾਰਕੀਟ ਇਜ਼ ਰੈਕਰਡ ਹਾਈ ਇਨ ਕੈਨੇਡਾ ਐਂਡ US, ਔਰ ਇਹ ਸਟਾਕ ਮਾਰਕੀਟ ਹਾਈ ਇਸ ਦੇ ਬਾਵਜੂਦ ਹੈ ਕਿ US ਦੀ ਇਕਾਨਮੀ ਜਿਹੜੀ ਹੈ ਸਲੋ ਡਾਊਨ ਹੋ ਰਹੀ ਹੈ। US ਇਕਾਨਮੀ ਜਿਹੜੀ ਹੈ ਸੈਕੰਡ ਕੁਆਟਰ ਦੇ ਅੰਦਰ ਉਹਨਾਂ GDP ਹੈਜ਼ ਗ੍ਰੋਨ ਅਪ ਬਾਈ ਓਨਲੀ 2.1%, ਐਕਸਪੈਕਟਡ ਸੀ 3.1%, ਲੇਕਿਨ ਇਸ ਦੇ ਬਾਵਜੂਦ ਜਿਹੜੀ ਹੈ US ਇਕਾਨਮੀ ਇਜ਼ ਗ੍ਰੋਇੰਗ। ਵਾਈ ਇਟ ਇਜ਼ ਗ੍ਰੋਇੰਗ? ਕਿਉਂਕਿ ਕੰਜ਼ਿਊਮਰ ਇਜ਼ ਦ ਕਿੰਗ ਦੇਅਰ। ਕੰਜ਼ਿਊਮਰ ਸਪੈਂਡਿੰਗ ਜਿਹੜੀ ਇਜ਼ ਗੋਇੰਗ ਅਪ ਬਾਈ 4.3%, ਗਵਰਨਮੈਂਟ ਸਪੈਂਡਿੰਗ ਇਜ਼ ਗੋਇੰਗ ਅਪ ਬਾਈ 5%, ਵਿਚ ਇਜ਼ ਦ ਹਾਈਐਸਟ ਇਨ ਲਾਸਟ 10 ਈਅਰਸ। ਔਰ ਇਸ ਚੀਜ਼ ਦਾ ਫਾਇਦਾ ਕੌਣ ਚੁੱਕ ਰਿਹਾ? ਸਾਊਦੀ। ਸਾਊਦੀ ਇਜ਼ ਲਾਂਚਿੰਗ, ਸਾਊਦੀ ਤੁਹਾਨੂੰ ਪਤਾ ਇੱਕ ਆਪਣਾ ਸਭ ਤੋਂ ਵੱਡਾ IPO ਆਰਾਮਕੋ ਕੰਪਨੀ ਉਹਨਾਂ ਦੀ ਜਿਹੜੀ ਹੈ ਉਹਦਾ IPO ਲੈ ਕੇ ਆਉਣਾ ਚਾਹੁੰਦੀ ਸੀ 2 ਸਾਲ ਪਹਿਲਾਂ, ਲੇਕਿਨ ਚੂੰਕਿ ਆਇਲ ਦੇ ਰੇਟ ਕਾਫੀ ਟੰਬਲ ਡਾਊਨ ਹੋ ਗਈ ਸੀ, ਸੈਕਿੰਡ ਸਾਊਦੀ ਪ੍ਰਿੰਸ ਵਾਜ਼ ਆਲਸੋ ਐਂਟੈਂਗਲ ਇਨ ਲੋਟ ਆਫ ਕੰਟਰੋਵਰਸੀਜ਼, ਉਹ ਕੰਪਨੀ ਜਿਹੜੀ ਹੈ ਹੁਣ IPO ਦੁਆਰਾ ਆਪਣਾ ਪ੍ਰੋਸੈਸ ਸ਼ੁਰੂ ਕਰ ਰਹੀ ਹੈ। ਐਂਡ ਮੋਸਟ ਪ੍ਰੋਬਲੀ ਆਈ ਥਿੰਕ ਆਰਾਮਕੋ ਕੰਪਨੀ ਜਿਹੜਾ IPO ਹੈ ਉਹ ਲੰਡਨ ਤੋਂ ਲਾਂਚ ਹੋਏਗਾ, ਨਾ ਕਿ ਨਿਊਯਾਰਕ ਤੋਂ ਲਾਂਚ ਹੋਏਗਾ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਵਕਤ ਇਹ ਸਿਚੁਏਸ਼ਨ ਹੈਗੀ ਹੈ ਕਿ ਕੈਨੇਡੀਅਨ ਡੈਟਸ ਆਰ ਗੈਟਿੰਗ ਹਾਇਰ, ਇਟ ਵਿਲ ਬੀ ਅ ਬਿਗ ਟ੍ਰਬਲ ਫਾਰ ਅਵਰ ਬੈਂਕ ਆਫ ਕੈਨੇਡਾ ਗਵਰਨਰ। ਸੋ ਅਗੇਨ ਆਈ ਵਿਲ ਮਾਈ ਸਜੈਸ਼ਨ ਟੂ ਆਲ ਦ ਕੰਜ਼ਿਊਮਰਸ ਕਿ ਯੂ ਹੈਵ ਟੂ ਬੀ ਵੈਰੀ ਪ੍ਰੂਡੈਂਟ ਇਨ ਸਪੈਂਡਿੰਗ ਮਨੀ। ਔਰ ਜਿਸ ਤਰ੍ਹਾਂ ਹੋਣੀ ਮੈਂ ਤੁਹਾਡੀ ਗੱਲ ਸੁਣ ਰਿਹਾ ਸੀ, ਜਿਹੜੇ ਤੁਹਾਡੇ ਤੋਂ ਪਹਿਲਾਂ ਮੋਰਗੇਜ ਵਾਲੇ ਬੰਦੇ ਦੱਸ ਰਹੇ ਸੀ, ਗੁੱਡ ਡੈਟਸ, ਯੈਸ ਵੈਲ ਐਬਸੋਲੂਟਲੀ ਟੇਕ ਦ ਗੁੱਡ ਡੈਟਸ, ਡੋਂਟ ਟੇਕ ਦ ਬੈਡ ਡੈਟਸ। ਸੋ ਉਹਨਾਂ ਦੀ ਐਡ, ਉਹਨਾਂ ਦੀ ਗੱਲ 'ਚ ਮੈਂ ਇੱਕ ਐਡ ਕਰਾਂਗਾ, ਗੁੱਡ ਡੈਟ ਉਹ ਹੈ ਜਿਹੜੀ ਚੀਜ਼ ਤੁਸੀਂ ਬਾਏ ਕਰਦੇ ਹੋ, ਉਹ ਪ੍ਰੋਪਰਟੀ ਤੁਹਾਡੀ ਜਾਂ ਕੋਈ ਵੀ ਵੈਲਿਊ ਜਿਹੜੀ ਆ ਉਹ ਐਪਰੀਸ਼ੀਏਟ ਹੁੰਦੀ ਹੈ, ਜਿਸ ਤਰ੍ਹਾਂ ਕਿ ਤੁਹਾਡੀ ਰੀਅਲ ਸਟੇਟ ਹੈ ਜਾਂ ਸਟਾਕਸ ਹੈ। ਲੇਕਿਨ ਜਿਹੜੇ ਬੈਡ ਡੈਟਸ ਹੁੰਦੇ ਨੇ, ਜਿਵੇਂ ਤੁਸੀਂ ਲਗਜ਼ਰੀ ਮਰਸੀਡੀਜ਼ ਜਾਂ ਆਡੀ ਲੈਂਦੇ ਹੈ, ਉਹਦੀ ਤੁਹਾਡੀ ਵੈਲਿਊ ਡਿਪਰੀਸ਼ੀਏਟ ਹੁੰਦੀ ਹੈ, ਜਾਂ ਹੋਰ ਐਕਸਪੈਂਸਿਵ ਆਈਟਮਸ ਤੁਸੀਂ ਲੈਂਦੇ ਹੈ ਜਿਹਦੀ ਵੈਲਿਊ ਡਿਪਰੀਸ਼ੀਏਟ ਹੁੰਦੀ ਹੈ, ਤੁਸੀਂ ਗੁਰੇਜ਼ ਕਰੋ ਕਿ ਬੈਡ ਡੈਟਸ ਨਾ ਲਓ ਜੀ।
ਠੀਕ ਹੈ ਜੀ, ਔਰ ਇੱਕ ਬਸ ਆਖਰੀ ਸਵਾਲ ਹੈਗਾ, ਤੁਸੀਂ ਥੋੜੀ ਦੇਰ ਪਹਿਲਾਂ ਹੁਣੇ ਜ਼ਿਕਰ ਜਿਸ ਤਰ੍ਹਾਂ ਤੁਸੀਂ ਕਰ ਹੀ ਰਹੇ ਸੀਗੇ ਕਿ ਪ੍ਰੋਫੈਸ਼ਨਲਸ ਨੇ ਉਹ ਸਾਰੇ ਨੇ, ਪਰ ਪੈਸੇ ਉਹਨਾਂ ਨੇ ਥੋੜੇ ਜਿਹੇ ਜ਼ਿਆਦਾ ਖਰਚਿਆ ਉਹਨਾਂ ਨੇ ਕੀਤਾ ਹੋਇਆ, ਤਾਂ ਤੁਸੀਂ ਐਜ਼ ਅ ਫਾਈਨੈਂਸ਼ੀਅਲ ਪਲੈਨਰ ਜੇ ਤੁਹਾਡੇ ਕੋਲ ਆਏਗਾ ਤਾਂ ਡਿਟੇਲ ਦੇ ਆਈ ਐਮ ਸ਼ੋਰ ਤੁਸੀਂ ਉਹਨਾਂ ਨੂੰ ਜ਼ਰੂਰ ਸਮਝਾਓਗੇ ਕਿ ਹਾਊ ਦੇ ਕੈਨ ਸੇਵ, ਹਾਊ ਦੇ ਕੈਨ ਸਟਾਰਟ ਇਨਵੈਸਟਿੰਗ ਐਟ ਅ ਅਰਲੀ ਏਜ, ਕੋਈ 25 ਸਾਲ ਦਾ ਹੈ, ਕੋਈ 30 ਸਾਲ ਦਾ, 40-45-50 ਸਾਲ ਦੇ। ਲੇਕਿਨ ਸਰ ਇਹ ਸਮੱਸਿਆ ਦਾ ਕੋਈ ਥੋੜ੍ਹਾ ਸ਼ਾਰਟ ਚ ਬਰੀਫ ਜੇ ਕੋਈ ਟਿਪਸ ਦੇ ਸਕੋ, ਇਹਦਾ ਹੱਲ ਕੀ ਹੈਗਾ? ਤਕਰੀਬਨ ਹਰ ਕੋਈ ਇਹਦੇ ਨਾਲ ਜੂਝ ਰਿਹਾ, ਕਿਉਂਕਿ ਅੱਜ ਵੀ ਡਾਟਾ ਮੈਂ ਪੜ੍ਹ ਰਿਹਾ ਸੀ, ਪਿਛਲੇ ਹਫ਼ਤੇ ਵੀ ਆ ਰਿਹਾ, ਇਸ ਵੇਲੇ ਜੇ ਤੁਸੀਂ ਰੈਂਟ 'ਤੇ ਵੀ ਕਰ ਲੈਣਾ ਹੈ, ਘਰ ਖਰੀਦ ਕੇ ਤਾਂ ਮੋਰਗੇਜ ਔਰ ਸਾਰਾ ਸਿਲਸਿਲਾ ਤਾਂ ਮਹਿੰਗਾ ਹੈ ਹੀ ਹੈ, ਅਫੋਰਡੇਬਿਲਟੀ, ਹਾਊਸਿੰਗ ਕੋਸਟ ਬੜੀ ਵਧੀ ਹੋਈ ਹੈ ਸਰ।
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਸਰ, ਰੈਂਟਲ ਮਾਰਕੀਟ ਦੇ ਅੰਦਰ ਬਿਡਿੰਗ ਹੋ ਰਹੀ ਹੈ, ਛੋੜੋ ਹਾਊਸਿੰਗ ਮਾਰਕੀਟ ਅੰਦਰ ਬਿਡਿੰਗ, ਰੈਂਟਲ ਮਾਰਕੀਟ ਅੰਦਰ ਬਿਡਿੰਗ ਹੋ ਰਹੀ ਹੈ। ਔਰ ਇਸ ਵਕਤ ਇਹ ਪ੍ਰੋਬਲਮ ਖਾਸ ਤੌਰ 'ਤੇ GTA ਦੇ ਅੰਦਰ ਬਹੁਤ ਵੱਡੀ ਹੈਗੀ ਹੈ। ਆਈ ਥਿੰਕ ਦਿਸ ਪ੍ਰੋਬਲਮ ਇਜ਼ ਟੂ ਸਟੇ ਦੇਅਰ ਐਸ ਲੌਂਗ ਐਸ ਦ ਇੰਟਰਸਟ ਰੇਟਸ ਆਰ ਵੈਰੀ ਲੋ, ਕਿਉਂਕਿ ਲੋਕ ਇਹਨੂੰ ਸਮਝਦੇ ਨੇ ਕਿ ਜਿਸ ਤਰ੍ਹਾਂ ਆਈ ਯੂਸ ਟੂ ਸੇ ਕਿ ਆਪਣੇ ਘਰ ਨੂੰ ਪਹਿਲਾਂ ATM ਮਸ਼ੀਨ ਯੂਜ਼ ਕਰਦੀ ਸੀ, ਬਹੁਤ ਸਾਰੇ ਜਿਹੜੇ ਤੁਸੀਂ ਕਿਹਾ ਵੀ ਈਵਨ ਰਿਟਾਇਰੀਸ ਦੇ ਵਰ ਰੀਫਾਈਨੈਂਸਿੰਗ ਦੇ ਹਾਊਸ, ਔਰ ਕਹਿੰਦੇ ਸੀ ਹੋਰ 5-10-15 ਸਾਲ ਰਹਿਣਾ, ਫਿਰ ਕੀ ਹੋ ਗਿਆ, ਅਸੀਂ ਤਾਂ ਮੌਜਾਂ ਕਰਕੇ ਜਾਈਏ ਪੈਸੇ ਸਾਰੇ ਉਡਾ ਦਈਏ ਸੀ। ਤੇ ਇਹ ਪ੍ਰੋਬਲਮ ਜਿਹੜੀ ਹੈ ਨੈਕਸਟ ਜਨਰੇਸ਼ਨ ਲਈ ਬਹੁਤ ਵੱਡੀ ਬਣ ਰਹੀ ਹੈ। ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦਿਆਂਗਾ ਕਿ ਮੈਂ ਇਸ ਕੰਟਰੀ, ਆਈ ਡੋਂਟ ਬ੍ਰਿੰਗ ਐਨੀ ਮਨੀ ਫਰਮ ਇੰਡੀਆ, ਮੈਂ ਇਸ ਕੰਟਰੀ 'ਚ ਆਇਆ 25 ਸਾਲ ਪਹਿਲਾਂ, ਇੱਥੋਂ ਕਮਾਇਆ, ਇੱਥੋਂ ਘਰ ਲਿਆ। ਲੇਕਿਨ ਹੁਣ ਮੈਨੂੰ ਨਹੀਂ ਲੱਗਦਾ ਜਿਹੜਾ ਵਿਚਾਰਾ ਕੋਈ ਨਵਾਂ ਇਮੀਗ੍ਰੇਟ ਕੋਈ ਮੇਰੇ ਵਰਗਾ ਆਏਗਾ ਇੱਥੇ ਕਿ ਮੈਂ ਇੱਥੇ ਮੈਂ ਕਮਾਵਾਂ ਔਰ ਇੱਥੇ ਮੈਂ ਮਕਾਨ ਲਵਾਂ। ਇਸੇ ਤਰੀਕੇ ਨਾਲ ਜਿਹੜੇ ਸਾਡੇ ਬੱਚੇ ਨੇ ਉਹ ਵੀ ਘਰ ਨਹੀਂ ਲੈ ਪਾਣਗੇ, ਕਿਉਂਕਿ ਐਵਰੇਜ ਹਾਊਸ ਇਜ਼ $1 million, 20% ਡਾਊਨ ਦਿਓਗੇ, $2 lakh ਜੇ ਬੱਚਾ ਯੂਨੀਵਰਸਿਟੀ ਗ੍ਰੈਜੂਏਟ ਹੋ ਕੇ ਨਿਕਲੇਗਾ ਵੀ ਤਾਂ ਕਿਸ ਤਰ੍ਹਾਂ ਲਏਗਾ? ਆਈ ਥਿੰਕ ਦਿਸ ਇਜ਼ ਏ ਗਲੋਬਲ ਪ੍ਰੋਬਲਮ, ਇਜ਼ ਨੋਟ ਓਨਲੀ ਇਨ ਕੈਨੇਡਾ, ਦਿਸ ਇਜ਼ ਹੈਪਨਿੰਗ ਅਕਰੋਸ ਦ ਵਰਲਡ, ਇਵਨ ਆਸਟ੍ਰੇਲੀਆ, ਇਨ US। ਸੋ ਆਲ ਦੀਸ ਕੰਟਰੀਜ਼ ਵਿਲ ਹੈਵ ਪ੍ਰੋਬਲਮ ਐਸ ਲੌਂਗ ਐਸ ਦ ਇੰਟਰਸਟ ਰੇਟਸ ਆਰ ਲੋ, ਔਰ ਇੰਟਰਸਟ ਲੋ ਕਰਨਾ ਸੈਂਟਰਲ ਬੈਂਕ ਦੀ ਬਹੁਤ ਵੱਡੀ ਮਜਬੂਰੀ ਹੈ। ਸਰਕਾਰਾਂ ਜਿਹੜੀਆਂ ਨੇ ਕੋਈ ਵੀ ਤੁਸੀਂ ਕਹਿ ਸਕਦੇ ਹਾਂ ਕਿ ਜਿਹੜੀ ਕੜਵੀ ਦਵਾਈ ਹੈ ਉਹ ਨਹੀਂ ਲੈਣਾ ਚਾਹੁੰਦੀਆਂ। ਉਹ ਚਾਹੁੰਦੀਆਂ ਵੀ ਸਾਡਾ ਟਾਈਮ ਚੰਗਾ ਲੰਘ ਜਾਏ, ਇੰਟਰਸਟ ਲੋਅ ਕਰੋ, ਕੰਜ਼ਿਊਮਰ ਸਪੈਂਡਿੰਗ ਵਧੇਗੀ ਤੇ ਇਹਦੇ ਨਾਲ ਜਿਹੜਾ ਹੈ ਜਿਹੜਾ GDP ਗਰੋ ਕਰੇਗੀ। ਲੇਕਿਨ ਇੱਕ ਨਾ ਇੱਕ ਦਿਨ ਤੁਹਾਨੂੰ ਜਿਹੜੀ ਹੈ ਇਹ ਕੜਵੀ ਦਵਾਈ ਪੀਣੀ ਪੈਣੀ ਹੈ ਸਰ।
ਬਲਕਿ ਇੱਥੇ ਤੇ ਸਰ ਇੰਟਰਸਟ ਰੇਟ ਜਿਹੜਾ ਪਹਿਲਾਂ ਕਹਿ ਰਹੇ ਸੀ ਕਿ ਇਕਨੋਮੀ ਠੀਕ ਹੋ ਗਈ, ਵਧਣ ਦੀ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਸੀਗੀ, ਹੁਣ ਤੇ ਖਬਰ ਆ ਰਹੀ ਹੈ ਕਿ ਇੰਟਰਸਟ ਰੇਟ ਮੇਰੇ ਖਿਆਲ ਨਾਲ ਹੋਰ ਸ਼ਾਇਦ ਲੋ ਹੋ ਸਕਦਾ ਹੈਗਾ। ਵਟ ਯੂ ਸੇ?
ਯਾ ਐਬਸੋਲੂਟਲੀ ਐਬਸੋਲੂਟਲੀ ਸਰ, ਐਵਰੀਥਿੰਗ ਇਜ਼ ਨਾਓਡੇਜ਼ ਰਿਲੇਟਿਵਲੀ। ਸੀ ਵਟ ਹੈਪਨਸ ਇਜ਼ ਕਿ ਜਦੋਂ ਦੇਖੋ IMF ਵੀ ਕਹਿ ਰਹੀ ਹੈ, ਹੋਰ ਦੂਸਰੀਆਂ ਗਲੋਬਲ ਆਰਗੇਨਾਈਜੇਸ਼ਨ ਕਹਿ ਰਹੀਆਂ ਕਿ ਗਲੋਬਲ ਗਰੋਥ ਇਜ਼ ਸਲੋਇੰਗ ਡਾਊਨ। ਸੋ ਜੇ ਤੁਸੀਂ ਆਪਣਾ ਇੰਟਰਸਟ ਵਧਾ ਕੇ ਆਪਣਾ ਤੁਸੀਂ ਮਤਲਬ ਪੱਠਾ ਨਹੀਂ ਬਿਠਾਉਣਾ ਚਾਹੁੰਦੇ, ਔਰ ਇਹ ਚੀਜ਼ ਅਮੈਰੀਕਾ ਨੇ ਸ਼ੁਰੂ ਹੋਈ ਹੈ। ਅਮੈਰੀਕਾ ਸੀ ਨੈਕਸਟ ਵੀਕ ਦੇ ਵਿਲ ਬੀ ਰਿਡਿਊਸਿੰਗ ਇੰਟਰਸਟ ਡਿਪੈਂਡਿੰਗ ਔਨ 25 basis points ਇਜ਼ 99% ਚਾਂਸਿਸ, 50 basis points ਇਜ਼ 50% ਚਾਂਸਿਸ, ਈਵਨ ਯੂਰਪ ਇਜ਼ ਰਿਡਿਊਸਿੰਗ ਇੰਟਰਸਟ ਰੇਟਸ, ਇੰਡੀਆ ਇਜ਼ ਰਿਡਿਊਸਿੰਗ ਇੰਟਰਸਟ ਰੇਟਸ, ਆਲ ਇਮਰਜਿੰਗ ਇਕਨੋਮੀ ਇਜ਼ ਰਿਡਿਊਸਿੰਗ ਇੰਟਰਸਟ ਰੇਟਸ, ਜਪਾਨ ਇਜ਼ ਰਿਡਿਊਸਿੰਗ ਇੰਟਰਸਟ ਰੇਟਸ। ਤਾਂ ਫਿਰ ਤੁਸੀਂ ਆਪਣੇ ਆਪ ਨੂੰ ਤੁਸੀਂ ਕਿਸ ਤਰ੍ਹਾਂ ਆਈਸੋਲੇਟ ਰੱਖ ਸਕਦੇ ਹੈ? ਤਾਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਇਹ ਪਰਸਿਸਟੈਂਟ ਰਹੇਗੀ, ਔਰ ਅਗਲੇ ਸਾਲ ਤੁਸੀਂ ਦੇਖੋਗੇ ਕੈਨੇਡਾ ਜਿਹੜਾ ਹੈ ਡੈਫੀਨੇਟਲੀ ਆਪਣਾ ਇੰਟਰਸਟ ਘਟਾਏਗਾ, ਲੇਕਿਨ ਫਿਲਹਾਲ ਸ਼ਾਇਦ ਲੱਗਦਾ ਮੈਨੂੰ ਬੈਂਕ ਆਫ ਕੈਨੇਡਾ ਇਸ ਸਾਲ ਦੇ ਅੰਦਰ ਇੰਟਰਸਟ ਰੇਟ ਨਹੀਂ ਘਟਾਏਗਾ ਸਰ।
ਠੀਕ ਹੈ ਜੀ, ਤੁਸੀਂ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ ਤਾਂ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ, ਜਿਹੜੇ ਲੋਕ ਕਿ ਇਹ ਇਕੱਲੀ ਇਕੱਲੀ ਖਬਰ ਦੇ ਉੱਤੇ ਨਿਗਾਹ ਹੈ, ਐਨਾਲਿਸਿਸ ਹੈ, ਪਕੜ ਹੈ ਉਹਨਾਂ ਦੀ, ਔਰ ਪੈਸੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਪੈਸੇ ਨਹੀਂ ਬਚ ਰਹੇ, ਕੁਛ ਲੋਕ ਕਹਿੰਦੇ ਜੀ 8-10 ਹਜ਼ਾਰ ਡਾਲਰ ਵੀ ਅਸੀਂ ਹਸਬੈਂਡ ਵਾਈਫ ਬਣਾ ਰਹੇ ਹਾਂ ਪਰ ਨਾ ਹਸਬੈਂਡ ਵਾਈਫ ਸੇਵਿੰਗ ਕੁਛ ਨਹੀਂ ਕਰ ਪਾ ਰਹੇ, ਅੱਜ ਤੁਸੀਂ ਜਾ ਕੇ ਫਾਈਨੈਂਸ਼ੀਅਲ ਪਲੈਨਰ ਨਾਲ ਗੱਲ ਕਰ ਸਕਦੇ ਹੋ। ਸੁਰਿੰਦਰਪਾਲ ਜੀ ਤੁਹਾਨੂੰ ਦੱਸ ਸਕਦੇ ਨੇ ਕਿ ਕਿੱਥੋਂ ਕਿੱਥੋਂ ਤੁਸੀਂ ਸੇਵ ਕਰ ਸਕਦੇ ਹੋ ਔਰ ਕਿੱਦਾਂ ਤੁਸੀਂ ਅੱਜ ਥੋੜ੍ਹੀ ਬਹੁਤ ਇਨਵੈਸਟਮੈਂਟ ਕਰਕੇ ਗਰੋ ਕਰ ਸਕਦੇ ਹੋ। ਸੁਰਿੰਦਰਪਾਲ ਜੀ ਜਾਣ ਤੋਂ ਪਹਿਲਾਂ ਆਪਣੀਆਂ ਸਰਵਿਸਿਜ਼ ਅਤੇ ਫੋਨ ਨੰਬਰ ਇੱਕ ਵਾਰੀ ਪਲੀਜ਼ ਦੱਸੋ ਜੀ।
Sure, I'm an independent financial advisor and I'm also the running a brokerage company by the name of Insurance Depot. ਜੇ ਤੁਸੀਂ ਇਸ ਖੇਤੇ ਨੂੰ ਜੁਆਇਨ ਕਰਨਾ ਚਾਹੁੰਦੇ ਜਾਂ ਆਪਣੀ ਫਾਈਨੈਂਸ਼ੀਅਲ ਐਡਵਾਈਸ ਲੈਣਾ ਚਾਹੁੰਦੇ ਹੈ, ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਆ, ਮੁਤਲਕ ਲਾਈਫ ਇੰਸ਼ੋਰੈਂਸ ਹੋਏ, ਤੁਹਾਡੀ ਡਿਸੇਬਿਲਿਟੀ ਹੋਏ, ਤੁਹਾਡੀ ਇਨਵੈਸਟਮੈਂਟ ਪਲਾਨਿੰਗ ਹੋਏ, ਤੁਹਾਡੀ RSP ਹੋਏ, ਟੈਕਸ ਫ੍ਰੀ ਸੇਵਿੰਗ ਅਕਾਊਂਟ ਹੋਏ, RESP ਦੇ ਅੰਦਰ ਹੀ ਤੁਸੀਂ ਬਹੁਤ ਸਾਰੇ ਲੋਕਾਂ ਨੇ ਸਕਾਲਰਸ਼ਿਪ ਪਲਾਨ ਲਏ ਹੋਏ ਹੈ ਔਰ ਉਹਨਾਂ ਨੂੰ ਬੜੀ ਦਿੱਕਤਾਂ ਹੁੰਦੀਆਂ ਜਦੋਂ ਪੈਸੇ ਕਢਾਉਣੇ ਆ, ਮਤਲਬ ਮੈਂ ਕਹਿੰਦਾ ਜੀ ਮਤਲਬ ਬੂਟ ਘਿਸ ਜਾਂਦੇ ਜਦੋਂ ਪੈਸੇ ਕਢਾਉਣੇ ਆ, ਤੇ ਜੇ ਤੁਹਾਨੂੰ ਉਹ 'ਚ ਕੋਈ ਦਿੱਕਤ ਆਉਂਦੀ ਹੈ, ਵੈਦਰ ਤੁਸੀਂ ਸਾਡੇ ਤੋਂ ਕੋਈ ਪਲਾਨ ਲਿਆ ਜਾਂ ਨਹੀਂ ਲਿਆ, ਗਿਵ ਅਸ ਅ ਕਾਲ, ਵਿਲ ਡੈਫੀਨੇਟਲੀ ਹੈਲਪ ਯੂ ਆਊਟ ਐਂਡ ਵਿਲ ਟੈਲ ਯੂ ਵਟ ਇਜ਼ ਯੋਰ ਬੈਸਟ ਆਪਸ਼ਨ। ਕਈ ਵਾਰੀ ਤੁਸੀਂ ਉਹ 'ਚ ਆਪਣਾ ਨੁਕਸਾਨ ਕਰ ਪਾਉਂਦੇ ਹੋ ਜਦੋਂ ਪੈਸੇ ਕਢਾਉਣੇ ਹੁੰਦੇ ਆ। ਸੋ ਇਹਦੇ ਬਾਰੇ ਤੁਹਾਡਾ ਕੋਈ ਇੱਕ ਸਵਾਲ ਹੈ, ਮੈਨੂੰ ਕਾਲ ਕਰ ਸਕਦੇ, ਨੰਬਰ ਹੈ 416-573-4798-416-573-4798। 416-573-4798।
Thank you Verma ji, thank you very much and we wish you all the best. Program South Asian Pulse, thank you sir. Program South Asian Pulse prime time tusi is vele sun rahe hagge ho aur is to pehla ke agli call all vadi assi tonu quickly dassna chahnde ha ki program de is hisse nu Hero Atta valon sponsor kita ja raha hai. Hero Atta sade program de is hisse de main sponsor. Is weekend de utte je tusi grocery karan di planning kar rahe ho ta tusi Hero Atta jehda oh tusi zarur try karna hai. Grocery store de utte ja ke tusi puch sakde hagge ho jehde grocery store de owner ne ki Hero Atta tonu kithe milega. Spirin pakke jadon main shooting shooting di gall aaye te hamesha Spirin ਤੁਸੀਂ ਯਾਦ ਰੱਖਣਾ ਹੈਗਾ, ਡਿਕਸੀ ਔਰ ਕੋਟੀ ਪਾਰਕ ਦੀ ਇੰਟਰਸੈਕਸ਼ਨ ਦੇ ਉੱਤੇ ਲੈਫਟ ਹੈਂਡ ਸਾਈਡ ਤੇ ਤੁਹਾਨੂੰ ਬੜਾ ਸਾਰਾ ਨਜ਼ਰ ਆਏਗਾ ਸਪੀਰਨ ਮੇਕੇ, ਤੁਹਾਡੀ ਕਸਟਮ ਸਾਈਜ਼, ਤੁਸੀਂ ਆਪਣੇ ਹਿਸਾਬ ਦੇ ਨਾਲ ਸੂਟ ਬਣਾਉਣਾ ਚਾਹੁੰਦੇ ਹੋ, ਸ਼ਰਟ ਬਣਾਉਣਾ ਚਾਹੁੰਦੇ ਹੋ, ਬਿਲਕੁਲ ਉੱਥੇ ਬਣ ਜਾਏਗੀ। ਪੂਰਾ ਉੱਪਰ ਤੋਂ ਲੈ ਕੇ ਥੱਲੇ ਤੱਕ ਕੋਈ ਹੋਰ ਐਸੈਸਰੀਜ਼ ਤੁਸੀਂ ਲੈਣੀਆਂ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੀਆਂ। ਸਪੀਰਨ ਮੇਕੇ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ। ਔਰ ਜੇ ਤੁਸੀਂ ਲੈਕਸਸ ਲੈਣਾ ਚਾਹੁੰਦੇ ਹੋ ਤਾਂ ਫਿਰ ਨਿਕਿਤਾ ਸੋਂਦੀ ਉਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ। ਜਦੋਂ ਵੀ ਲੈਕਸਸ ਦੀ ਗੱਡੀ ਲੈਣੀ, ਕਈ ਵਾਰ ਅਸੀਂ ਸੋਚਦੇ ਹਾਂ ਕਿ ਜੀ ਬੜੀ ਮਹਿੰਗੀ ਗੱਡੀ ਮਿਲੇਗੀ, ਲੇਕਿਨ ਨਹੀਂ, ਐਸਾ ਨਹੀਂ ਹੁੰਦਾ, ਥੋੜ੍ਹਾ ਜਿਹਾ ਫਰਕ ਹੁੰਦਾ, ਲੇਕਿਨ ਗੱਡੀ ਤੁਸੀਂ ਵਧੀਆ ਚਲਾ ਸਕਦੇ ਹੋ। ਨਿਕਿਤਾ ਸੋਂਦੀ ਉਹਨਾਂ ਨਾਲ ਤੁਸੀਂ ਸੰਪਰਕ ਕਰਨਾ ਹੈਗਾ ਔਰ ਵਾਈ ਮੀਡੀਆ ਦਾ ਤੁਸੀਂ ਰੈਫਰੈਂਸ ਦੇ ਦਿਓ। ਕਿਸੇ ਵੀ ਤਰ੍ਹਾਂ ਦੀ ਵਧੀਆ ਜੇ ਤੁਸੀਂ ਲੈਕਸਸ ਦੀ ਗੱਡੀ ਲੈਣੀ ਹੈ ਤਾਂ ਦੈਨ ਕੈਨਸ਼ੋ ਲੈਕਸਸ ਦੇ ਉੱਤੇ ਨਿਕਿਤਾ ਸੋਂਦੀ ਇਜ਼ ਯੋਰ ਆਂਸਰ। ਨਿਕਿਤਾ ਸੋਂਦੀ ਉਹਨਾਂ ਦਾ ਨੰਬਰ ਨੋਟ ਕਰੋ, 647-287-4570, 647-287-4570 ਲੈਕਸਸ ਦੀ ਜੇ ਤੁਸੀਂ ਗੱਡੀ ਲੈਣੀ ਹੈ ਇਹਨਾਂ ਨਾਲ ਸੰਪਰਕ ਕਰ ਲਓ। ਹਾਂਜੀ ਧਰਮਪਾਲ ਜੀ ਤੁਸੀਂ ਆਉਂਦੇ ਹੋ ਜੀ, ਧਰਮਪਾਲ ਜੀ ਗੋ ਹੈਡ।
ਕਾਲ ਜੀ ਜਗਵੀਰ ਜੀ,
ਸਤਿ ਸ਼੍ਰੀ ਅਕਾਲ
ਜੀ। ਦੋ ਹਾਂਜੀ, ਮੈਂ ਆਪਣਾ ਦੱਸਣ ਵਾਸਤੇ ਫੋਨ ਕੀਤਾ ਕਿ ਜੇ ਅਸੀਂ ਐਨੂਅਲ ਪ੍ਰੋਗਰਾਮ ਕਰਾਉਣੇ ਨੇ ਪ੍ਰਪੇਅਰਿੰਗ ਫਾਰ ਹਾਈ ਸਕੂਲ, ਉਸ ਚੀਜ਼ ਦਾ 25 ਅਗਸਤ ਨੂੰ ਕਰਵਾ ਰਹੇ ਹਾਂ, ਜਿਹੜਾ ਕਿ 7, 8, 9 ਦੇ ਸਟੂਡੈਂਟ ਵਾਸਤੇ ਦੇ ਪੇਰੈਂਟਸ ਵਾਸਤੇ ਅਸੀਂ ਕਰਾਉਂਦੇ ਹਾਂ ਹਰ ਸਾਲ, ਕਿ ਸੈਂਡਲਵੁੱਡ ਹਾਈ ਸਕੂਲ ਦੇ ਵਿੱਚ ਹੋਏਗਾ। ਅਤੇ ਦੂਸਰਾ ਮੈਂ ਬੇਨਤੀ ਕਰਨ ਵਾਸਤੇ ਫੋਨ ਕੀਤਾ, ਮੈਨੂੰ ਕਾਫੀ ਕਾਲਾਂ ਆਈਆਂ ਕਿ ਕੋਈ ਤੁਹਾਡੇ ਪ੍ਰੋਗਰਾਮ 'ਤੇ ਗੱਲ ਹੋ ਰਹੀ ਸੀ ਕਿ ਅਸੀਂ ਕੋਈ ਗੌਰਮੈਂਟ ਫੰਡਿੰਗ ਦੇ ਨਾਲ ਡਰੱਗ ਅਵੇਅਰਨੈਸ ਚਲਾਉਂਦੇ ਹਾਂ, ਅਤੇ ਤੁਹਾਨੂੰ ਵੀ ਪਤਾ ਹੈ ਵੈਸੇ ਤਾਂ ਸਾਰਾ ਵੀ ਅਸੀਂ ਕਿਸ ਤਰ੍ਹਾਂ ਚਲਾਉਂਦੇ ਹਾਂ। ਅਤੇ ਜੇ ਕਿਸੇ ਵੀਰ ਨੂੰ ਕੋਈ ਵੀ ਸ਼ੱਕ ਹੈ ਜਦ ਉਹ ਸਾਡੇ ਨਾਲ ਆ ਜਾਏ ਤੇ ਉਹ ਦੇਖ ਲਏਗਾ ਕਿ ਕਿੰਨੀ ਕੁ ਫੰਡਿੰਗ ਅਸੀਂ ਲੈਂਦੇ ਹਾਂ, ਜਾਂ ਸਾਨੂੰ ਫੋਨ ਕਰ ਲਏ ਅਸੀਂ ਉਹਨੂੰ ਸਾਰਾ ਕੁਛ ਦੱਸ ਸਕਦੇ ਹਾਂ। ਅਸੀਂ ਕਿਸੇ ਕੋਲੋਂ ਵੀ ਕੋਈ ਫੰਡਿੰਗ ਨਹੀਂ ਲੈਂਦੇ, ਨਾਲ ਇਵੇਂ ਕੋਈ ਫੰਡ ਰੇਜ਼ ਵੀ ਨਹੀਂ ਕਰਦੇ ਕਿ ਅਸੀਂ ਆਪਣੀ ਸੁਸਾਇਟੀ ਚਲਾਉਣ ਦੇ ਫੰਡ ਰੇਜ਼ ਕਰਦੇ ਹਾਂ, ਨਾ ਅਸੀਂ ਸਾਨੂੰ ਆਫਰ ਆਈਆਂ ਕਈ, ਸਾਨੂੰ ਐਪਲੀਕੇਸ਼ਨਾਂ ਵੀ ਆਈਆਂ ਕਿ ਤੁਸੀਂ ਲੈ ਲਓ ਗੌਰਮੈਂਟ ਤੋਂ ਫੰਡਿੰਗ, ਪਰ ਅਸੀਂ ਨਹੀਂ ਲੈਂਦੇ, ਸਾਨੂੰ ਲੋੜ ਨਹੀਂ ਹੈਗੀ ਫੰਡਿੰਗ ਦੀ। ਅਸੀਂ ਫੰਡਿੰਗ ਵਾਸਤੇ ਜਿਹੜੀ ਸੁਸਾਇਟੀ ਦਾ ਡਰੱਗ ਅਵੇਅਰਨੈਸ ਲਾ ਰਹੇ, ਫੰਡਿੰਗ ਲਈ ਨਹੀਂ ਕਰ ਰਹੇ, ਸਿਰਫ ਅਸੀਂ ਕਮਿਊਨਿਟੀ ਸਰਵਿਸ, ਕਮਿਊਨਿਟੀ ਦੀ ਸੇਵਾ ਵਾਸਤੇ ਕਰ ਰਹੇ ਹਾਂ। ਜੇ ਕਿਸੇ ਵੀ ਵੀਰ ਨੂੰ ਕੋਈ ਇਹਦੇ ਬਾਰੇ ਸ਼ੱਕ ਸ਼ੁਬਾ ਹੈ, ਉਹ ਮੇਕ ਸ਼ੋਰ ਕਰ ਲਵੇ, ਸਾਨੂੰ ਫੋਨ ਕਰ ਲਵੇ, ਆ ਕੇ ਚੈੱਕ ਕਰ ਲਵੇ, ਜਾਂ ਸਾਡੇ ਨਾਲ ਕੰਮ ਕਰ ਲਵੇ ਆ ਕੇ, ਤਾਂ ਉਹਨੂੰ ਜ਼ਿਆਦਾ ਪਤਾ ਲੱਗ ਸਕਦਾ।
ਧਰਮਪਾਲ ਸੰਧੂ ਸਾਹਿਬ, ਤੁਸੀਂ ਜੋ ਕੰਮ ਕਰ ਰਹੇ ਹੋ ਨਾ, ਮੈਂ ਸੱਚੀ ਮਤਲਬ ਕਿ ਮੈਂ ਸਲੂਟ ਵੀ ਕਰੀਏ ਨਾ ਤੁਹਾਨੂੰ, ਉਹ ਥੋੜ੍ਹਾ ਹੀ ਹੈ। ਆਈ ਡੋਂਟ ਵਾਂਟ ਟੂ ਯੂ ਨੋ ਅੰਡਰਮਾਈਨ ਦ ਵਰਕ ਦੈਟ ਯੂ ਆਰ ਡੂਇੰਗ ਬਾਈ ਸਲੂਟਿੰਗ ਯੂ, ਓਨੈਸਟਲੀ ਦੱਸ ਰਿਹਾ ਯੂ ਆਰ ਸੱਚ ਜਿਹੜਾ ਕੰਮ ਤੁਸੀਂ ਕਰ ਰਹੇ ਹੋ।
ਫੋਨ ਕਰਨੀ, ਪਰ ਮੈਨੂੰ ਕਈ ਕਾਲਾਂ ਆ ਗਈਆਂ ਕਿ ਤੁਸੀਂ ਫੋਨ ਕਰਕੇ ਦੱਸੋ, ਮੈਂ ਕਿਹਾ ਕਿ ਅਸੀਂ ਅੱਗੇ ਹਰ ਵਾਰੀ ਦੱਸਦੇ ਹਾਂ, ਪਰ ਸਾਨੂੰ ਕੋਈ ਇਹਦੇ ਨਾਲ ਕੋਈ ਇਹਦਾ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਇਹਦੇ ਬਾਰੇ ਇੱਦਾਂ ਸੋਚਦਾ, ਕਿਉਂਕਿ ਅਸੀਂ ਕੋਈ ਫੰਡਿੰਗ ਲੈਂਦੇ ਨਹੀਂ। ਜਿਹੜੇ ਸਾਡੇ ਨੇੜੇ ਜਿਹੜੇ ਸਾਡੀ ਹੈਲਪ ਕਰਦੇ ਆ, ਸਾਥ ਦਿੰਦੇ, ਉਹਨਾਂ ਸਾਰਿਆਂ ਨੂੰ ਪਤਾ ਕਿ ਅਸੀਂ ਫੰਡਿੰਗ ਲੈਂਦੇ ਹਾਂ ਜਾਂ ਨਹੀਂ ਲੈਂਦੇ, ਪਰ ਜਿਹਨਾਂ ਨੇ ਕਦੀ ਨਾ ਕੋਈ ਸਾਡਾ ਸਾਥ ਦੇਣਾ ਹੁੰਦਾ, ਉਹ ਉਲਟੀ ਗੱਲ ਕਰਨੀ ਹੁੰਦੀ ਹੈ, ਉਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ।
ਨਹੀਂ ਨਹੀਂ ਬਿਲਕੁਲ ਜੀ, ਤੁਹਾਨੂੰ ਫਰਕ ਪੈਣਾ ਵੀ ਨਹੀਂ ਚਾਹੀਦਾ ਜੋ ਤੁਸੀਂ ਕੰਮ ਕਰ ਰਹੇ ਹੋ। ਧਰਮਪਾਲ ਸੰਧੂ ਸਾਹਿਬ, ਮੈਂ ਕਹਿੰਦਾ ਜੀ ਉਹ ਬਹੁਤ ਕਮਾਲ ਦਾ ਕਰ ਰਹੇ ਹੋ। ਮੈਂ ਇਹ ਗੱਲ ਕਲੀਅਰ ਕਹਿਣਾ ਚਾਹੁੰਦਾ ਹਾਂ ਕਿ ਕਦੇ ਵੀ ਅਸੀਂ ਬੀਇੰਗ ਇਨ ਮੀਡੀਆ, ਵੀ ਵਿਲ ਨਾਟ ਬਲਰ ਦਾ ਲਾਈਨਸ, ਅਸੀਂ ਕਿਸੇ ਦੀ ਵੀ ਸਪੋਰਟ ਨਹੀਂ ਕਰਦੇ। ਪਰ ਜੇ ਤੁਸੀਂ ਕੱਲ੍ਹ ਨੂੰ ਇਲੈਕਸ਼ਨ 'ਚ ਖੜੇ ਹੋਵੋਗੇ, ਮੈਨੂੰ ਨਹੀਂ ਪਤਾ, ਤੁਸੀਂ ਆਈ ਵਿਲ ਬੀ ਦਾ ਫਸਟ ਪਰਸਨ ਹੂ ਵਿਲ ਬੀ ਸਪੋਰਟਿੰਗ ਯੂ ਸਰ। ਯੂ ਆਰ ਸੱਚ ਐਨ ਅਮੇਜ਼ਿੰਗ ਪਰਸਨ ਜੋ ਤੁਸੀਂ ਕਮਿਊਨਿਟੀ ਲਈ ਕੰਮ ਕਰ ਰਹੇ ਹੋ ਕਿ ਬੱਚੇ ਡਰੱਗਸ ਤੋਂ ਦੂਰ ਰਹਿਣ, ਬੱਚੇ ਸ਼ਰਾਬ ਪੀਣ ਤੋਂ ਦੂਰ ਰਹਿਣ। ਤੁਸੀਂ ਅਪ੍ਰੈਲ ਦੇ ਮਹੀਨੇ 'ਚ ਅਲਕੋਹਲ ਫਰੀ ਮੰਥ ਬਣਾਉਂਦੇ ਹੋ, ਮੈਨੂੰ ਬਾਹਰ ਇੰਨੀ ਵਧੀਆ ਫੀਡਬੈਕ ਤੁਹਾਡੀ ਮਿਲਦੀ ਹੈ। ਕਈ ਬੰਦੇ ਨੇ, ਅੱਛਾ MPP ਦੀਪਕ ਆਨੰਦ ਨੇ ਮੈਨੂੰ ਜਿਸ ਦਿਨ ਦੱਸਿਆ, ਮੈਂ ਹੈਰਾਨ ਹੋ ਗਿਆ। ਉਹ ਕਹਿੰਦੇ ਜੀ ਮੈਂ ਕੁਈਨਸ ਪਾਰਕ ਦੇ ਵਿੱਚ, ਉਹ ਕਹਿੰਦੇ ਮੈਂ ਜਾ ਕੇ ਦੱਸਿਆ ਕਿ ਮੈਂ ਸ਼ਰਾਬ ਪੀਂਦਾ ਸੀਗਾ, ਇਹ ਧਰਮਪਾਲ ਸੰਧੂ ਹੋਣਾ ਨੇ ਅਲਕੋਹਲ ਫਰੀ ਮੰਥ ਬਣਾਉਣਾ ਸ਼ੁਰੂ ਕੀਤਾ, ਔਰ ਮੈਂ ਬਤੌਰ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਇਹ ਕਨਫੈਸ ਕੀਤਾ, ਐਡਮਿਟ ਕੀਤਾ ਮੈਂ ਕਿ ਮੈਂ ਸ਼ਰਾਬ ਪੀਂਦਾ ਸੀ, ਲੇਕਿਨ ਮੈਂ ਇਹਨਾਂ ਦੇ ਧਰਮਪਾਲ ਸੰਧੂ ਹੋਣਾ ਦੇ ਅਲਕੋਹਲ ਫਰੀ ਮੰਥ ਦੇ ਨਾਲ ਜੁੜਿਆ ਅਤੇ ਮੈਂ ਸ਼ਰਾਬ ਪੀਣੀ ਬੰਦ ਕਰ ਦਿੱਤੀ। ਇਹ MPP ਦੀਪਕ ਰਾਜ, ਐਸੀ ਬਹੁਤ ਫੀਡਬੈਕ ਮੈਨੂੰ ਮਿਲਦੀ ਹੈ ਜੀ। ਸੋ ਤੁਸੀਂ ਜਿਹੜਾ ਬੱਚਿਆਂ ਨੂੰ ਡਰੱਗਸ ਤੋਂ, ਹੁਣ ਤੁਸੀਂ ਆ ਕੈਰੀਅਰ ਅਵੇਅਰਨੈਸ ਦਾ ਵੀ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਸੋ ਇਹਦੇ ਬਾਰੇ ਵੀ ਜਾਣਕਾਰੀ ਤੁਸੀਂ ਧਰਮਪਾਲ ਸੰਧੂ ਸਾਹਿਬ ਸਾਨੂੰ ਭੇਜ ਦੇਣਾ, ਅਤੇ ਐਜ਼ ਯੂਜੁਅਲ ਯੂ ਆਰ ਡੂਇੰਗ ਅ ਗ੍ਰੇਟ ਵਰਕ ਸਰ। ਥੈਂਕ ਯੂ, ਕੀਪ ਅਪ ਦਾ ਗੁੱਡ ਵਰਕ, ਦੈਟਸ ਆਲ ਆਈ ਕੈਨ ਸੇ।
ਥੈਂਕ ਯੂ।
ਹਾਂਜੀ, ਅਗਲੀ ਕਾਲ ਵੱਲ ਵਧਦੇ ਜੀ। ਸੋਹੇਲ ਸਾਹਿਬ, ਤੁਸੀਂ ਆਉਂਦੇ ਰਹੋ। ਸੋਹੇਲ ਸਾਹਿਬ, ਗੋ ਅਹੈਡ ਜੀ।
ਜੀ ਕੈਸੇ ਆਪ?
ਸੋਹੇਲ ਸਾਹਿਬ ਬਿਲਕੁਲ ਠੀਕ ਹੈ ਸਰ, ਆਪ ਸੁਣਾਈਏ, ਐਵਰੀਥਿੰਗ ਇਜ਼ ਗੁੱਡ।
ਮੈਂ ਸ਼ਾਇਦ ਮੌਜੂ ਸੇ ਹਟ ਕੇ ਬਾਤ ਕਰੂੰ
ਜੀ,
ਇਜ਼ ਦੈਟ ਓਕੇ?
ਹਾਂਜੀ, ਪਲੀਜ਼ ਗੋ ਅਹੈਡ ਜੀ।
ਹਾਂਜੀ, ਦੇਖੇ ਮੈਨੇ ਇੱਕ ਦਫਾ ਪਹਿਲੇ ਵੀ ਆਪਕੋ ਕਾਲ ਕੀਆ ਥਾ, ਯੇ ਗਵਰਨਮੈਂਟ ਨੇ ਅਨਾਊਂਸ ਕੀਆ ਥਾ ਯੂਨੀਵਰਸਿਟੀ ਲੋਨ ਕੇ ਲੀਏ ਕਿ ਵੋ ਮਾਫ ਹੋ ਜਾਏਗਾ, ਯਾ ਇਸ ਕਿਸਮ ਕੀ ਕੋਈ ਚੀਜ਼ ਥੀ, ਤੋ ਉਸਕੇ ਬਾਰੇ ਮੈਂ ਮਾਲੂਮਾਤ ਵੀ ਨਹੀਂ ਮਿਲ ਰਹੀ, ਔਰ ਨਾ ਐਸਾ ਕੁਛ ਉਸਮੇਂ ਦਿਖਤਾ ਹੈ ਕਿ ਯੂਨੀਵਰਸਿਟੀ ਕੋਈ ਸਪੋਰਟ ਕਰੇ, ਕੋਈ ਗਵਰਨਮੈਂਟ ਸਪੋਰਟ ਕਰੇ, ਇਸ ਤਰ੍ਹਾਂ ਕਾ ਕੁਛ ਵੀ ਨਹੀਂ ਹੈ। ਤੋ ਯੇ ਕਿਆ ਸਿਰਫ ਅਨਾਊਂਸਮੈਂਟ ਥੀ, ਯਾ ਇਸ ਕੇ ਬਾਰੇ ਮੈਂ ਕੋਈ ਡਿਟੇਲ ਦੇ ਸਕਤੇ ਆਪ? ਬੜੀ ਮਿਹਰਬਾਨੀ ਹੋਗੀ।
ਹਾਂਜੀ ਸ਼ੋਰ। ਸੋਹਿਲ ਸਾਹਿਬ, ਅਭੀ ਤੋ ਸਾਰਾ ਕੁਛ ਪ੍ਰੋਗਰਾਮ ਸਾਰੇ ਜੋ ਹੈ ਵੋ ਕੈਂਸਲ ਹੀ ਕਰ ਸਕਤੇ ਹੈ, ਕਰ ਦੀਏ, ਕਿਉਂਕਿ ਅਭੀ ਤੋ ਜੋ ਸਰਕਾਰ ਕਾ ਕਹਿਣਾ ਹੈ, ਪ੍ਰੋਵਿੰਸ਼ੀਅਲ ਸਰਕਾਰ ਕਾ, ਕਿ ਉਨਕੇ ਪਾਸ ਯੇ ਉਨਕਾ ਕਹਿਣਾ ਹੈ ਕਿ 15 billion ਕਾ ਡੈਫੀਸਿਟ ਹੈ, ਵੋ ਕਹਿ ਰਹੇ ਇਸਕੋ ਉਨਹੋਂਨੇ 11.5 billion ਕਰ ਦਿਆ ਹੈ, ਜਿਸਕੇ ਕਾਰਨ ਕਿ ਅਭੀ ਵੋ ਬਹੁਤ ਜ਼ਿਆਦਾ ਜੋ ਹੈ ਵੋ ਫੰਡਿੰਗ ਨਹੀਂ ਪ੍ਰੋਵਾਈਡ ਜੋ ਹੈ ਵੋ ਕਰ ਪਾ ਰਹੇ ਹੈਂ। ਬਾਕੀ ਮੈਂ ਆਪਕੋ ਇੱਕ ਕਾਮ ਕਰੂੰਗਾ, ਮੇਰੇ ਪਾਸ ਆਪਕਾ ਫੋਨ ਨੰਬਰ ਹੈ ਸੋਹਿਲ ਸਾਹਿਬ, ਆਈ ਐਮ ਗੋਇੰਗ ਟੂ ਯੂ ਲਿੰਕ ਯੂ ਅਪ ਵਿਦ ਵਨ ਆਫ ਆਵਰ MPPs, ਔਰ ਵੋ ਆਪਕੋ ਜਰਾ ਔਰ ਡਿਟੇਲ ਮੇਂ ਇਸਕੇ ਬਾਰੇ ਮੇਂ ਬਤਾਏਂਗੇ। ਹਮਾਰੀ ਮੋਸਟ ਲਾਈਕਲੀ ਹਮ ਪ੍ਰਭਮੀਤ ਸਰਕਾਰੀਆ ਸਾਹਿਬ ਕੋ ਵੀ ਇੰਟਰਵਿਊ ਕੇ ਲਈ ਲਾ ਰਹੇ ਹੈਂ। ਕੱਲ ਅਮਰਜੋਤ ਸੰਧੂ ਸਾਹਿਬ ਆਏ ਥੇ, ਪਰ ਵੋ ਰੇਡੀਓ ਪੇ ਥੇ, ਰੇਡੀਓ ਪੇ ਆਪਕੋ ਪਤਾ ਟਾਈਮ ਕਮ ਹੋਤਾ ਹੈ। ਸੋ ਹਮ ਕੋਸ਼ਿਸ਼ ਕਰ ਰਹੇ ਹੈਂ ਸੋਹਿਲ ਸਾਹਿਬ ਕਿ ਐਜੂਕੇਸ਼ਨ, ਹੈਲਥ ਕੇਅਰ, ਇਨਫਰਾਸਟ੍ਰਕਚਰ, ਆਟੋ ਇੰਸ਼ੋਰੈਂਸ, ਯੇ ਜਿਤਨੇ ਵੀ ਪ੍ਰੋਵਿੰਸ਼ੀਅਲ ਮੈਟਰਸ ਹੈ, ਹਮ ਇਸਕੇ ਉਪਰ ਅਮਰਜੋਤ ਸੰਧੂ ਸਾਹਿਬ, ਪ੍ਰਭਮੀਤ ਸਰਕਾਰੀਆ ਸਾਹਿਬ, ਦੀਪਕ ਆਨੰਦ ਜੀ, ਇਨ ਸਭਕੇ ਸਾਥ ਜਲਦੀ ਇੱਕ ਸੈਸ਼ਨ ਕਰਨੇ ਜਾ ਰਹੇ ਹੈ ਔਨ ਆਵਰ ਚੈਨਲ ਵਾਏ ਸਟੂਡੀਓਜ਼, ਤੋ ਵਹਾਂ ਡਿਟੇਲ ਮੇਂ ਸਾਰੀ ਯੇ ਜੋ ਬਾਤੇਂ ਹੈ, ਜਿਤਨੇ ਵੀ ਯੇ ਚੈਲੇਂਜਸ ਹੈ, ਉਸ ਪੇ ਬਾਤ ਕਰੇਂਗੇ ਸਰ। ਥੈਂਕ ਯੂ ਸੋਹਿਲ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ। ਅਗਲੀ ਕਾਲ ਵੱਲ ਵਧਾਂਗੇ ਜੀ। ਗੁਰਦੀਪ ਸਿੰਘ ਜੀ, ਤੁਸੀਂ ਆਉਂਦੇ ਰਹੋ। ਗੁਰਦੀਪ ਸਿੰਘ ਜੀ, ਗੋ ਅਹੈਡ।
ਹਾਂਜੀ ਵੀਰ ਜੀ, ਸਿਮਨ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਵੀਰ ਜੀ, ਅੱਜ ਵੈਸੇ ਮੇਰਾ ਕੋਈ ਸਵਾਲ ਨਹੀਂ ਹੈ, ਤਾਂ ਇੱਕ ਦੋ ਸੁਝਾਅ ਜਿਹੜੇ ਮੈਂ ਤੁਹਾਨੂੰ ਦੇਣੇ ਚਾਹਾਂਗਾ, ਉਮੀਦ ਹੈ ਤੁਸੀਂ ਉੱਥੇ ਜ਼ਰੂਰ ਗੌਰ ਕਰੋਗੇ।
ਜਿਦਵੀ
ਜੀ, ਕੱਲ੍ਹ ਵੀ ਚੌਹਾਨ ਸਾਹਿਬ ਨੇ ਗੱਲ ਕੀਤੀ ਸੀ, ਪਿਛਲੇ ਖਾਸ ਕਰ ਜਦੋਂ ਈਡੀਆ ਦਾ ਇਲੈਕਸ਼ਨ ਜਿਹੜਾ ਉਹ ਸ਼ੁਰੂ ਹੋਇਆ ਉਸ ਤੋਂ ਬਾਅਦ, ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਿ ਤੁਹਾਡੇ ਜਿਹੜਾ ਰੇਡੀਓ ਚੈਨਲ ਆ ਇਹਦੀ ਜਿਹੜੀ ਕੁਆਲਿਟੀ ਜਾਂ ਜਿਹੜਾ ਇਹਦਾ ਲੈਵਲ ਸੀ ਉਹ ਡਾਊਨ ਗਿਆ ਆ। ਕਾਰਨ ਜਦਵੀ ਜੀ ਮੈਂ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ, ਦੋ ਤਿੰਨ ਦਿਨ ਪਹਿਲਾਂ ਤੁਹਾਡੇ ਕਿਸੇ ਕਾਲਰ ਨੇ ਸਿੱਧਾ ਆਨਲਾਈਨ ਆਪਣੇ ਰੇਡੀਓ ਤੇ ਆਣ ਕੇ ਉਹਨੇ ਗੱਲ ਕਹੀ ਸੀ ਕਿ ਸਿੱਖ ਜਿਹੜੇ ਨੇ ਮੁਸਲਮਾਨ ਡਰੱਗ ਜਿਹੜੇ ਨੇ ਉਹ ਉੱਥੇ ਫੈਲਾਉਂਦੇ ਨੇ ਤੇ ਸਿੱਖ ਸਾਰੀ ਦੁਨੀਆਂ 'ਚ ਫੈਲਾਉਂਦੇ ਨੇ। ਇਹਦੇ ਵਿੱਚ ਜੀ ਹਾਲੇ ਕਿ ਤੁਸੀਂ ਬੇਸ਼ੱਕ ਬਹੁਤ ਵਧੀਆ ਉਹਨਾਂ ਨੂੰ ਜਵਾਬ ਦੇ ਦਿੱਤਾ, ਕਿਸੇ ਦੇ ਕਹਿਣ ਨਾਲ ਕੋਈ ਸਾਰੀ ਕਮਿਊਨਿਟੀ ਦੋਸ਼ੀ ਵੀ ਨਹੀਂ ਹੋ ਜਾਂਦੀ, ਪਰ ਇੱਕ ਸਵਾਲ ਇੱਥੇ ਇਹ ਬਣਦਾ ਹੈ ਕਿ ਜਦੋਂ ਰੇਡੀਓ ਦੇ ਉੱਤੇ ਖਾਸ ਕਰ ਕੋਈ ਕਾਲਰ ਕਾਲ ਕਰਦਾ ਆ ਉਹ ਕੋਈ ਇੰਨਾ ਅਨੁਭੋਲ ਜਾਂ ਭੋਲਾ ਨਹੀਂ ਹੁੰਦਾ ਕਿ ਉਹਨੂੰ ਪਤਾ ਨਾ ਹੋਵੇ ਵੀ ਉਹ ਕੀ ਕਹਿਣ ਲੱਗਾ ਜਾਂ ਉਹ ਕਾਲ ਕਰਨੀ ਆ, ਉਹਨੂੰ ਤੁਹਾਡੇ ਰੇਡੀਓ ਦਾ ਪਤਾ, ਉਹ ਰੇਡੀਓ ਸੁਣ ਰਿਹਾ, ਉਹ ਤੁਹਾਡਾ ਨੰਬਰ ਵੀ ਮਿਲਾ ਲਿਆ ਰੇਡੀਓ ਦੇ ਉੱਤੇ, ਪਰ ਰੇਡੀਓ ਦੇ ਉੱਤੇ ਆਣ ਕੇ ਜਦੋਂ ਕੋਈ ਖਾਸ ਟਾਰਗੇਟ ਕਰਕੇ ਕੋਈ ਗੱਲ ਕਰਦਾ ਆ ਉਹਦਾ ਕੋਈ ਮੀਨਿੰਗ ਹੁੰਦਾ ਆ। ਹਾਲੇ ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਇਹਦੇ ਪਿੱਛੇ ਸਾਜ਼ਿਸ਼ ਰਚੀ ਜਾ ਰਹੀ ਹੈ ਜਾਂ ਨਹੀਂ, ਪਰ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ ਹੈ, ਤੁਹਾਡੇ ਚੈਨਲ ਦਾ, ਤੁਹਾਡੇ ਰੇਡੀਓ ਦਾ ਲੈਵਲ ਬੜਾ ਹਾਈ ਹੈ, ਇਹ ਤੋਂ ਆਪਾਂ ਬਹੁਤ ਕੁਛ ਆਪਾਂ ਸਾਨੂੰ ਸਿੱਖਣ ਨੂੰ ਮਿਲਦਾ ਤੇ ਅਸੀਂ ਸਿੱਖਦੇ ਵੀ ਹਾਂ। ਐਡੇ ਐਡੇ ਵਧੀਆ ਤੁਹਾਡੇ ਕੋਲ ਕਾਲਰ ਨੇ, ਇੱਕ ਬਾਕੀ ਸ਼ਾਇਦ ਰੇਡੀਓ ਵਾਲੇ ਇਹ ਆਸ ਹੀ ਕਰਦੇ ਨੇ ਕਿ ਇੱਦਾਂ ਦੇ ਕਾਲਰ ਵੀ ਉਹ ਦੂਜੇ ਰੇਡੀਓ ਤੇ ਵੀ ਗੱਲ ਕਰਨ, ਪਰ ਇਹਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਕਿ ਹਾਲਾਂਕਿ ਉਹ ਜਦੋਂ ਕਾਲਰ ਅਖੀਰ ਤੇ ਇਹ ਕਹਿ ਦਿੰਦੇ ਨੇ ਕਿ ਯੂਪੀ ਦਾ ਮੁੱਖ ਮੰਤਰੀ 11 ਵਜੇ ਤੱਕ ਕੰਮ ਕਰਦਾ ਤੇ ਗੱਲ ਜਿਹੜੀ ਉਹ ਸਪਸ਼ਟ ਹੋ ਜਾਂਦੀ ਵੀ ਉਹ ਸੋਚ ਜਾਂ ਉਹ ਆਈਡੀਓਲੋਜੀ ਕਿਹੜੀ ਵਰਤ ਰਹੇ ਨੇ, ਬਹਿਣ ਨੂੰ ਤਾਂ ਮੈਂ ਵੀ ਯੁੱਧ ਵਿੱਚ ਟਰੱਕ 'ਚ 11 ਵਜੇ ਤੱਕ ਬੈਠਾ ਰਹਿੰਦਾ, ਪਰ ਜੇ ਮੈਂ ਇਹਨੂੰ ਚਲਾਵਾਂਗਾ ਨਾ ਇਹ ਚੱਲਦਾ ਨਹੀਂ ਹੈ। ਗੌਰਮੈਂਟ ਉੱਥੇ ਯੂਪੀ 'ਚ ਕੀ ਕਰ ਰਹੀ ਆ ਤੁਹਾਨੂੰ ਵੀ ਪਤਾ, ਅਤੇ 100-150 ਬੱਚਾ ਪਿਛਲੇ ਸਾਲ ਮਾਰਿਆ ਗਿਆ ਸੀ, ਆਪਣੇ ਮੌਤ ਦਾ ਸ਼ਿਕਾਰ ਹੋ ਗਿਆ ਸੀ ਆਕਸੀਜਨ ਦੀ ਕਮੀ ਨਾਲ, ਭੀੜਾਂ ਉੱਥੇ ਇੱਥੋਂ ਤੱਕ ਮੱਛਰੀਆਂ ਪਈਆਂ ਨੇ ਕਿ ਪੁਲਿਸ ਦੀ ਜੀਪ ਫੂਕ ਦਿੱਤੀ, ਪੁਲਿਸ ਵਾਲਾ ਆਫਿਸਰ ਮਾਰ ਦਿੱਤਾ, ਉਹਨਾਂ ਦੇ ਆਪਣੇ ਅੱਗ ਜਿਹੜੀ ਉਹ ਉਕਲਦੇ ਨੇ ਲੈਕਚਰ ਦੇ ਵਿੱਚ, ਉਹਦਾ ਵੀ ਪਤਾ ਆ। ਪਰ ਸਵਾਲ ਇਹ ਹੈ ਕਿ ਜਦਵੀਰ ਜੀ ਆਪਾਂ ਗੱਲ ਕੀ ਕਰਨ ਲੱਗੇ ਤੇ ਉਹ ਗੱਲ ਦਾ ਮਕਸਦ ਕੀ ਹੈ, ਜਦਵੀਰ ਜੀ ਸਿੱਖਾਂ ਦਾ, ਮੁਸਲਮਾਨਾਂ ਦਾ ਜਾਂ ਹਿੰਦੂਆਂ ਦਾ ਨਾਂ ਲੈ ਕੇ ਗੱਲ ਕਰਨੀ ਚਾਹੇ ਜਾਇਜ਼ ਨਹੀਂ ਹੋਵੇਗੀ, ਕਿਉਂਕਿ ਸਾਰਿਆਂ ਦਾ ਕੰਟਰੀ ਨੂੰ ਬਣਾਉਣ ਵਿੱਚ ਸਾਰਿਆਂ ਦਾ ਇੱਕੋ ਜਿੰਨਾ ਯੋਗਦਾਨ ਹਮੇਸ਼ਾ ਹੀ ਹੁੰਦਾ ਆ। ਪਰ ਜੇ ਆਪਾਂ ਜਿਹੜਾ ਰੀਸੈਂਟਲੀ ਗੱਲ ਕਰ ਲਈਏ, ਜੇ ਅੱਜ ਇੰਡੀਆ ਦੁਨੀਆ ਦੇ ਵਿੱਚ ਕਿਸੇ ਨੂੰ ਅੱਖਾਂ ਦਿਖਾਉਣ ਦੇ ਕਾਬਲ ਹੋਇਆ, ਨਿਊਕਲੀਅਰ ਪਾਵਰ ਬਣਿਆ, ਤੇ ਉਹਦਾ ਉਹਨੂੰ ਲੀਡ ਕਰਨ ਵਾਲਾ ਅਬਦੁਲ ਕਲਾਮ, ਉਹ ਤੁਹਾਨੂੰ ਪਤਾ ਰਾਸ਼ਟਰਪਤੀ ਵੀ ਰਹੇ ਨੇ, ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਰਹੀ, ਕਿਸ ਤਰ੍ਹਾਂ ਦੀ ਉਹਨਾਂ ਦੀ ਡੈਡੀਕੇਸ਼ਨ ਰਹੀ, ਉਹ ਸਾਰਿਆਂ ਨੂੰ ਪਤਾ ਆ। ਜੇ ਅੱਜ ਇੰਡੀਆ ਦਾ ਮੈਪ ਇਸੇ ਤਰ੍ਹਾਂ ਦਾ ਸਾਨੂੰ ਦਿਖ ਰਿਹਾ ਆ, ਤੇ ਉਹ ਸਿੱਖ ਜਿਹੜੇ ਫੌਜੀ ਜਿਹਨਾਂ ਨੇ ਆਪਣੇ ਨਾਲ ਬੰਬ ਬੰਨ ਬੰਨ ਕੇ 1965-76 ਦੀਆਂ ਲੜਾਈਆਂ 'ਚ ਪਾਕਿਸਤਾਨ ਦੇ ਟੈਂਕ ਮੂਧੇ ਕੀਤੇ, ਉਹਨਾਂ ਦੀ ਬਹਾਦਰੀਆਂ ਦੇ ਕਾਰਨ ਇਹ ਨਕਸ਼ਾ ਬਣਿਆ। ਮੈਂ ਕਿਸੇ ਨੂੰ ਕੋਟ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਪਾਕਿਸਤਾਨ ਜਰਨਲ ਦੇ ਜਿਹੜੇ ਤੁਸੀਂ ਵਿਚਾਰ ਜਿਹੜੇ ਉਹਨਾਂ ਦੇ ਕਿਤਾਬਾਂ ਲਿਖੀਆਂ ਪੜ੍ਹ ਸਕਦੇ ਹੋ, ਜਿਹੜੇ ਕਹਿੰਦੇ ਕਿ ਜੇ ਇੰਡੀਆ ਪਾਕਿਸਤਾਨ ਦੇ ਵਿੱਚ ਪੰਜਾਬ ਨਾ ਹੋਵੇ ਤੇ ਉਹਨਾਂ ਨੇ ਕਦੋਂ ਦਾ ਇੰਡੀਆ ਜਿਹੜਾ ਉੱਤੇ ਕਬਜ਼ਾ ਕਰ ਲੈਣਾ ਸੀ। ਬਹਾਦਰ ਹਰ ਕੋਈ ਹੁੰਦਾ ਜਦਵੀਰ ਜੀ, ਬਹਾਦਰੀ 'ਚ ਉਹ ਸਿੱਖਾਂ ਦੀ ਜਾਂ ਮੁਸਲਮਾਨਾਂ ਜਾਂ ਹਿੰਦੂਆਂ ਦੀ ਕੋਈ ਜ਼ਗੀਰ ਨਹੀਂ ਹੈਗੀ, ਦੁਨੀਆਂ 'ਚ ਕੋਈ ਵੀ ਬਹਾਦਰ ਬੜੀ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਨੇ, ਪਰ ਸਾਡੇ ਕੋਲ ਬਹੁਤ ਓਨਰੇਬਲ ਹਿਸਟਰੀ ਆ, ਸਾਡੇ ਕੋਲ ਬੜਾ ਇੱਕ ਪ੍ਰਾਊਡਲੀ ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਕੋਲ ਇਤਿਹਾਸ ਆ, ਤੇ ਮੈਨੂੰ ਉੱਥੇ ਮਾਣ ਵੀ ਬੜਾ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਕੋਈ ਗੱਲ ਕਰਦਾ, ਖਾਸ ਕਰ ਜਦੋਂ ਹੁਣ ਬਾਰਡਰ ਦੇ ਉੱਤੇ ਡਰੱਗ ਹੁੰਦੀ ਹੈ, ਸਾਰਿਆਂ ਨਾਲ ਪਹਿਲਾਂ ਕੰਮ ਫੌਜੀਆਂ ਦਾ ਹੀ, ਉੱਥੇ ਜਿਹੜੇ ਆਫਿਸਰ ਬੈਠੇ ਉਹਨਾਂ ਦਾ ਹੁੰਦਾ ਹੈ ਉਹਨੂੰ ਰੋਕਣਾ, ਤੇ ਜੇ ਉੱਥੋਂ ਕੋਈ ਚੋਰ ਮੋਰੀ ਹੁੰਦੀ ਹੈ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਫੌਜੀ ਬੇਈਮਾਨ ਹੋ ਗਏ, ਉਹਦੇ ਵਿੱਚ ਕੁਛ ਕੁ ਬੰਦੇ ਹੁੰਦੇ ਨੇ। ਜਦਵੀਰ ਜੀ ਦੇਖੋ, ਮੇਰਾ ਸੁਝਾਅ ਤੁਹਾਨੂੰ ਇਹ ਹੈ ਕਿ ਤੁਸੀਂ ਕਿਸੇ ਦਾ ਕੋਈ ਸਵਾਲ ਜੇ ਕਿਸੇ ਤੁਸੀਂ ਪੱਤਰਕਾਰ ਨੂੰ ਵੀ ਲਿਆਉਣਾ, ਤੁਸੀਂ ਸਾਡੇ ਕੋਲ ਸਵਾਲ ਲੈ ਲਓ, ਤੁਸੀਂ ਖੁਦ ਪੁੱਛੋ, ਕਿਉਂਕਿ ਇੰਡੀਆ ਵਾਲੇ ਚੈਨਲ 'ਤੇ ਬੜੀ ਡਿਬੇਟ ਚੱਲਦੀ, ਜਿਹਨੂੰ ਡਿਬੇਟ ਕਿਹਾ ਜਾਂਦਾ, ਉਹਦੇ ਵਿੱਚ ਚਾਰ ਭੈਣ ਡੱਬੇ ਬਣੇ ਆ, ਇੱਕ ਬੀਜੇਪੀ ਵਾਲਾ ਉਂਗਲੀ ਤਾਂ ਨੂੰ ਕਰਕੇ ਬੈਠਾ, ਇੱਕ ਕਾਂਗਰਸ ਵਾਲਾ ਬੈਠਾ, ਇੱਕ ਸੰਘ ਵਿਚਾਰਕ ਬੈਠਾ, ਦੋ ਤਿੰਨ ਵਿਸ਼ੇਸ਼ ਅੱਗੇ ਬਿਠਾਇਆ, ਜਿਹੜਾ ਉਹਦਾ ਹੋਸਟ ਆ ਜਾਂ ਉਹਦੇ ਜਿਹੜੇ ਹੋਸਟ ਨੇ ਉਹ ਗੋਡੇ 'ਤੇ ਹੱਥ ਰੱਖ ਕੇ ਬੈਠੇ, ਜਿੱਦਾਂ ਰਾਮਾਇਣ 'ਚ ਰਾਵਣ ਬੈਠਾ ਹੁੰਦਾ, ਤਾਂ ਪੂਰਾ ਰੌਲਾ ਪੈ ਰਿਹਾ ਹੁੰਦਾ, ਉਹ ਚੈਨਲ ਔਨ ਕਰਨ ਨੂੰ ਵੀ ਕਈ ਵਾਰ ਜੀ ਨਹੀਂ ਕਰਦਾ। ਤੁਹਾਡੇ ਲੈਵਲ, ਤੁਹਾਡੇ ਚੈਨਲ ਦਾ ਜਿਹੜਾ ਲੈਵਲ ਆ, ਸਾਨੂੰ ਬੜਾ ਕੁਛ ਸਿੱਖਣ ਨੂੰ ਮਿਲਿਆ, ਅਗਾਂਹ ਵੀ ਇਲੈਕਸ਼ਨ ਆ ਰਹੇ ਨੇ, ਅਸੀਂ ਬੜਾ ਕੁਛ ਸਿੱਖਣਾ ਆ। ਤੁਸੀਂ ਵੀ ਆਪਣੇ ਇਨ ਫਿਊਚਰ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਜਿਹਦੇ ਵਿੱਚ ਸਪੈਸ਼ਲੀ ਤੁਸੀਂ ਇਸ ਵਿਸ਼ੇ 'ਤੇ ਗੱਲ ਕਰਨੀ ਹੈ ਕਿ ਕੌਣ ਕਮਿਊਨਿਟੀ ਨੂੰ ਪਾੜ ਰਿਹਾ ਆ, ਕੌਣ ਕਮਿਊਨਿਟੀ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਜਿਹਦੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਇਹਨੂੰ ਸਾਜ਼ਿਸ਼ ਨਹੀਂ ਕਿਹਾ ਜਾ ਸਕਦਾ, ਪਰ ਇਹਨੂੰ ਇੰਟੈਂਸ਼ਨ ਜ਼ਰੂਰ ਕਿਹਾ ਜਾ ਸਕਦਾ ਹੈ। ਹੁਣ ਮੈਂ ਜਦਵੀਰ ਜੀ ਇੱਕ ਸਿੰਪਲ ਸਵਾਲ ਪੁੱਛ ਲੈਣਾ ਤੁਹਾਡੇ ਕੋਲ, ਅਗਰ ਜਦੋਂ ਤੁਸੀਂ ਸਕੂਲ 'ਚ ਪੜ੍ਹਨ ਜਾਂਦੇ ਸੀ ਜਾਂ ਤੁਸੀਂ ਆਪਣੇ ਇੰਜੀਨੀਅਰਿੰਗ ਕੀਤੀ ਆ, ਤੁਸੀਂ ਆਪਣੇ ਪ੍ਰੋਫੈਸਰ ਕੋਲ ਸਵਾਲ ਪੁੱਛੋ, ਤੇ ਕਦੀ ਤੁਹਾਡੇ ਪ੍ਰੋਫੈਸਰ ਨੇ ਤੁਹਾਨੂੰ ਇਹ ਕਿਹਾ ਕਿ ਤੂੰ ਜਿਹੜਾ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਸੀ ਉਹਨੂੰ ਕਿਉਂ ਨਹੀਂ ਪੁੱਛਿਆ ਸਵਾਲ, ਤੂੰ ਮੈਨੂੰ ਕਿਉਂ ਪੁੱਛ ਰਿਹਾ? ਇਹ ਜਦਵੀਰ ਜੀ ਇੱਕ ਨੈਤਿਕ ਫਰਜ਼ ਹੁੰਦਾ ਪੱਤਰਕਾਰ ਦਾ ਵੀ ਤੇ ਸਿਟੀ
ਯੁੱਧਵੀਰ ਜੀ, ਮੈਂ ਇੱਥੋਂ ਦੀ ਸਿਟੀਜ਼ਨਸ਼ਿਪ ਲਈ ਆ, ਮੈਨੂੰ ਬੜਾ ਰਿਗਰੈਟ ਆ, ਮੈਂ ਪੰਜਾਬ ਦੇ ਵਿੱਚ ਜੰਮਿਆ, ਮੈਂ ਉੱਥੇ ਕੁਛ ਨਹੀਂ ਕਰ ਸਕਿਆ, ਹੁਣ ਦੂਸਰੀ ਕੰਟਰੀ 'ਚ ਆ ਕੇ ਜੇ ਮੈਂ ਕੁਛ ਸਿੱਖ ਰਿਹਾ, ਜੇ ਮੈਂ ਇੱਥੇ ਦਾ ਚੰਗਾ ਭਲਾ ਚਾਹੁੰਦਾ ਹਾਂ, ਤੇ ਮੈਨੂੰ ਲੱਗਦਾ ਆ ਤੇ ਮੇਰਾ ਫਰਜ਼ ਵੀ ਇਹੋ ਹੀ ਹੋਣਾ ਚਾਹੀਦਾ। ਆਪਾਂ ਉਹ ਕੰਟਰੀ ਛੱਡ ਚੁੱਕੇ ਹਾਂ, ਸਿੱਧੂ ਨੇ ਪੋਲਿਟਿਕਸ ਛੱਡਣੀ ਆ ਕਿ ਨਹੀਂ, ਹੁਣ ਉਹ ਸਿੰਪਲ ਸਵਾਲ ਇਹ ਵੀ ਕਰ ਸਕਦੇ, ਸਿੱਧੂ ਨੇ ਇੱਕ ਫੁਕਰਾ ਫੁਕਰੀ ਇੱਕ ਛੱਡੀ ਸੀ ਕਿ ਮੈਂ ਛੱਡ ਦਿਆਂਗਾ, ਹੁਣ ਨਾ ਤੇ ਮੇਰੇ ਕਿਹਾ ਸਿੱਧੂ ਨੇ ਛੱਡਣੀ ਆ ਤੇ ਨਾ ਮੇਰੇ ਕਿਹਾ ਉਹਨੇ ਉਹ ਪੋਲਿਟਿਕਸ ਜੁਆਇਨ ਕੀਤੀ ਸੀ। ਫੁਕਰੀਆਂ ਦੇ ਯੁੱਧ ਵਿੱਚ ਸਾਰੇ ਮਿਨਿਸਟਰ ਛੱਡਦੇ ਨੇ, ਅਮਿਤ ਸ਼ਾਹ ਨੇ ਤੇ ਆਨਲਾਈਨ ਆਪਣੇ ਰੇਡੀਓ ਤੇ ਟੀਵੀ ਦੇ ਉੱਤੇ ਆਣ ਕੇ ਮੰਨਿਆ ਸੀ ਕਿ ਮੈਂ ਫੁਕਰੀ ਛੱਡੀ ਸੀ, 15 ਲੱਖ ਤੁਹਾਡੀ ਜੇਬ 'ਚ ਆਏਗਾ। ਹੁਣ ਮੈਂ ਥੋੜੀ ਕਹਿ ਸਕਦਾ ਕਿਸੇ ਪੱਤਰਕਾਰ ਨੂੰ ਕਿ ਜਾ ਉਹਦੇ ਕੋਲ 15 ਲੱਖ ਲਿਆ ਕੇ ਦੇ। ਮੋਦੀ ਸਾਹਿਬ ਇਸ ਤੋਂ ਵੀ ਅੱਗੇ ਚਲੇ ਗਏ ਸੀ, ਉਹ ਕਹਿੰਦੇ ਸੀ ਜੇ 100 ਦਿਨਾਂ ਦੇ ਵਿੱਚ ਕਾਲਾ ਧਨ ਵਾਪਸ ਨਾ ਆਇਆ ਤੇ ਚੌਂਕ 'ਚ ਮੈਨੂੰ ਫਾਂਸੀ ਲਾ ਦਿਓ। ਹੁਣ ਮੇਰਾ ਫਰਜ਼ ਇਸ ਵਿੱਚ, ਮੈਂ ਸਵਾਲ ਤੇ ਪੁੱਛ ਸਕਦਾ ਪੱਤਰਕਾਰ ਨੂੰ ਕਿ ਉਹ ਕਾਲਾ ਧਨ ਵਾਪਸ ਕਿਉਂ ਨਹੀਂ ਆਇਆ, ਪਰ ਮੈਂ ਇਹ ਥੋੜੀ ਕਹਿ ਸਕਦਾ ਕਿ ਮੈਂ ਰਸਤਾ ਦਿੰਦਾ ਜਾਓ ਮੋਦੀ ਸਾਹਿਬ ਨੂੰ ਚੌਂਕ 'ਚ ਲਿਆ ਕੇ ਫਾਂਸੀ ਦੇ ਦਿਓ, ਜੇ ਮੋਦੀ ਸਾਹਿਬ ਮਰਦਾ ਤੇ ਉਹ ਚੌਂਕ 'ਚ ਆ ਕੇ ਫਾਂਸੀ ਲੈ ਲੈਣ। ਜਦੋਂ ਵੀ ਜੀ ਇਹ ਜਿਹੜੇ ਇਹੋ ਜਿਹੇ ਸਵਾਲ ਇਸ ਤਰ੍ਹਾਂ ਦੇ ਪੁੱਛਣੇ, ਉਹ ਲੈਵਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਡਾਊਨ ਕਰਦੇ ਨੇ, ਤੇ ਕਮਿਊਨਿਟੀ ਦੇ ਇਹ, ਹੁਣ ਕਿਸੇ ਕੱਲ ਨੇ ਸਵਾਲ ਕੀਤਾ, ਮੈਂ ਉਹਦਾ ਜਵਾਬ ਨਹੀਂ ਦੇ ਸਕਦਾ, ਨਾ ਹੀ ਮੇਰਾ ਫਰਜ਼ ਬਣਦਾ, ਮੈਂ ਆਪਣਾ ਸਵਾਲ ਪੁੱਛਣਾ ਚਾਹੁੰਦਾ। ਪਰ ਇੱਕ ਜਿਹੜਾ ਲੈਵਲ ਅਸੀਂ ਤੁਹਾਡੇ ਪ੍ਰੋਗਰਾਮ ਦਾ ਦੇਖ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ, ਕੱਲ ਚੌਹਾਨ ਸਾਹਿਬ ਨੇ ਵੀ ਕਿਹਾ ਸੀ, ਮੇਰੀ ਵੀ ਇਹ ਤੁਹਾਨੂੰ ਰਿਕੁਐਸਟ ਆ, ਉਹ ਲੈਵਲ ਨੂੰ ਤੁਸੀਂ ਮੇਨਟੇਨ ਰੱਖੋ, ਬਹੁਤ ਮਜ਼ਾ ਆਉਂਦਾ ਤੁਹਾਡੇ ਪ੍ਰੋਗਰਾਮ ਨੂੰ ਸੁਣਨ ਦਾ, ਤੇ ਬਹੁਤ ਸਾਰੇ ਲੋਕ ਤੁਸੀਂ ਵੀ ਜਾਣਦੇ ਹੋ ਕਿ ਉਹ ਚਾਹੁੰਦੇ ਨੇ ਕਿ ਪ੍ਰੋਗਰਾਮ ਨਾ ਚੱਲੇ ਜਾਏ, ਪ੍ਰੋਗਰਾਮ ਦੀ ਜਿਹੜੀ ਪਾਪੂਲੈਰਿਟੀ ਆ ਉਹ ਘੱਟ ਹੋਵੇ, ਪਰ ਇਹ ਮੁੱਦੇ ਨੇ ਜਿਹੜੇ ਜਾਣ ਬੁੱਝ ਕੇ ਮੂੰਹ ਦੇ ਵਿੱਚ ਪਾਏ ਜਾਂਦੇ ਨੇ, ਖਾਲਿਸਤਾਨ ਦੇ ਮੁੱਦੇ ਹੋ ਗਏ, ਤੁਸੀਂ ਵੀ ਉਹਦੇ ਉੱਤੇ ਕਾਫੀ ਸਮਾਂ ਲਾਉਂਦੇ ਹੋ, ਮੈਂ ਨਹੀਂ ਲਾਉਣਾ ਚਾਹੁੰਦਾ, ਪਰ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਹਾਂ ਕਿ ਜਿੱਥੇ ਬਣਾਉਣਾ ਆ ਉਹਨਾਂ ਲੋਕਾਂ ਨੂੰ ਪਤਾ ਨਹੀਂ ਜਿਨ੍ਹਾਂ ਨੇ ਬਣਾਉਣਾ ਉਹਨਾਂ ਦਾ ਪਤਾ ਨਹੀਂ, ਜਿੱਥੇ ਕੋਈ ਇਹਦਾ ਮਤਲਬ ਹੀ ਨਹੀਂ ਬਣਦਾ ਕਹਿਣ ਦਾ ਜੇ ਬੈਠੇ, ਉੱਥੇ ਇਹ ਗੱਲ ਇੰਨਾ ਕੁ ਰੌਲਾ ਪਾਈ ਜਾ ਰਹੀ ਹੈ ਕਿ ਜਿੱਦਾਂ ਹੁਣ ਲੱਗ ਰਿਹਾ ਕਿ ਸਾਰਾ ਮਸਲਾ ਇੱਥੇ ਹੀ ਹੈ। ਸੋ ਯੁਧਵੀਰ ਜੀ, ਇਹ ਮੇਰੀ ਤੁਹਾਡੇ ਅੱਗੇ ਰਿਕੁਐਸਟ ਆ, ਹੰਬਲ ਰਿਕੁਐਸਟ ਆ, ਉਮੀਦ ਆ ਕਿ ਤੁਸੀਂ ਇਹ ਜ਼ਰੂਰ ਮਨਜ਼ੂਰ ਕਰੋਗੇ, ਥੋੜ੍ਹਾ ਜਿਹਾ ਆਪਣੇ ਜਿਹੜਾ ਚੈਨਲ ਆ ਉਹਦਾ ਜਿਹੜਾ ਲੈਵਲ ਆ ਉਹਨੂੰ ਮੇਨਟੇਨ ਕਰੋ, ਜੇ ਤੁਹਾਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗ ਰਹੀ ਜਾਂ ਤੁਹਾਨੂੰ ਲੱਗ ਰਿਹਾ ਕੋਈ ਇੰਟੈਂਸ਼ਨਲੀ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਹਾਡੇ ਹੱਥ 'ਚ ਸਵਿੱਚ ਆ, ਜ਼ਰੂਰ ਕਾਲ ਕੱਟੋ, ਤੁਹਾਨੂੰ ਮੇਰੀ ਗੱਲ ਨਹੀਂ ਚੰਗੀ ਲੱਗਦੀ ਮੇਰੀ ਕਾਲ ਵੀ ਕੱਟੋ, ਪਰ ਜ਼ਰੂਰ ਆਪਣੇ ਪ੍ਰੋਗਰਾਮ ਦਾ ਲੈਵਲ ਜਿਹੜਾ ਉਹਨੂੰ ਮੇਨਟੇਨ ਰੱਖਣ ਦੀ ਕੋਸ਼ਿਸ਼ ਕਰੋ ਜੀ। ਧੰਨਵਾਦ ਤੁਹਾਡਾ ਸਮਾਂ ਦੇਣ ਲਈ, ਮੈਂ ਸ਼ਾਇਦ ਇੱਕ ਅੱਧਾ ਮਿੰਟ ਵੱਧ ਲੈ ਗਏ, ਬਹੁਤ ਧੰਨਵਾਦ।
ਥੈਂਕ ਯੂ ਗੁਰਦੀਪ ਜੀ। ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਤੁਸੀਂ ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਟੱਚ ਕੀਤੇ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਕੁਝ ਪੁਆਇੰਟਸ ਹੁਣ ਟੱਚ ਕਰ ਲਵਾਂ, ਕੁਝ ਪੁਆਇੰਟਸ ਫਿਰ 12 ਤੋਂ ਇੱਕ ਕਰਾਂਗਾ ਟੱਚ, ਕਿਉਂਕਿ ਨਹੀਂ ਤਾਂ ਫਿਰ ਬਾਕੀ ਬਹੁਤ ਕਾਲਰ ਦਾ ਇਸ ਵੇਲੇ ਇੰਤਜ਼ਾਰ ਕਰ ਰਹੇ ਨੇ, ਫਿਰ ਉਹ ਅਪਸੈਟ ਹੋ ਜਾਂਦੇ ਨੇ ਕਾਲਰ, ਔਰ ਉਹਨਾਂ ਆਪਣੀ ਜਗ੍ਹਾ ਸਹੀ ਅਪਸੈਟ ਹੁੰਦੇ ਨੇ। ਮੇਰੇ ਖਿਆਲ ਨਾਲ ਤੁਸੀਂ ਜ਼ਿਆਦਾ ਨਹੀਂ, ਮੈਂ ਤੁਹਾਡੇ ਪੁਆਇੰਟਸ ਜਿੰਨੇ ਕੁ ਨੋਟ ਕਰ ਸਕਿਆ, ਆਈ ਥਿੰਕ ਤੁਸੀਂ ਤਕਰੀਬਨ 12 ਕੁ ਪੁਆਇੰਟਸ ਹਾਈਲਾਈਟ ਕਰ ਦਿੱਤੇ ਨੇ, ਮੈਂ 3-4 ਪੁਆਇੰਟਸ ਕੋਸ਼ਿਸ਼ ਕਰਾਂਗਾ। ਤੁਸੀਂ ਮਾਈਂਡ ਨਾ ਕਰਨਾ ਕਿ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ, ਮੈਂ 12 ਤੋਂ ਇੱਕ ਵਾਲੇ 'ਚ ਦਵਾਂਗਾ। ਪਹਿਲੀ ਚੀਜ਼ ਤਾਂ ਇਹ ਆ ਸਰ, ਮੇਰੇ ਲਈ ਮੀਡੀਆ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਰੂਲ ਆ, ਦੈਟ ਇਜ਼ ਫਰੀਡਮ ਆਫ ਸਪੀਚ। ਮੈਂ ਬਹੁਤ ਸਟਰੋਂਗ ਸਪੋਰਟਰ ਹਾਂ, ਮੇਰੇ ਸਾਹਮਣੇ ਆ ਕੇ ਕੋਈ ਇਹ ਕਹਿ ਦੇ ਕਿ ਜੀ ਮੈਂ ਇਸੇ ਟਾਈਮ ਦੇ ਉੱਤੇ ਜੀ ਇਹ ਮਤਲਬ ਕਿ ਇਸ ਪਰਟੀਕੁਲਰ ਧਰਮ ਦੇ ਬਾਰੇ ਬਹੁਤ ਬੁਰਾ ਭਲਾ ਕਰਨ ਲੱਗਾ ਹੈਗਾ, ਮੈਂ ਨਹੀਂ ਉਹਨੂੰ ਰੋਕਾਂਗਾ। ਉਹ ਕਹੇਗਾ ਜੀ ਮੈਂ ਤੁਹਾਡੇ ਘਰ ਦੇ ਸਾਹਮਣੇ ਕਰ ਦਾਂਗਾ ਕਿਸੇ ਧਰਮ ਦੇ ਬਾਰੇ ਤੁਹਾਡੇ ਦਫ਼ਤਰ, ਮੈਂ ਨਹੀਂ ਰੋਕਾਂਗਾ, ਕਿਉਂਕਿ ਮੇਰੀ ਨਿਗਾਹ ਦੇ ਵਿੱਚ ਇਹ ਉਹਦੇ ਔਰ ਉਹਦੇ ਪ੍ਰਮਾਤਮਾ ਜਾਂ ਜਿਹੜੇ ਵੀ ਰਿਲੀਜਨ ਬਾਰੇ ਕਰ ਰਹੇ ਇਹ ਉਹਦੀ ਮਰਜ਼ੀ ਆ। ਆਈ ਐਮ ਅ ਵੈਰੀ ਵੈਰੀ ਸਟਰੋਂਗ ਸਪੋਰਟਰ ਆਫ ਫਰੀਡਮ ਆਫ ਸਪੀਚ, ਠੀਕ ਹੈ। ਸੋ ਇਸ ਕਾਰਨ ਸਰ ਜੇ ਕੋਈ ਵੀ ਕੋਈ ਗੱਲ ਕਰਨਾ ਚਾਹੁੰਦਾ ਹੈਗਾ, ਸੋ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਰੋਕਾਂਗੇ, ਉਹ ਆਪਣੀ ਮਰਜ਼ੀ ਦੇ ਨਾਲ ਜੋ ਗੱਲ ਕਰਨਾ ਚਾਹੁੰਦੇ ਆ ਉਹ ਕਰਨ। ਹਾਂ, ਉਹਦੇ 'ਚ 2-3 ਚੀਜ਼ਾਂ ਜਿਹੜੀਆਂ ਉਹ ਜ਼ਰੂਰ ਅਸੀਂ ਵਾਚ ਕਰਾਂਗੇ। ਇੱਕ ਤਾਂ ਹੈਗਾ ਕਿ ਕੋਈ ਜੇ ਜਾਣ ਬੁੱਝ ਕੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਜਾਣ ਬੁੱਝ ਕੇ ਕੋਈ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਿਸੇ ਦੀਆਂ ਭਾਵਨਾ ਨੂੰ ਸਿਰਫ ਹਰਟ ਕਰਨ ਦੀ ਕਿਸੇ ਦਾ ਆਈਡੀਆ ਹੋਏਗਾ, ਤਾਂ ਉਹ ਇੰਨੀ ਕੁ ਸਮਝ ਸਾਨੂੰ ਹੈ, ਅਸੀਂ ਜ਼ਰੂਰ ਉਹਨੂੰ ਚੈੱਕ ਕਰਾਂਗੇ ਕਿਸੇ ਲਈ ਕੋਈ ਡਿਫੇਮੇਟਰੀ, ਕਿਉਂਕਿ ਅਸੀਂ ਲੀਗਲ ਪੁਆਇੰਟ ਵੀ ਠੀਕ ਰੱਖਣਾ। ਵੀ ਆਰ ਅ ਰਿਸਪੋਂਸੀਬਲ ਮੀਡੀਆ ਹਾਊਸ, ਸੋ ਅਸੀਂ ਲੀਗਲ ਪੱਖੋਂ, ਕਿਉਂਕਿ ਸਾਡੇ ਲਈ 1-2 ਇਸ਼ੂਜ਼ ਪਹਿਲਾਂ ਆਏ ਸੀਗੇ, ਸੋ ਅਸੀਂ ਮੈਂ ਉਸ ਸਮੇਂ ਦਾ ਬਹੁਤ ਖਿਆਲ ਰੱਖਦਾ ਹਾਂ ਕਿ ਲੀਗਲ ਪੱਖੋਂ ਅਸੀਂ ਠੀਕ ਰੱਖੀਏ, ਠੀਕ ਹੈ। ਔਰ ਇੱਕ ਚੀਜ਼ ਮੈਂ ਹੋਰ ਇੱਥੇ ਕਹਿ ਦਵਾਂ, ਦੂਸਰਾ ਪੁਆਇੰਟ ਜਿਹੜਾ ਹੋਰ ਸਾਡਾ ਖਿਆਲ ਰੱਖਣ ਵਾਲਾ ਹੁੰਦਾ ਹੈ ਕਿ ਰੀਸੈਂਟਲੀ ਤੁਸੀਂ ਇਲੈਕਸ਼ਨ ਦਾ ਕਿਉਂਕਿ ਜ਼ਿਕਰ ਕੀਤਾ, ਫੇਸਬੁੱਕ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਜੇ ਕੋਈ ਗਲਤ ਫੈਕਟ ਵੀ ਸਾਡੀ ਫੇਸਬੁੱਕ ਤੇ ਲਗਾਏਗਾ, ਉਹ ਤੇ ਸਾਡੇ ਤੋਂ ਵੀ ਇੱਕ ਕਦਮ ਅੱਗੇ ਨੇ। ਫੇਸਬੁੱਕ ਵੀ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਕਰਦਾ, ਪਰ ਫਰੀਡਮ ਆਫ ਐਕਸਪ੍ਰੈਸ਼ਨ 'ਚ ਫੇਸਬੁੱਕ ਸਾਡੇ ਤੋਂ ਇੱਕ ਕਦਮ ਅੱਗੇ। ਉਹਨਾਂ ਨੇ ਕਿਹਾ ਕਿ ਜੇ ਕੋਈ ਗਲਤ ਡਾਟਾ ਪ੍ਰੈਜ਼ੈਂਟ ਕਰਦਾ ਤੇ ਫੇਸਬੁੱਕ ਨੇ ਕਿਹਾ ਕਿ ਅਸੀਂ ਉਹਨੂੰ ਡਿਲੀਟ ਨਹੀਂ ਕਰਨਾ, ਫੇਸਬੁੱਕ ਨੇ ਸਾਫ਼ ਕਰ ਦਿੱਤਾ ਹੈ। ਅੱਜ ਪਾਕਿਸਤਾਨ ਦੇ ਵਿੱਚ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੋਈ ਹੈ। ਪਾਕਿਸਤਾਨ ਦੇ ਵਿੱਚ
ਅਸੀਂ ਇੱਕ ਚੀਜ਼ ਜ਼ਰੂਰ ਕਰਾਂਗੇ। ਹੁਣ ਕੱਲ ਨੂੰ ਗੁਰਦੀਪ ਸਿੰਘ ਜੀ ਤੁਸੀਂ ਕਾਲ ਕਰਦੇ ਹੋ, ਤੁਸੀਂ ਆ ਕੇ ਕਹਿੰਦੇ ਹੋ ਕਿ ਜੀ ਉਸਾਮਾ ਬਿਨ ਲਦੇਨ ਨੂੰ ਜੀ 10 ਮਈ 2012 ਨੂੰ ਮਾਰ ਗਿਰਾਇਆ ਸੀ। ਮੈਂ ਤੁਹਾਨੂੰ ਕਹਾਂਗਾ ਜੀ ਤੁਸੀਂ ਜੋ ਮਰਜ਼ੀ ਕਹੋ ਕਿ ਚੰਗਾ ਕੀਤਾ ਸੀ ਮਾੜਾ ਕੀਤਾ ਸੀ, ਪਰ ਉਹ 2012 ਨਹੀਂ ਜੀ, ਉਹ 2011 ਨੂੰ ਉਹਨੂੰ ਮਾਰਿਆ ਸੀਗਾ ਉਸਾਮਾ ਬਿਨ ਲਦੇਨ ਨੂੰ, ਅਤੇ 10 ਮਈ ਨੂੰ ਨਹੀਂ ਮਾਰਿਆ ਸੀ, ਉਹ 2 ਮਈ ਨੂੰ ਮਾਰਿਆ ਸੀ ਉਹਨੂੰ। ਸੋ ਮੈਂ ਫੈਕਟ ਜਿਹੜੀ ਸਾਨੂੰ ਫੈਕਟ ਜਿੰਨੀ ਕੁ ਮੈਨੂੰ ਪਤਾ ਹੋਏਗਾ ਉਹ ਅਸੀਂ ਜ਼ਰੂਰ ਉਹਨੂੰ ਕਰੈਕਟ ਕਰ ਦਿਆਂਗੇ ਕਿ ਸਰ ਗਲਤ ਫੈਕਟਸ ਨੇ। ਕੱਲ੍ਹ ਨੂੰ ਇਲੈਕਸ਼ਨ ਆ ਰਹੀ ਹੈ, ਕੋਈ ਵੀ ਬੰਦਾ ਆਪਣੀ ਫੇਸਬੁੱਕ 'ਤੇ ਜਿੱਥੋਂ ਮਰਜ਼ੀ ਡਾਟਾ ਕੱਢ ਕੇ ਪਾ ਸਕਦਾ ਹੈ ਕਿ ਜੀ ਲਿਬਰਲ ਪਾਰਟੀ ਲੀਡਿੰਗ, ਲਿਬਰਲ ਪਾਰਟੀ 38% ਮੈਜੋਰਟੀ ਬਣਾ ਜਾਏਗੀ, ਫੇਸਬੁੱਕ ਨਹੀਂ ਰੋਕੇਗਾ ਉਹਨੂੰ। ਅੱਛਾ, ਸਾਡੇ ਮੀਡੀਆ ਦਾ ਫਰਜ਼ ਹੈ ਕਿ ਅਸੀਂ ਮੇਕ ਸ਼ੋਰ ਕਰਾਂਗੇ, ਜਦ ਤੁਸੀਂ ਧਿਆਨ ਦੇ ਨਾਲ ਜੇ ਨੋਟਿਸ ਕੀਤਾ ਹੋਏ, ਕਿਉਂਕਿ ਮੈਂ ਇਹ ਪੜ੍ਹਿਆ ਹੋਇਆ ਔਰ ਇਹਦੀ ਪੂਰੀ ਡਿਟੇਲ ਸਟੱਡੀ ਕੀਤੀ ਹੈ, ਮੈਂ ਆਪਣੇ ਆਪ ਨੂੰ ਟ੍ਰੇਨਿੰਗ ਐਜ਼ ਅ ਜਰਨਲਿਸਟ ਦਿੰਦਾ ਰਹਿੰਦਾ ਹੈ ਕਿ ਜਦ ਵੀ ਸਰ ਮੈਂ ਤੁਹਾਡੀ ਨੌਲੇਜ ਲਈ ਵੀ ਦੱਸ ਦਿੰਦਾ, ਜਦ ਵੀ ਤੁਹਾਡੇ ਨਾਲ ਵਾਈ ਮੀਡੀਆ ਦੇ ਕਿਸੇ ਵੀ ਪਲੈਟਫਾਰਮ ਦੇ ਉੱਤੇ ਡਾਟਾ ਸ਼ੇਅਰ ਹੋਏਗਾ, ਤੇ 4 ਚੀਜ਼ਾਂ ਉਹ ਜ਼ਰੂਰ ਸਾਨੂੰ ਮੈਂਸ਼ਨ ਕਰਨੀਆਂ ਚਾਹੀਦੀਆਂ। ਐਥਿਕਸ ਆ ਸਾਡੇ, ਇਹ ਸਾਡੇ ਐਥੀਕਲੀ ਮੈਂਸ਼ਨ ਕਰਨੇ ਪੈਂਦੇ ਆ। ਜੇ ਮੈਂ ਤੁਹਾਨੂੰ ਇਹ ਮੈਂਸ਼ਨ ਕਰਦਾ ਹਾਂ ਕਿ ਲਿਬਰਲ ਪਾਰਟੀ ਲੀਡ ਕਰ ਰਹੀ ਹੈ, ਇੰਨੇ ਪਰਸੈਂਟ ਨਾਲ ਕੰਜ਼ਰਵੇਟਿਵ ਪਾਰਟੀ ਪਿੱਛੇ ਹੈ, ਜਾਂ ਉਲਟਾ ਵੀ ਹੋ ਸਕਦਾ, ਮਤਲਬ ਕੰਜ਼ਰਵੇਟਿਵ ਪਾਰਟੀ ਲੀਡ ਕਰ ਰਹੀ ਹੈ, ਤੇ ਮੇਰੇ ਕੋਲ 4 ਚੀਜ਼ਾਂ ਮੈਨੂੰ ਹੋਰ ਦੱਸਣੀਆਂ ਬਹੁਤ ਜ਼ਰੂਰੀ ਨੇ। ਪਹਿਲੀ ਚੀਜ਼ ਕਿ ਇਹ ਸਰਵੇ ਕਿਹੜੀ ਕੰਪਨੀ ਨੇ ਕਰਵਾਇਆ, ਸਰਵੇ ਤਾਂ ਯੁੱਧਵੀਰ ਜਸਵਾਲ ਨੇ 4 ਬੰਦਿਆਂ ਨੂੰ ਇਕੱਠੇ ਕਰਕੇ ਕਰਾ ਲਿਆ। ਨੋ, ਆਈ ਐਮ ਨੋਟ ਐਨ ਓਫੀਸ਼ੀਅਲ ਸਰਵੇ ਕੰਪਨੀ, ਮੈਂ ਨਹੀਂ ਕਰਾ ਸਕਦਾ, ਠੀਕ ਹੈ। ਸੋ ਮੈਨੂੰ ਤੁਹਾਨੂੰ ਕੰਪਨੀ ਦੱਸਣੀ ਪਏਗੀ ਕਿ ਨੈਨੋਸ ਦਾ ਦੱਸ ਰਿਹਾ ਜਾਂ ਮੇਨ ਸਟਰੀਟ ਦਾ ਦੱਸ ਰਿਹਾ, ਕਿਹਦਾ ਸਰਵੇ, ਦੈਟਸ ਪੁਆਇੰਟ ਨੰਬਰ 1। ਸੈਕਿੰਡ, ਮੈਨੂੰ ਇਹ ਵੀ ਦੱਸਣਾ ਪਏਗਾ ਕਿ ਡੇਟਸ ਕਿਹੜੀਆਂ ਨੇ, ਕਿਉਂਕਿ ਹੋ ਸਕਦਾ ਜੀ ਮੈਂ ਤੁਹਾਨੂੰ 2 ਮਹੀਨੇ ਪੁਰਾਣਾ ਸਰਵੇ ਸੁਣਾਈ ਜਾਵਾਂ। ਸੋ ਮੈਨੂੰ ਤੁਹਾਨੂੰ ਡੇਟਸ ਦੱਸਣੀਆਂ ਐਥੀਕਲੀ ਲਾਜ਼ਮੀ ਨੇ ਕਿ ਕਿਹੜੀ ਡੇਟ ਤੋਂ ਲੈ ਕੇ ਕਿਹੜੀ ਡੇਟ ਤੱਕ ਜਿਹੜਾ ਇਹ ਸਰਵੇ ਕਰਵਾਇਆ ਗਿਆ, ਠੀਕ ਹੈ। ਅਗਲਾ ਪੁਆਇੰਟ, ਮੈਨੂੰ ਤੁਹਾਨੂੰ ਸੈਂਪਲ ਸਾਈਜ਼ ਦੱਸਣਾ ਲਾਜ਼ਮੀ ਹੈ ਕਿ ਇਹ 1300 ਬੰਦੇ 'ਤੇ ਕੀਤਾ ਗਿਆ ਸੀਗਾ ਕਿ 800 ਬੰਦੇ 'ਤੇ ਕੀਤਾ ਗਿਆ ਸੀਗਾ। ਮੈਂ ਤੁਹਾਨੂੰ ਸੈਂਪਲ ਸਾਈਜ਼ ਲਾਜ਼ਮੀ ਦੱਸਾਂਗਾ, ਜੇ ਮੇਰੀ ਅਖਬਾਰ 'ਚ ਵੀ ਤੁਸੀਂ ਪੜੋਗੇ ਉੱਥੇ ਸੈਂਪਲ ਸਾਈਜ਼ ਮੈਂਸ਼ਨ ਹੋਏਗਾ ਹੀ ਹੋਏਗਾ। ਬਿਨਾਂ ਸੈਂਪਲ ਸਾਈਜ਼ ਦੇ ਮੈਂ ਤੁਹਾਨੂੰ ਇਹ ਜਾਣਕਾਰੀ ਐਥੀਕਲੀ, ਲੀਗਲੀ ਦੇ ਸਕਦਾ, ਐਥੀਕਲੀ ਮੈਂ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈ ਉਹ ਨਹੀਂ ਦਾਂਗਾ। ਚੌਥਾ, ਵੈਰੀ ਦਿਸ ਇਜ਼ ਅਨਦਰ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਕਿ ਏਰੀਆ ਕੀ ਲਿਆ ਸੀਗਾ, ਕਿ ਕਿਆ ਉਹ ਸਾਰੀਆਂ ਕੌਂਸਟੀਟੂਐਂਸੀ 'ਚੋਂ ਲਿਆ ਗਿਆ ਸੀਗਾ, ਜਾਂ ਓਨਟੈਰੀਓ ਦਾ ਸਰਵੇ ਹੈ, ਇਹ ਨੈਸ਼ਨਲ ਲੈਵਲ ਦਾ ਸਰਵੇ ਹੈ, ਜਾਂ ਲੋਕਲ GTA ਦਾ ਸਰਵੇ ਹੈ। ਮੈਂ GTA ਦਾ ਸਰਵੇ ਦੱਸ ਦਵਾਂ ਔਰ ਤੁਹਾਨੂੰ ਮਤਲਬ ਨੰਬਰ ਤੁਹਾਨੂੰ GTA ਦਾ ਦੱਸਵਾਂ ਅਤੇ ਪ੍ਰੋਜੈਕਟ ਉਹਨੂੰ ਨੈਸ਼ਨਲੀ ਕਰ ਦਵਾਂ, ਉਹ ਵੀ ਐਥੀਕਲੀ ਗਲਤ ਹੈ। ਹੁਣ ਸੋਸ਼ਲ ਮੀਡੀਆ ਵੱਲੋਂ ਫੇਸਬੁੱਕ 'ਤੇ ਵੀ ਇਹ ਕੰਪਲੇਂਟਸ ਗਈਆਂ ਸੀਗੀਆਂ ਕਿ ਜੀ ਇਲੈਕਸ਼ਨ ਪ੍ਰਭਾਵਿਤ ਹੁੰਦੀ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਅਮੈਰੀਕਾ ਦੇ ਵਿੱਚ, ਯੂਰਪ 'ਚ ਬਹੁਤ ਸ਼ੋਰ ਸ਼ਰਾਬਾ ਚੱਲ ਰਿਹਾ ਔਰ ਕੈਨੇਡਾ ਨੂੰ ਵੀ ਬੜਾ ਖਤਰਾ ਹੈ, ਡਰ ਹੈ ਕਿ ਇੱਥੇ ਵੀ ਇਲੈਕਸ਼ਨ ਪ੍ਰਭਾਵਿਤ ਹੋਣਗੀਆਂ। ਲੇਕਿਨ ਸੋਸ਼ਲ ਮੀਡੀਆ ਵਾਲਿਆਂ ਨੇ ਕਹਿਤਾ ਨਹੀਂ, ਕੱਲ੍ਹ ਨੂੰ ਗੁਰਦੀਪ ਸਿੰਘ ਜੀ ਆਪਣੀ ਫੇਸਬੁੱਕ 'ਤੇ ਲਿਖ ਦੇਣ ਕਿ ਲਿਬਰਲ ਪਾਰਟੀ 57% ਸਪੋਰਟ ਜਾਂ 47% ਸਪੋਰਟ, ਟਰੂਡੋ ਸਾਹਿਬ ਦੀ ਸਰਕਾਰ ਪੱਕਾ ਹੀ ਬਣੀ ਬਣੀ, ਤੁਹਾਨੂੰ ਫੇਸਬੁੱਕ ਤੁਹਾਨੂੰ ਈਮੇਲ ਪਾ ਕੇ ਜਾਂ ਤੁਹਾਡਾ ਡਿਲੀਟ ਨਹੀਂ ਕਰ ਸਕਦੀ ਕੋਈ ਸੋਸ਼ਲ ਮੀਡੀਆ 'ਤੇ। ਹਾਂ, ਅਸੀਂ ਵਾਈ ਮੀਡੀਆ 'ਤੇ ਇੰਨੀ ਕੁ ਕਰੈਕਸ਼ਨ ਅਸੀਂ ਜ਼ਰੂਰ ਕਰਾਂਗੇ ਕਿ ਜੇ ਕੋਈ ਜਾਣ ਬੁੱਝ ਕੇ ਹਰਟ ਕਰ ਰਿਹਾ ਹੈਗਾ ਕਿਸੇ ਨੂੰ, ਅਸੀਂ ਸਮਝ ਲਾਂਗੇ ਕਿ ਜਾਣ ਬੁੱਝ ਕੇ ਹਰਟ ਕਰ ਰਿਹਾ ਅਤੇ ਅਸੀਂ ਉਹਨਾਂ ਨੂੰ ਰੋਕਾਂਗੇ ਜ਼ਰੂਰ। ਜੇ ਕੋਈ ਜਾਣ ਬੁੱਝ ਕੇ ਗਲਤ ਨੰਬਰਸ ਲੈ ਕੇ ਆ ਰਿਹਾ ਕਿ ਜੀ ਇਹ ਨੰਬਰ ਹੈ, ਕਿਉਂਕਿ ਸਰ ਪਰਮਾਤਮਾ ਦੀ ਮਿਹਰ ਦੇ ਨਾਲ ਸਟੱਡੀ ਮੇਰੀ ਪੂਰੀ ਹੁੰਦੀ ਹੈ, ਮੈਂ ਰੋਜ਼ ਚੈੱਕ ਕਰਦਾ ਕਿ ਕੋਈ ਨੈਨੋਸ ਦਾ ਕੋਈ ਵੀ ਪੋਲ ਸਰਵੇ ਆਏ। ਹਾਂ, ਹੋ ਸਕਦਾ ਮੇਰੀ ਨਿਗਾਹ 'ਚ ਕੋਈ ਬਾਈ ਚਾਂਸ ਕੋਈ ਨਿਕਲ ਜਾਏ, ਪਰ ਬਹੁਤ ਉਹਦਾ ਚਾਂਸ ਘੱਟ ਆ। ਸਰ ਅੱਜ ਵੀ ਰੋਜ਼ ਸਵੇਰੇ 6-7 ਵਜੇ ਉੱਠ ਕੇ 3-4 ਘੰਟੇ ਸਾਰੇ ਇਸੇ ਕੰਮ ਦੇ ਉੱਤੇ ਲਗਾਈਦੇ ਆ। ਸੋ ਇਹ ਅਸੀਂ ਜ਼ਰੂਰ ਉਹਨੂੰ ਮੈਂ ਚੈੱਕ ਕਰਾਂਗਾ। ਬਾਕੀ ਸਰ ਇੱਕ ਚੀਜ਼ ਮੈਂ ਹੋਰ ਇੱਥੇ ਕਹਿ ਦਿੰਦਾ, ਮੇਰੇ ਮਦਰ ਆਏ ਸੀਗੇ ਰੀਸੈਂਟਲੀ, ਅਤੇ ਮੇਰਾ ਸਾਡਾ ਪ੍ਰੋਫੈਸ਼ਨ ਹੀ ਬਹੁਤ ਜ਼ਿਆਦਾ ਚੈਲੇਂਜਿੰਗ ਹੈ। ਉਹ ਪ੍ਰੋਗਰਾਮ ਸੁਣਦੇ ਨਹੀਂ, ਮੀਡੀਆ ਸੁਣਦੇ ਨਹੀਂ ਉਹ, ਕਿਉਂਕਿ ਉਹਨਾਂ ਦਾ ਸਾਰਾ ਧਿਆਨ, ਕਿਉਂਕਿ ਅਮਰੀਸ਼ ਹੈਗਾ ਉਹ ਗੁਰਬਾਣੀ ਵਾਲੀ ਰੱਖਦੇ ਨੇ। ਹਾਂ, ਉੱਦਾਂ ਕਹਿ ਦਿੰਦੇ ਹੁੰਦੇ ਵੀ ਤੂੰ ਕਾਕਾ ਮੀਡੀਆ 'ਚ ਖਿਆਲ ਕਰਿਆ ਕਰ ਵੀ ਕਦੇ ਕਿਸੇ ਦਾ ਦਿਲ ਨਾ ਦੁਖਾਈ। ਅੱਛਾ, ਹੁਣ ਇਹ ਕਦੇ ਕਿਸੇ ਨਾਲ ਦਿਲ ਨਾ ਦੁਖਾਈ, ਇਹ ਤਾਂ ਕੋਸ਼ਿਸ਼ ਤਾਂ ਸਾਡੇ ਵੱਲੋਂ ਵੀ ਪੂਰੀ ਹੁੰਦੀ ਹੈ, ਪਰ ਪ੍ਰੋਬਲਮ ਸਾਡੀ ਉੱਥੇ ਆ ਕੇ ਖੜੀ ਹੋ ਜਾਂਦੀ ਹੈ ਵੀ ਜਦ ਕੋਈ ਸਵਾਲ ਐਸਾ ਪੁੱਛਦਾ ਉਹ ਚਾਹੁੰਦਾ ਹੈ ਕਿ ਉਹਦੀ ਮਰਜ਼ੀ ਦਾ ਜਵਾਬ ਵੀ ਉਹਨੂੰ ਮਿਲੇ, ਪਰ ਸਾਡਾ ਇਹ ਕੰਮ ਹੈ ਕਿ ਸਾਨੂੰ ਫਿਰ ਸਹੀ ਗੱਲ ਜਿਹੜੀ ਹੈ, ਜਿੰਨੀ ਕੁ ਮੇਰੀ ਨੌਲੇਜ ਹੈ, ਜਿੰਨੀ ਕੁ ਮੇਰੀ ਛੋਟੀ ਬੁੱਧੀ ਮੈਨੂੰ ਦੱਸਦੀ ਹੈ, ਜਿੰਨੀ ਕੁ ਸਾਡੀ ਸਟੱਡੀ ਹੁੰਦੀ ਹੈ, ਜਿੰਨੀ ਕੁ ਰਿਸਰਚ ਹੈ, ਤਾਂ ਫਿਰ ਮੈਂ ਸਾਨੂੰ ਉਹਦਾ ਜਵਾਬ ਸਹੀ, ਸਾਡੇ ਲਈ ਇੱਕ ਹੀ ਚੀਜ਼ ਹੈ ਕਿ ਜਵਾਬ ਅਸੀਂ ਸਹੀ ਜਿੰਨੀ ਕੁ ਸਾਡੀ ਨੌਲੇਜ ਉਹ ਦੇਣਾ। ਹੁਣ ਉਹਦੇ ਵਿੱਚ ਨਾ ਚਾਹੁੰਦਿਆਂ ਹੋਇਆਂ ਵੀ ਜੇ ਕਿਸੇ ਦਾ ਦਿਲ ਦੁਖਦਾ ਹੈ ਤਾਂ ਮੈਂ ਜ਼ਰੂਰ ਉਹਦੇ ਲਈ ਮਾਫ਼ੀ ਮੰਗ ਲੈਂਦਾ, ਹੁਣੇ ਵੀ ਕਹਿ ਰਿਹਾ ਓਨੈਸਟਲੀ, ਮੈਂ ਇਸ ਵੇਲੇ ਹੱਥ ਜੋੜ ਕੇ ਮਾਫ਼ੀ ਮੰਗਦਾ ਕਿ ਜੇ ਕਿਸੇ ਦਾ ਦਿਲ ਦੁਖਦਾ, ਪਰ ਇਸ ਚੀਜ਼ ਤੋਂ ਫਿਰ ਅਸੀਂ ਪਿੱਛੇ ਨਹੀਂ ਹਟ ਸਕਦੇ। ਮੈਨੂੰ ਪਸੰਦ ਹੋਏਗਾ ਕਿ ਆਮ ਆਦਮੀ ਪਾਰਟੀ ਜਿੱਤੇ, ਮੈਨੂੰ ਪਸੰਦ ਹੋਏਗਾ ਕਾਂਗਰਸ ਜਿੱਤੇ, ਪਰ ਜੇ ਕਾਂਗਰਸ ਪਾਰਟੀ ਨੂੰ ਵੋਟ ਪੈ ਗਈ ਹੈ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਜੀ ਨਹੀਂ ਜੀ ਕੇਜਰੀਵਾਲ ਸਾਹਿਬ ਪੰਜਾਬ ਦੇ ਚੀਫ ਮਿਨਿਸਟਰ ਬਣ ਰਹੇ ਨੇ ਜੀ, ਪੱਕਾ ਬਣ ਰਹੇ। ਨੋ, ਇਫ ਹੀ ਇਜ਼ ਲੂਜ਼ਿੰਗ ਵੀ ਹੈਵ ਟੂ ਸੇ ਦੈਟ ਕਿ ਜੀ ਸਾਡੀ ਨਿਗਾਹ ਦੇ ਵਿੱਚ ਉਹ ਲੂਜ਼ ਕਰ ਰਹੇ ਨੇ। ਬਾਕੀ ਤੁਸੀਂ ਕਾਫੀ ਪੁਆਇੰਟਸ ਹੋਰ ਟੱਚ
ਯੁਧਵੀਰ ਜੀ, ਹੁਣ ਅੱਗੇ ਤੋਂ ਤੁਸੀਂ ਰੇਡੀਓ ਪ੍ਰੋਗਰਾਮ ਵੀ ਕਰਦੇ ਹੋ ਤੇ ਟੀਵੀ ਵੀ ਕਰਦੇ ਹੋ ਸਰ, ਜੇ ਤੁਹਾਨੂੰ ਕੋਈ ਸਤਿ ਸ੍ਰੀ ਅਕਾਲ ਜਾਂ ਅਸਲਾਮ ਵਾਲੇਕੁਮ ਕਮੇ ਜੀ, ਤੁਸੀਂ ਜੈ ਸ਼੍ਰੀ ਰਾਮ ਕਿਹਾ ਕਰੋ ਸਰ ਤੁਸੀਂ ਵੀ। ਹੈਂਜੀ,
ਅੱਛਾ ਜੀ,
ਤੁਹਾਨੂੰ ਮਨਜ਼ੂਰ ਹੈ ਜੀ
ਸਰ? ਮੈਂ ਹਾਂਜੀ ਹਾਂਜੀ, ਗੋਹੇ ਤੁਸੀਂ ਆਪਣੀ ਗੱਲ ਪੂਰੀ ਕਰ ਲਓ।
ਹਾਂਜੀ, ਮੈਂ ਇਹਦੇ ਤੇ ਅੱਜ ਹੀ ਖਬਰਾਂ ਸੁਣ ਰਿਹਾ ਸੀ ਜੀ, ਮੈਂ ਲੋਕ ਲਾਈਨਾਂ ਲਿਖੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਲੈਣਾ।
ਹਾਂਜੀ ਹਾਂਜੀ,
ਪਲੀਜ਼। ਖਿਆਲੋਂ ਕੋ ਉਡਨੇ ਨਾ ਦੂ ਪੰਖੋਂ ਕੋ ਰੱਖੂ ਥਾਮ, ਖਿਆਲੋਂ ਉਡਨੇ ਨਾ ਦੂ ਪੰਖੋਂ ਕੋ ਰੱਖੂ ਥਾਮ, ਮਰਜ਼ੀ ਸੇ ਹਿਲ ਨਾ ਪਾਏ ਜ਼ੁਬਾਂ ਵੀ ਤੇਰੀ ਗੁਲਾਮ, ਗਰ ਜੀਵਿਤ ਰਹਿਣਾ ਹੈ ਤੁਮਕੋ ਬੋਲੋ ਜੈ ਸ਼੍ਰੀ ਰਾਮ, ਬੋਲੋ ਜੈ ਸ਼੍ਰੀ ਰਾਮ, ਧੋਬੀ ਕੋ ਹੱਕ ਥਾ ਵੋ ਬੋਲੇ ਜਬ ਰਾਜਾ ਥੇ ਰਾਮ, ਧੋਬੀ ਕੋ ਹੱਕ ਥਾ ਯੇ ਬੋਲੇ ਜਬ ਰਾਜਾ ਥੇ ਰਾਮ, ਵੋ ਮਰਿਆਦਾ ਚਲੀ ਗਈ ਅਬ ਵਿਪਰੀਤ ਹੈ ਪਰਿਣਾਮ, ਗਰ ਜੀਵਿਤ ਰਹਿਣਾ ਹੈ ਤੁਮਕੋ ਬੋਲੋ ਜੈ ਸ਼੍ਰੀ ਰਾਮ। ਸੋ ਯੁਧਵੀਰ ਜੀ, ਇੰਡੀਆ ਦੇ ਵਿੱਚ ਬੜੀਆਂ ਖਬਰਾਂ ਆ ਰਹੀਆਂ ਕਿ ਜੈ ਸ਼੍ਰੀ ਰਾਮ ਦੇ ਨਾਰੇ ਲਗਵਾਏ ਜਾ ਰਹੇ ਜੀ ਧੱਕੇ ਨਾਲ, ਤੇ ਉਹਦੇ ਬਾਰੇ ਮੈਂ ਗੱਲ ਕਰਨੀ ਸੀ ਕਿ ਬੜਾ ਗਲਤ ਹੋ ਰਿਹਾ ਜੀ, ਇਸ ਦਾ ਡਿਸਗ੍ਰੇਸ ਔਨ ਦਾ ਇੰਡੀਅਨ ਡੈਮੋਕ੍ਰੇਸੀ, ਤੇ ਬੜਾ ਖਿਆਲ ਰੱਖਣਾ ਚਾਹੀਦਾ। ਹੁਣੀ ਐਨ ਡੀ ਟੀਵੀ ਤੇ ਮੈਂ ਦੇਖਿਆ ਕਿ ਕੋਈ ਬੀਜੇਪੀ ਦਾ ਨੇਤਾ ਉਹ ਝਾਰਖੰਡ ਦੇ ਵਿੱਚ ਉਹ ਮੁਸਲਿਮ ਇੱਕ ਹੋਰ ਐਮ ਪੀ ਨੂੰ ਕਹਿ ਰਿਹਾ ਕਿ ਤੂੰ ਜੈ ਸ਼੍ਰੀ ਰਾਮ ਕਹਿ, ਸੋ ਇਹਦੇ ਬਾਰੇ ਗੱਲ ਕਰਨੀ ਸੀ ਕਿ ਗਲਤ ਹੋ ਰਿਹਾ, ਤੇ ਸਾਨੂੰ ਇਹਦੇ ਬਾਰੇ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਨੂੰ ਹਰੇਕ ਨੂੰ ਆਜ਼ਾਦੀ ਆ, ਫ੍ਰੀਡਮ ਆਫ ਐਕਸਪ੍ਰੈਸ਼ਨ ਆ, ਆਪਣੇ ਹਿਸਾਬ ਦੇ ਨਾਲ ਆਪਣੇ ਰਿਲੀਜਨ ਨੂੰ ਪ੍ਰੈਕਟਿਸ ਕਰੇ ਜੋ ਵੀ ਹੈ, ਜੇ ਅਗਰ ਕਿਸੇ ਦੇ ਦਿਲ 'ਚ ਹੈ ਸ਼ਰਧਾ ਹੈ ਤਾਂ ਉਹ ਜ਼ਰੂਰ ਕਹੇ, ਪਰ ਕਿਸੇ ਨੂੰ ਧੱਕੇ ਨਾਲ ਨਹੀਂ ਕਹਾਉਣਾ ਚਾਹੀਦਾ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ?
ਅਮਰਜੀਤ ਜੀ, ਤੁਸੀਂ ਮੈਨੂੰ ਹੁਣੇ ਕਿਹਾ ਕਿ ਇੰਡੀਆ ਦੇ ਵਿੱਚ ਇਹ ਚੱਲ ਰਿਹਾ ਹੈਗਾ ਤੇ ਇੱਥੇ ਵੀ ਅਸੀਂ ਐਸਾ ਕਹੀਏ, ਅਮਰਜੀਤ ਜੀ ਮੈਂ ਇੱਕ ਗੱਲ ਕਹਿ ਸਕਦਾ ਹੈ ਕਿ ਤੁਸੀਂ ਮੈਨੂੰ ਜੈ ਸ਼੍ਰੀ ਰਾਮ ਕਹਿ ਲਓ, ਤੁਸੀਂ ਮੈਨੂੰ ਸਲਾਮ ਕਰ ਲਓ, ਤੁਸੀਂ ਮੈਨੂੰ ਸਤਿ ਸ਼੍ਰੀ ਅਕਾਲ ਕਹਿ ਲਓ, ਗੁੱਡ ਮਾਰਨਿੰਗ ਕਹਿ ਲਓ, ਜੋ ਤੁਸੀਂ ਕਹਿਣਾ ਚਾਹੋਗੇ ਬਿਲਕੁਲ ਲਾਈਕ ਆਈ ਵਿਲ ਰਿਸਪੋਂਡ ਅਕੋਰਡਿੰਗਲੀ। ਲੈਂਗੁਏਜ ਤੁਸੀਂ, ਮੇਰੇ ਕੋਲ ਚਾਰ ਆਉਂਦੀਆਂ ਨੇ, ਮੈਨੂੰ ਫ੍ਰੈਂਚ ਆਉਂਦੀ ਨਹੀਂ ਹੈ, ਸੋ ਮੈਂ ਇਸ 'ਚ ਰਿਸਪੋਂਡ ਨਹੀਂ ਕਰਾਂਗਾ, ਸੋ ਆਈ ਐਮ ਨੋਟ ਬੀਂਗ ਰੂਡ। ਇੰਗਲਿਸ਼, ਹਿੰਦੀ, ਉਰਦੂ ਅਤੇ ਪੰਜਾਬੀ, ਸੋ ਇਹਨਾਂ ਲੈਂਗੁਏਜਿਸ, ਹਾਂ ਕਿਉਂਕਿ ਮੈਂ ਕੰਫਰਟੇਬਲ ਪੰਜਾਬੀ 'ਚ, ਇਸ ਲਈ ਮੈਂ ਜ਼ਿਆਦਾ ਜਿਹੜੀ ਗੱਲ ਹੈ ਪੰਜਾਬੀ 'ਚ ਕਰਦਾ, ਲੇਕਿਨ ਜੇ ਤੁਸੀਂ ਕੋਈ ਵੀ ਇਹਨਾਂ ਚਾਰਾਂ 'ਚੋਂ ਯੂਜ਼ ਕਰੋਗੇ ਮੈਂ ਉਹੀ ਇਸਤੇਮਾਲ ਕਰਾਂਗਾ। ਧਾਰਮਿਕ ਸਥਾਨ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਸਰ, ਕਿਉਂਕਿ ਮੈਂ ਇੱਕ ਗੱਲ ਚੰਗੀ ਤਰ੍ਹਾਂ ਜਾਣਦਾ ਹੈਗਾ ਕਿ ਕੋਈ ਫਰਕ ਨਹੀਂ ਪੈ ਚੱਲਾ, ਹਰ ਜਗ੍ਹਾ 'ਚ ਚਾਰ ਬੰਦੇ ਰੱਬ ਦਾ ਹੀ ਨਾਮ ਲੈ ਰਹੇ ਨੇ, ਸੋ ਮੇਰੇ ਲਈ ਕੋਈ ਡਿਫਰੈਂਸ ਹੀ ਨਹੀਂ ਆ। ਹਾਂ, ਅਗੇਨ ਜੇ ਮੈਂ ਆਪਣੀ ਮਰਜ਼ੀ ਨਾਲ ਜਾਣਾ ਹੋਏਗਾ ਤਾਂ ਫਿਰ ਠੀਕ ਹੈ, ਮੈਂ ਆਪਣੀ ਜ਼ਾਹਿਰ ਜੀ ਗੱਲ ਹੈ ਕਿ ਮੈਂ ਗੁਰਦੁਆਰਾ ਸਾਹਿਬ ਜਾਵਾਂਗਾ, ਪਰ ਜੇ ਮੈਨੂੰ ਤੁਸੀਂ ਕਹਿ ਲਓ ਕਿ ਮੈਂ ਤੁਹਾਨੂੰ ਅੱਜ ਯੁਧਵੀਰ ਜੀ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੁਹਾਨੂੰ ਮਸਜਿਦ ਲੈ ਕੇ ਜਾਣਾ, ਮੈਂ ਮਸਜਿਦ ਗਿਆ ਜੀ, ਇੰਡੀਆ 'ਚ ਵੀ ਗਿਆ, ਮੈਨੂੰ ਬਿਲਕੁਲ ਲੈ ਜਾਓ, ਉੱਥੇ ਵੀ ਉਹੀ ਰੱਬ ਦਾ ਹੀ ਘਰ ਹੈ, ਲੋਕਾਂ ਦੇ ਅੰਦਰ ਉਹੀ ਫੀਲਿੰਗ ਹੈ, ਸੋ ਕੋਈ ਮੇਰੇ ਲਈ ਸਰ ਉਹਦਾ ਕੋਈ ਫਰਕ ਨਹੀਂ ਹੈ। ਸੋ ਬਾਕੀ ਇੰਡੀਆ ਦੇ ਵਿੱਚ ਜੋ ਹੋ ਰਿਹਾ ਸਰ, ਮੈਂ ਉਹਦੇ ਲਈ ਇੱਕ ਹੀ ਵਰਡ ਯੂਜ਼ ਕਰ ਸਕਦਾ, ਇਟ ਇਜ਼ ਵੈਰੀ ਹੋਰੀਬਲ। ਮੈਂ ਇਹ ਵੀ ਗੱਲ ਕਹਿਣ 'ਚ ਹਿਚਕਚਾਹਟ ਨਹੀਂ ਮਹਿਸੂਸ ਕਰਾਂ, ਪਹਿਲਾਂ ਵੀ ਕਿਹਾ ਹੁਣ ਵੀ ਕਹਾਂਗਾ ਕਿ ਆਈ ਥਿੰਕ ਦਾ ਬਕ ਸਟੋਪਸ ਐਟ ਦਾ ਪ੍ਰਾਈਮ ਮਿਨਿਸਟਰਸ ਡੈਸਕ। ਬੜੇ ਸਾਰੇ ਲੋਕ ਕਹਿੰਦੇ ਨੇ ਕਿ ਜੀ ਹੁਣ ਜਦੋਂ ਰੇਪ ਦੀ ਗੱਲ ਹੁੰਦੀ ਹੈ ਤਾਂ ਵੀ ਤੁਸੀਂ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾ ਦਿੰਦੇ ਹੋ, ਇਹ ਜਿਹੜੇ ਲੋਕ ਧਰਮ ਦੇ ਨਾਂ ਦੇ ਉੱਤੇ ਕਿ ਜੈ ਸ਼੍ਰੀ ਰਾਮ ਬੋਲੋ, ਜਾਂ ਦੋਨੋਂ ਪਾਸੇ ਹਰ ਤਰ੍ਹਾਂ ਦੇ ਫਨੈਟਿਕਸ ਹਰ ਰਿਲੀਜਨ 'ਚ ਨੇ, ਦੇਰ ਆਰ ਰਿਲੀਜੀਅਸ ਫਨੈਟਿਕਸ ਇਨ ਐਵਰੀ ਰਿਲੀਜਨ, ਸੋ ਉਹ ਜਿਹੜੇ ਕਹਿੰਦੇ ਨੇ ਬਿਲਕੁਲ ਆਈ ਥਿੰਕ ਇਹ ਖੁਦ ਪ੍ਰਾਈਮ ਮਿਨਿਸਟਰ ਸਾਹਿਬ ਦਾ ਫਰਜ਼ ਬਣਦਾ ਹੈ, ਕਿਉਂਕਿ ਉਹਨਾਂ ਨੂੰ ਮੈਂਡੇਟ ਹਰ ਉਸ ਸ਼ਖਸ ਨੇ ਦਿੱਤਾ ਹੈ, ਉਹਨਾਂ ਨੂੰ ਹਿੰਦੂਆਂ ਨੇ ਵੀ ਦਿੱਤਾ ਹੈ, ਮੁਸਲਮਾਨਾਂ ਨੇ ਵੀ ਦਿੱਤਾ ਹੈ, ਕ੍ਰਿਸਚਨਸ ਨੇ ਵੀ ਦਿੱਤਾ ਹੈ, ਸਿੱਖਾਂ ਨੇ ਵੀ ਦਿੱਤਾ ਹੈ, ਔਰ ਅੱਜ ਉਹ ਦੇਸ਼ ਹਰ ਧਰਮ ਦੇ ਲੋਕ ਦੇ ਪ੍ਰਧਾਨ ਮੰਤਰੀ ਨੇ। ਆਈ ਥਿੰਕ ਇਟ ਇਜ਼ ਹਿਸ ਰਿਸਪੋਂਸੀਬਿਲਟੀ ਦੈਟ ਹੀ ਮੇਕਸ ਸ਼ੋਰ ਵੈਦਰ ਥਰੂ ਦ ਹੋਮ ਮਿਨਿਸਟਰ, ਵੈਦਰ ਥਰੂ ਦ ਲੋਕਲ ਗਵਰਨਮੈਂਟਸ, ਉਹ ਕਿਹਦੇ ਜ਼ਰੀਏ ਕਰਦੇ ਨੇ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਰਾਤ ਨੂੰ, ਮੈਂ ਗੱਲ ਕਹਿਣਾ ਚਾਹੁੰਦਾ ਕਿ ਜੇ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੀਦੀ ਹੈ, ਕਿ ਜਦੋਂ ਤੱਕ ਉਹ ਮੇਕ ਸ਼ੋਰ ਨਹੀਂ ਕਰ ਲੈਂਦੇ ਕਿ ਸਾਰੇ ਲੋਕ ਜਿਹੜੇ ਆ ਉਹ ਸਹੀ ਤਰੀਕੇ ਦੇ ਨਾਲ ਆਰਾਮ ਕਰ ਰਹੇ। ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਅਮਰਜੀਤ ਸਾਹਿਬ ਫੋਰ ਸ਼ੇਅਰਿੰਗ ਦਿਸ।
ਥੈਂਕ ਯੂ
ਸਰ, ਥੈਂਕ ਯੂ। ਭਗਵੰਤ ਜੀ ਤੁਸੀਂ ਆਉਂਦੇ ਰਹੋ, ਭਗਵੰਤ ਸਾਹਿਬ ਤੁਸੀਂ ਆਉਂਦੇ ਰਹੋ ਜੀ। ਹਾਂਜੀ ਹਾਂਜੀ, ਤੁਸੀਂ ਆਉਂਦੇ ਰਹੋ ਜੀ ਭਗਵੰਤ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਇੱਕ ਕਨਫਰਮ ਕਰਨਾ ਸੀ, ਮੈਂ ਇੱਕ 229 ਪੇ ਫੋਨ ਨੰਬਰ ਤੋਂ ਕਾਲ ਆ ਰਹੀ ਆ, ਤੁਹਾਨੂੰ ਮੈਜਿਸਟ੍ਰੇਟ ਦੇ ਪੇਸ਼ ਹੋਣ ਨੂੰ ਕਾਲ ਆ ਰਹੀ ਆ, ਅੱਜ ਫਿਰ ਵੋਇਸ ਮੇਲ ਪਰ ਰਿਮਾਈਂਡਰ ਆ ਰਿਹਾ। ਮੈਂ ਥੋੜ੍ਹਾ ਇਨਫੋਰਮ ਕਰਨਾ ਚਾਹੁੰਦਾ ਸੀ ਵੀ ਕੋਈ ਇੱਦਾਂ ਦੀਆਂ ਕਾਲਸ ਵੀ ਆ ਰਹੀਆਂ ਵੀ ਕੋਰਟ ਵਿੱਚ ਪੇਸ਼ ਹੋਵੋ, ਇਸ ਤਰ੍ਹਾਂ ਕੋਈ ਕਾਲ ਆ ਰਹੀ, ਮੈਂ ਜਸਟ ਇਨਫੋਰਮ ਕਰਨਾ ਚਾਹੁੰਦਾ ਸੀ, ਤੁਸੀਂ ਇਹਦੇ ਬਾਰੇ ਡਿਟੇਲ 'ਚ ਬਸ ਦੱਸ ਦਿਓ। ਥੈਂਕ ਯੂ ਵੈਰੀ ਮਚ।
ਥੈਂਕ ਯੂ ਸਰ। ਸਾਰੇ ਫਰੋਡ ਨੇ ਭਗਵੰਤ ਸਿੰਘ ਜੀ, ਤੁਸੀਂ ਨਹੀਂ ਜਾਣਾ ਇਹਨਾਂ ਫਰੋਡ ਦੇ ਚੱਕਰਾਂ ਦੇ ਵਿੱਚ, ਸੋ ਇਹ ਸਾਰੇ ਫਰੋਡ ਨੇ, ਸੋ ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗਾ ਕਿ ਇਹਨਾਂ ਚੱਕਰਾਂ 'ਚ ਤੁਸੀਂ ਨਹੀਂ ਜਾਣਾ ਹੈਗਾ, ਫਰੋਡ ਦੇ ਚੱਕਰਾਂ ਦੇ 'ਚ। ਸੋ ਬਾਕੀ ਆਪਣੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਰੈਵਨਿਊ ਕੈਨੇਡਾ ਤੋਂ ਕਾਲ ਆ ਰਹੀ ਹੈ ਜਾਂ ਹੋਰ ਕੁਛ ਆ ਰਹੀ, ਜੇ ਕੋਈ ਮੈਜਿਸਟ੍ਰੇਟ ਤੋਂ ਆ ਰਹੀ ਹੈ ਇੱਦਾਂ ਕਹਿ ਰਹੇ ਆ, ਆਪਣੇ ਲੋਇਰ ਨਾਲ ਕੰਟੈਕਟ ਕਰੋ,
ਉਹਨਾਂ ਨੂੰ ਕਹੋ ਮੇਰੇ ਲੋਇਰ ਨਾਲ ਕੰਟੈਕਟ ਕਰੋ, ਔਰ ਕੋਈ ਮੈਜਿਸਟ੍ਰੇਟ ਦੇ ਪੇਸ਼ ਹੋਣ ਦੀਆਂ ਕਾਲਾਂ ਤਾਂ ਵੈਸੇ ਹੀ ਗਲਤ ਨੇ, ਤੁਹਾਨੂੰ ਕੋਈ ਲੀਗਲ ਨੋਟਿਸ ਹੋਏਗਾ, ਸਰਵ ਹੋਏਗਾ, ਤਾਂ ਹੀ ਤੁਸੀਂ ਕਿਤੇ ਜਾਓਗੇ, ਉੱਦਾਂ ਕਿੱਥੇ ਚਲੇ ਜਾਓਗੇ। ਔਰ ਦੂਸਰਾ ਤੁਹਾਨੂੰ ਕੋਈ ਰੈਵਨਿਊ ਕੈਨੇਡਾ ਦੀ ਗੱਲ ਆ, ਆਪਣੇ ਟੈਕਸ ਅਕਾਊਂਟੈਂਟ ਨੂੰ ਕਹੋ, ਰੈਵਨਿਊ ਕੈਨੇਡਾ ਨੂੰ ਕਾਲ ਕਰਕੇ ਉਹ ਦੇਖ ਲੈਣਗੇ। ਸੋ ਬਹੁਤ ਐਸੇ ਫਰੋਡ ਚੱਲ ਰਹੇ ਨੇ, ਇਹਨਾਂ ਤੋਂ ਬਚੋ। ਹਾਂਜੀ, ਕਾਲਰ ਨੂੰ ਰਿਕੁਐਸਟ ਹੈ ਕਿ ਤੁਸੀਂ ਲਾਈਨਸ ਪਲੀਜ਼ ਹੋਲਡ ਕਰ ਲੈਣਾ, ਬਾਰੀ ਬਾਰੀ ਸਾਰੀਆਂ ਕਾਲਸ ਤੁਹਾਡੀਆਂ ਇਸੇ ਤਰ੍ਹਾਂ ਜਿਹੜੀਆਂ ਔਨ ਦੀ ਏਅਰ ਜਾਂਦੀ ਰਹਿਣਗੀਆਂ। ਸਾਡੇ ਨਾਲ ਇਸ ਵੇਲੇ ਹਰਕਿਰਨ ਬੋਪਾਰਾਏ ਸਾਹਿਬ ਜੁੜੇ ਨੇ। ਹਾਂਜੀ ਬੋਪਾਰਾਏ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਤੁਹਾਨੂੰ ਤੇ ਸਾਊਥ ਏਸ਼ੀਅਨ ਪਲਸ ਦੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
ਹਾਂਜੀ ਸਰ, ਤੁਸੀਂ ਰਾਇਲ ਪੰਜਾਬੀ ਕੱਪ ਜਿਹੜਾ ਕਰਵਾਉਂਦੇ ਹੋ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਕਰਾ ਰਹੇ ਹੋ, ਮੰਡੇ ਵਾਲੇ ਦਿਨ ਮੈਂ ਚਾਹਾਂਗਾ ਕਿ ਉਹਦੀਆਂ ਥੋੜੀਆਂ ਡਿਟੇਲਸ ਜਿਹੜੀਆਂ ਨੇ ਉਹ ਸਾਡੇ ਨਾਲ ਸਾਂਝੀਆਂ ਕਰੋ ਸਰ।
ਹਾਂਜੀ, ਇਹ ਇੱਕ ਗੋਲਫ ਦਾ ਟੂਰਨਾਮੈਂਟ ਆ, ਕੋਈ ਪ੍ਰੋਫੈਸ਼ਨਲ ਨਹੀਂ, ਐਮੇਚਰ ਗੋਲਫਰ ਸਾਰੇ। ਐਤਕੀ 29th ਆਫ ਜੁਲਾਈ ਮੰਡੇ ਨੂੰ ਰੈਡਲ ਫਲੇਕ ਗੋਲਫ ਪੁਆਇੰਟ ਗੋਲਫ ਕਲੱਬ ਆ ਇੱਥੇ ਮਿਲਟਨ ਦੇ ਵਿੱਚ ਔਨ ਹਾਈਵੇ 25। ਇਹ ਜਾਣੀ ਵਨ ਆਫ ਦਾ ਬੈਸਟ ਗੋਲਫ ਕਲੱਬਸ ਇਨ ਓਨਟੇਰੀਓ ਔਰ ਇਨ ਕੈਨੇਡਾ। ਅਤੇ ਸਾਰੇ ਹੀ ਲਿਸਨਰਸ ਨੂੰ ਰਿਕੁਐਸਟ ਆ ਵੀ ਇਹਦੇ ਵਿੱਚ ਵੱਧ ਤੋਂ ਵੱਧ ਪਾਰਟੀਸਪੇਟ ਕਰੋ, ਕਿਉਂਕਿ ਅਸੀਂ ਸਾਰੇ ਹੀ ਦਿਨ ਲਈ ਪੂਰਾ ਗੋਲਫ ਕੋਰਸ ਬੁੱਕ ਕੀਤਾ, ਜਿਹਦੇ ਵਿੱਚ ਦੋ ਵੱਡੇ ਕੋਰਸ ਨੇ, ਇੱਕ ਛੋਟਾ ਕੋਰਸ ਹੈ। ਸੋ ਸਾਨੂੰ ਵੱਧ ਤੋਂ ਵੱਧ ਪਾਰਟੀਸਪੇਸ਼ਨ ਚਾਹੀਦੀ ਹੈ ਟੂ ਮੇਕ ਇਟ ਸਕਸੈਸਫੁਲ।
ਠੀਕ ਹੈ ਜੀ, ਔਰ ਪਾਰਟੀਸਪੇਟ ਕਰੋ ਜੀ ਜੇ ਤੁਸੀਂ ਇਸ ਗੋਲਫ ਟੂਰਨਾਮੈਂਟ 'ਚ। ਔਰ ਇਹਦੇ ਵਿੱਚ ਮੇਨ ਤੁਸੀਂ ਜਿਹੜਾ ਸੇਵਾ ਫੂਡ ਬੈਂਕ ਆ ਉਹਨੂੰ ਤੁਸੀਂ ਸਪੋਰਟ ਕਰਦੇ ਹੋ, ਹਰ ਸਾਲ ਪਿਛਲੇ ਸਾਲ ਵੀ ਕੀਤਾ ਸੀ, ਇਸ ਸਾਲ ਵੀ ਕਰ ਰਹੇ ਹੋ?
ਇਹਦੇ ਵਿੱਚ ਸਾਡੇ ਦੋ ਤਿੰਨ ਕੋਜ਼ਸ ਨੇ ਜੀ। ਨੰਬਰ 1 ਤਾਂ ਜੀ ਅਸੀਂ ਗੇਮ ਆਫ ਗੋਲਫ ਆਪਣੀ ਕਮਿਊਨਿਟੀ ਦੇ ਵਿੱਚ ਪ੍ਰਮੋਟ ਕਰਨੀ ਚਾਹੁੰਦੇ ਹਾਂ। ਵੀ ਥੋਰਲੀ ਬਿਲੀਵ ਵੀ ਇਹ ਜਿਹੜੀ ਸਪੋਰਟ ਆ ਸਾਡੇ ਨਾਲ ਬਿਲੋਂਗ ਕਰਦੀ ਹੈ। ਕੈਨੇਡਾ ਦੇ ਵਿੱਚ ਅਸੀਂ ਮਿਹਨਤਾਂ ਕਰ ਲਈਆਂ, ਰੀਜ਼ਨੇਬਲੀ ਸਕਸੈਸਫੁਲ ਹੋ ਗਏ, ਥੋੜ੍ਹਾ ਬਹੁਤ ਟਾਈਮ ਹੈਗਾ ਇੱਥੇ, ਬਹੁਤ ਵਧੀਆ 5-4 ਘੰਟੇ ਆਪਣੇ ਸਪੈਂਡ ਹੁੰਦੇ ਨੇ ਨੇਚਰ ਦੇ ਵਿੱਚ ਫਰੈਂਡ ਦੇ ਨਾਲ, ਅਤੇ ਬਾਅਦ ਦੇ ਵਿੱਚ ਇਕੱਠਾ ਖਾਣਾ ਪੀਣਾ। ਐਂਡ ਇਹ ਸਪੋਰਟ ਮੈਂ ਆਪਣੀ ਪੱਗ ਬੰਨ ਕੇ ਖੇਡ ਸਕਦਾ, ਕੋਈ ਵੀ ਕਿਵੇਂ ਵੀ ਕਰ ਸਕਦਾ, ਅਤੇ ਇਹ ਸਪੋਰਟ ਆਪਾਂ ਆਪਣੇ ਬੱਚਿਆਂ ਨਾਲ ਅਤੇ ਆਪਣੀ ਫੈਮਿਲੀ ਨਾਲ, ਵਾਈਫ ਨਾਲ ਵੀ ਇਕੱਠੇ ਖੇਡ ਸਕਦੇ ਹਾਂ। ਸੋ ਵੀ ਬਿਲੀਵ ਵੀ ਇਹ ਸ਼ੁੱਡ ਬੀ ਪ੍ਰਮੋਟਡ ਆਪਣੀ ਕਮਿਊਨਿਟੀ ਦੇ ਵਿੱਚ। ਅਤੇ ਸੈਕੰਡਲੀ ਚੈਰਿਟੀਜ਼ ਵੀ ਜਿਹੜੀਆਂ ਅਸੀਂ ਸਪੋਰਟ ਕਰਦੇ ਹਾਂ ਉਹ ਵੀ ਸਾਡੇ ਦਿਲ ਦੇ ਨਾਲ ਬਹੁਤ ਲੱਗਦੀਆਂ ਨੇ, ਸਾਡੀ ਕਾਫੀ ਸਾਂਝ ਇਹਨਾਂ ਨਾਲ। ਪਿਛਲੇ ਕਈ ਸਾਲਾਂ ਤੋਂ ਅਸੀਂ ਕਰ ਰਹੇ ਹਾਂ ਸੇਵਾ ਫੂਡ ਬੈਂਕ ਨੂੰ, ਜਿਹੜੀ ਕਿ ਇੱਕ ਕੈਨੇਡੀਅਨ ਚੈਰਿਟੀ ਆ, ਔਰ ਜਿਹੜਾ ਆਪਣਾ ਨਾਨਕ ਦਾ ਮੈਸੇਜ ਆ ਜਿਹਨਾਂ ਨੇ ਲਿਟਰਲ ਵੇ ਦੇ ਵਿੱਚ ਡਿਲੀਵਰ ਕੀਤਾ, ਜਿਹੜੇ ਪ੍ਰੈਕਟੀਕਲੀ ਆਪਣੀ ਵੈਲਿਊਜ਼ ਨੂੰ, ਸਿੱਖੀ ਨੂੰ, ਪੰਜਾਬੀਅਤ ਨੂੰ ਪ੍ਰੈਕਟੀਕਲੀ ਜਿਹੜੇ ਐਕਸਰਸਾਈਜ਼ ਕਰ ਰਹੇ ਨੇ। ਅਤੇ ਸੈਕੰਡਲੀ ਅਸੀਂ ਜਿਹੜੀ ਚੈਰਿਟੀ ਨੂੰ ਪ੍ਰਮੋਟ ਪਹਿਲਾਂ ਉਹਨੂੰ ਜ਼ਿਆਦਾ ਕਰ ਦਿੰਦੇ ਸੀ ਪਿੰਗਲਵਾੜਾ ਨੂੰ, ਕਿਉਂਕਿ ਪਿੰਗਲਵਾੜਾ ਇੰਡੀਆ ਦੇ ਵਿੱਚ ਆ, ਇਸ ਕਰਕੇ ਹਰ ਕੈਨੇਡੀਅਨ ਜਿਹੜੇ ਕੋਈ ਕਾਰਪੋਰੇਸ਼ਨ ਨੇ ਉਹਦੇ ਵਿੱਚ ਨਹੀਂ ਪਾਰਟੀਸਪੇਟ ਕਰਦੇ, ਪਰ ਅਸੀਂ ਸਮਝਦੇ ਹਾਂ ਦੋਨੇ ਚੈਰਿਟੀਜ਼ ਇਕੁਅਲੀ ਗੁੱਡ ਜੋਬ ਕਰ ਰਹੇ ਨੇ ਆਪਣੀਆਂ। ਸੋ ਇਹ ਵੀ ਇੱਕ ਸਾਡਾ ਮੈਂਡੇਟ ਆ। ਪਰ ਸਾਡੀ ਜਿਹੜੀ ਫੀਸ ਹੈਗੀ ਹੈ ਜੀ $375 ਪਰ ਪਰਸਨ ਫੋਰ ਐਡਲਟਸ, ਅਤੇ ਅਸੀਂ ਇਨਕਰੇਜ ਕਰਦੇ ਹਾਂ ਆਪਣੇ ਯੂਥ ਨੂੰ ਅਤੇ ਲੇਡੀਜ਼ ਨੂੰ ਵੀ ਲੈ ਕੇ ਆਓ, ਉਹਨਾਂ ਲਈ ਅਸੀਂ ਪ੍ਰਾਈਸ ਡਿਸਕਾਊਂਟ ਕਰਦੇ ਹਾਂ। ਹਾਲਾਂਕਿ ਸਾਡਾ ਖਰਚਾ ਟੂ ਹੋਸਟ ਦਾ ਇਵੈਂਟ ਪਰ ਪਰਸਨ ਓਵਰ $300 ਆਉਂਦਾ, ਜਦੋਂ ਉੱਥੇ ਆਉਣਗੇ ਲੋਕ ਦੇਖਣਗੇ ਵੀ ਐਕਸਪੈਂਸਿਵ ਗੋਲਫ ਕਲੱਬ ਆ, ਸਾਰਾ ਦਿਨ ਏ ਟੂ ਜ਼ੈਡ ਲੁੱਕ ਆਫਟਰ ਕਰਦੇ ਹਾਂ, ਬ੍ਰੈਕਫਾਸਟ, ਲੰਚ, ਡਿਨਰ, ਕਾਰਡਸ, ਲੋਟਸ ਆਫ ਪ੍ਰਾਈਜ਼ ਐਂਡ ਬਿਊਟੀਫੁਲ ਗਿਫਟਸ, ਵੀ ਟਰਾਈ ਟੂ ਗਿਵ ਮੋਸਟ ਆਫ ਦਾ ਮਨੀ ਬੈਕ ਜਿਵੇਂ ਕਿ ਲੱਗ ਰਹੇ ਨੇ। ਅਤੇ ਜਿਹੜੀ ਚੈਰਿਟੀਜ਼ ਵਗੈਰਾ ਲਈ ਮਨੀ ਰੇਜ਼ ਹੁੰਦੀ ਆ ਮੋਸਟਲੀ ਕਮਸ ਆਊਟ ਸਪੋਂਸਰਸ, ਜੇ ਕਿਸੇ ਨੇ ਕੋਈ ਖੇਲਣਾ ਨਹੀਂ ਚਾਹੁੰਦਾ, ਨਹੀਂ ਕੰਫਰਟੇਬਲ ਹੈਗਾ, ਬਹੁਤ ਲੋਕ ਸਾਡਾ ਸਿਰਫ ਇੱਕ ਹੋਲ ਸਪੋਂਸਰ ਕਰ ਦਿੰਦੇ ਨੇ, ਜਿਹਦੇ ਲਈ ਅਸੀਂ ਉਹਨਾਂ ਦੇ ਸਾਈਨਸ ਆਲ ਓਵਰ ਦਾ ਗੋਲਫ ਕੋਰਸ ਰੱਖਦੇ ਨੇ, ਅਤੇ ਸਕਰੀਨ 'ਤੇ ਡਿਸਪਲੇ ਹੁੰਦੇ ਨੇ, ਸਾਡੇ ਪ੍ਰਿੰਟ 'ਤੇ ਵੀ ਡਿਸਪਲੇ ਹੁੰਦੇ ਨੇ, ਸਾਡੀਆਂ ਵੈਬਸਾਈਟ 'ਤੇ ਡਿਸਪਲੇ ਹੁੰਦੀਆਂ ਨੇ। ਸੋ ਵੀ ਟਰਾਈ ਟੂ ਗਿਵ ਐਕਸਪੋਜ਼ਰ ਬੈਕ ਜਿਹੜੇ ਬੰਦੇ ਇਹਦੇ 'ਚ ਪਾਰਟੀਸਪੇਟ ਕਰਦੇ ਨੇ। ਸੋ $750 ਦਾ ਸਿਰਫ ਇੱਕ ਹੋਲ ਸਪੋਂਸਰ ਆ। ਅਸੀਂ ਰਿਕੁਐਸਟ ਕਰਦੇ ਹਾਂ ਵੀ ਜੇ ਤੁਸੀਂ ਖੇਲਣਾ ਨਹੀਂ ਚਾਹੁੰਦੇ ਤਾਂ ਘੱਟੋ ਘੱਟ ਸਾਡੇ ਲਈ ਡਿਨਰ ਲਈ ਜੁਆਇਨ ਕਰੋ ਉੱਥੇ। ਅਤੇ ਜਿਹੜੀ ਹੈਗੀਆਂ ਵਿਮਨ ਐਂਡ ਯੂਥ ਅੰਡਰ 21, ਉਹ ਸਾਡਾ ਮੈਂਡੇਟ ਆ, ਡਿਸਕਾਊਂਟ ਅਸੀਂ ਕਰਦੇ ਹਾਂ ਉਹਨਾਂ ਲਈ, ਉਹਨਾਂ ਦਾ ਸਿਰਫ ਚਾਰਜਿਸ $190 ਪਰ ਪਰਸਨ। ਸੋ ਉਹ ਵੀ ਅਸੀਂ ਇੱਕ ਕਿਸਮ ਦੀ ਚੈਰਿਟੀ ਵਾਂਗੂ ਹੀ ਸਮਝਦੇ ਹਾਂ, ਵੀ ਉਹਨਾਂ ਨੂੰ ਉੱਥੇ ਲਿਆਉਣਾ, ਆਪਣੇ ਬੱਚਿਆਂ ਨੂੰ ਸਾਡੇ ਇਵੈਂਟ 'ਤੇ ਕੁਛ ਨਾਲ ਲਿਆਉਣਾ। ਜਦੋਂ ਉਹ ਸਾਰਾ ਦਿਨ ਲਾਉਂਦੇ ਨੇ ਤਾਂ ਦੇ ਲਾਈਕ ਇਟ ਐਂਡ ਦੇ ਫੀਲ ਵੀ ਯੈਸ ਅਵਰ ਕਮਿਊਨਿਟੀ ਹੈਜ਼ ਆਈ ਮੀਨ ਰੇਜ ਦਿਸ ਲੈਵਲ ਆਫ ਇਵੈਂਟਸ, ਔਰ ਵਧੀਆ ਜਗ੍ਹਾ 'ਤੇ ਵਧੀਆ ਪ੍ਰੋਗਰਾਮ ਹੋਸਟ ਕਰਦੇ ਹਾਂ, ਵੇਅਰ ਕੰਪਲੀਟ ਪਾਰਟੀਸਪੇਸ਼ਨ ਫੈਮਿਲੀ ਦੀ ਹੋ ਸਕਦੀ ਆ। ਅਤੇ ਇਸ ਤੋਂ ਬਗੈਰ ਐਂਟਰਟੇਨਮੈਂਟ ਦਾ ਵੀ ਸਾਡੇ ਪ੍ਰੋਗਰਾਮ ਹੁੰਦਾ ਜੀ, ਆਫਟਰ ਡਿਨਰ 9:00 ਚੈੱਕ ਇਨ ਆ, ਜਿੱਥੇ ਲੋਕਾਂ ਨੇ ਆ ਕੇ ਰਜਿਸਟਰ ਕਰ ਦੇਣਾ। ਵੈਸੇ ਰਜਿਸਟ੍ਰੇਸ਼ਨ ਇਜ਼ ਇਨਕਰੇਜ ਔਨ ਦਾ ਵੈਬਸਾਈਟ, ਵੈਬਸਾਈਟ ਇਜ਼ punjabigolfers.com ਉੱਥੇ ਜਾ ਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਇਧਰ ਐਜ਼ ਅ ਪਲੇਅਰ ਔਰ ਐਜ਼ ਏ ਹੋਲ ਸਪੌਂਸਰ ਓਨਲੀ ਔਰ ਡਿਨਰ ਗੈਸਟ ਓਨਲੀ ਤਿੰਨਾਂ ਚੀਜ਼ਾਂ ਜਾ ਕੇ ਉੱਥੇ ਹੀ ਤੁਸੀਂ ਪੇ ਕਰ ਸਕਦੇ ਹੋ ਅਤੇ 5 ਵਜੇ ਦੇ ਕਰੀਬ ਤਕਰੀਬਨ ਗੇਮ ਫਿਨਿਸ਼ ਹੋ ਜਾਂਦੀ ਆ ਉਸ ਤੋਂ ਬਾਅਦ ਡਿਨਰ ਐਂਡ ਜਿਹੜੀਆਂ ਆਪਣੀਆਂ ਈਵਨਿੰਗ ਐਕਟੀਵਿਟੀਜ਼ ਹੁੰਦੀਆਂ ਨੇ ਉੱਥੇ ਵੀ ਪ੍ਰਾਈਜ਼ ਹੁੰਦੇ ਨੇ ਅਤੇ ਐਂਡ ਦੈਨ ਅਬਾਊਟ 6:30 ਅਸੀਂ ਡਿਨਰ ਸਰਵ ਕਰ ਦਿੰਦੇ ਹਾਂ ਇਟਸ ਏ ਸਿਟ ਇਨ ਡਿਨਰ ਇੰਡੀਅਨ ਡਿਨਰ ਇਨ ਏ ਬਿਊਟੀਫੁਲ ਸੈਟਿੰਗ ਐਂਡ ਇਟਸ ਰੀਲੀ ਹਾਈ ਐਂਡ ਸੋ ਪੀਪਲ ਡੂ ਇੰਜੋਏ ਦੈਟ ਪਾਰਟ ਆਲ ਦਾ ਈਵਨਿੰਗ ਆਲਸੋ ਅਤੇ ਉਸ ਤੋਂ ਬਾਅਦ 7:30 ਦੇ ਕਰੀਬ ਦੇਰ ਇਜ਼ ਐਂਟਰਟੇਨਮੈਂਟ ਪਿੱਛੇ ਉਹਦੇ ਬਹੁਤ ਸੋਹਣਾ ਪੈਟੀਓ ਉੱਥੇ ਇਸ ਵਾਰ ਜਿਹੜੀ ਐਂਟਰਟੇਨਰ ਉਹ ਹੈਗੀ ਆ ਦੁਲੀਸ਼ਾ ਆਈ ਥਿੰਕ ਲੋਟ ਆਫ ਪੀਪਲ ਨੋ ਹਰ ਸ਼ੀ ਹੈਜ਼ ਸੰਗ ਸਮ ਵੰਡਰਫੁਲ ਸੌਂਗਸ ਅਤੇ ਐਂਟਰਟੇਨਮੈਂਟ ਇਜ਼ ਬਿਊਟੀਫੁਲ ਆਲਸੋ ਔਨ ਟੋਪ ਆਫ ਦੈਟ ਜਿਹੜਾ ਸਾਡਾ ਇੱਕ ਮੇਨ ਪਰਪਜ਼ ਆ ਵੀ ਟੂ ਇੰਟਰੋਡਿਊਸ ਦਾ ਗੇਮ ਆਫ ਗੋਲਫ ਟੂ ਪੀਪਲ ਜਿਹੜਾ ਯੂਥ ਆ ਅਤੇ ਜਿਹੜੇ ਲੋਕ ਕਾਫੀ ਦੇਰ ਤੇ ਗੋਲਫ ਲੱਗੇ ਹੋਏ ਨੇ ਇਹ ਅਸੀਂ ਕੱਪ ਦਾ ਨਾਂ ਰੱਖਿਆ ਜੀ ਰੋਇਲ ਪੰਜਾਬੀ ਕੱਪ ਬਹੁਤ ਵਧੀਆ ਟਰੋਫੀ ਆ ਇਟਸ ਮੇਡ ਆਫ ਸੋਲਿਡ ਸਿਲਵਰ ਗੋਲਡ ਪਲੇਟਡ ਵੈਰੀ ਐਕਸਪੈਂਸਿਵ ਅਤੇ ਇਹਦੇ 'ਤੇ ਅਸੀਂ ਨਾਂ ਇਨਗ੍ਰੇਵ ਕਰਦੇ ਹਾਂ ਵਿਨਰ ਦਾ ਅਤੇ ਇਹ ਸਾਡਾ ਚੈਲੰਜ ਆ ਫੋਰ ਗੋਲਫਰਸ ਆਲ ਅਰਾਊਂਡ ਦਾ ਵਰਲਡ ਕਿ ਰੋਇਲ ਪੰਜਾਬੀ ਕੱਪ ਦੇ ਵਿੱਚ ਆਓ ਪਾਰਟੀਸਪੇਟ ਕਰੋ ਅਤੇ ਇਹਨੂੰ ਵਿਨ ਕਰੋ ਸਾਡਾ ਵਿਜ਼ਨ ਇਜ਼ ਬੀ ਫਿਊ ਇਅਰਸ ਫਰੋਮ ਨਾਓ ਇਹ ਕੱਪ ਇੱਕ ਬਹੁਤ ਕਵੇਟਿਡ ਕੱਪ ਹੋਊਗਾ ਕਮਿਊਨਿਟੀ ਦੇ ਵਿੱਚ ਜਿਵੇਂ ਇੰਡੀਆ ਦੇ ਵਿੱਚ ਕ੍ਰਿਕਟ ਦੀ ਰਾਂਝੀ ਟਰੋਫੀ ਆ ਅਸੀਂ ਸਮਝਦੇ ਹਾਂ ਉਸੇ ਪੈਰਲਲ ਅਸੀਂ ਟੋਰਾਂਟੋ ਕੈਨੇਡਾ ਇੱਕ ਐਡੀ ਵੱਡੀ ਸਟੇਜ ਆ ਜਿੱਥੇ ਅਸੀਂ ਇਹੋ ਜਿਹਾ ਇਵੈਂਟ ਇੱਕ ਹੋਸਟ ਕਰ ਸਕਦੇ ਹਾਂ ਕਿਉਂਕਿ ਕਾਫੀ ਜ਼ਿਆਦਾ ਲੋਕਾਂ ਦੀ ਪਾਰਟੀਸਪੇਸ਼ਨ ਆ ਕਮਰਸ਼ਲੀ ਲੋਕ ਸਕਸੈਸਫੁਲ ਨੇ ਅਤੇ ਸਪੋਂਸਰਸ਼ਿਪ ਵਗੈਰਾ ਵੀ ਇੱਥੇ ਸੋਰਸਿਸ ਹੈਗੇ ਨੇ ਆਪਾਂ ਐਜ ਏ ਗੇਮ ਕਮਿਊਨਿਟੀ ਤੋਂ ਦੇ ਸਕਦੇ ਹਾਂ
ਖੂਬਸੂਰਤ ਔਰ ਸਭ ਤੋਂ ਵਧੀਆ ਗੱਲ ਲੱਗੀ ਹੈ ਉਹ ਮੈਂ ਮੰਡੇ ਤੁਹਾਡੇ ਨਾਲ ਸਾਂਝੀ ਕਰਾਂਗਾ ਹੁਣ ਮੰਡੇ ਜਾਂ ਟਿਊਜ਼ਡੇ ਨੈਕਸਟ ਵੀਕ ਤੁਹਾਡੇ ਨਾਲ ਸਾਂਝੀ ਕਰਾਂਗਾ ਉਹਦਾ ਗੋਲਫ ਟੂਰਨਾਮੈਂਟ ਦੇ ਨਾਲ ਬਹੁਤਾ ਸੰਬੰਧ ਨਹੀਂ ਹੈ ਇਸ ਲਈ ਅਸੀਂ ਗੋਲਫ ਟੂਰਨਾਮੈਂਟ ਤੋਂ ਬਾਅਦ ਵੀ ਕਰ ਸਕਦੇ ਹਾਂ ਅਸੀਂ ਆਪਣੇ ਲਿਸਨਰਸ ਨੂੰ ਰਿਕੁਐਸਟ ਕਰਾਂਗੇ ਅਸੀਂ ਪੂਰੀ ਤਰ੍ਹਾਂ ਸਾਡਾ ਵਾਈ ਮੀਡੀਆ ਮੈਂ ਖੁਦ ਕਿਉਂਕਿ ਆਈ ਲਾਈਕ ਹਿਮ ਐਜ਼ ਅ ਪਰਸਨ ਐਜ਼ ਵੈਲ ਐਂਡ ਵਟ ਹੀ ਇਜ਼ ਡੂਇੰਗ ਫੋਰ ਦਾ ਕਮਿਊਨਿਟੀ ਮੈਂ ਇਸ ਕਾਰਨ ਇਹਨਾਂ ਦੇ ਬਿਲਕੁਲ ਨਾਲ ਹੈ ਔਰ ਤੁਸੀਂ ਵੀ ਇਸ ਕੌਜ਼ ਦੇ ਨਾਲ ਜੁੜੋ ਇਸ ਸਾਲ ਜੁੜੋ ਅਗਲੇ ਸਾਲ ਜੁੜੋ ਜਿਸ ਤਰ੍ਹਾਂ ਮਰਜ਼ੀ ਜੁੜੋ ਸੋ ਇਟਸ ਅ ਵੈਰੀ ਗੁੱਡ ਕੌਜ਼ ਜੋ ਇਹ ਵਪਾਰ ਸਾਹਿਬ ਕਰ ਰਹੇ ਨੇ ਤੁਸੀਂ ਸਰ ਆਪਣੀ ਜਿਹੜੀ ਤੁਹਾਡੀ ਸਭ ਤੋਂ ਵਧੀਆ ਗੱਲ ਆ ਉਹ ਮੈਂ ਤੁਹਾਨੂੰ ਅਗਲੇ ਹਫ਼ਤੇ ਦੱਸਾਂਗਾ ਉਹ ਨੰਬਰ ਤੁਸੀਂ ਆਪਣਾ ਬਸ ਅਨਾਊਂਸ ਕਰ ਦਿਓ ਹੁਣ ਬਾਕੀ
ਥੈਂਕ ਯੂ ਯੁੱਧਵੀਰ ਜੀ ਮੇਰਾ ਨੰਬਰ ਹੈਗਾ ਜੀ 416-910-2166 ਅਤੇ 6-7 ਹੋਰ ਸਾਡੇ 7-8 ਸਾਥੀ ਹੈਗੇ ਨੇ ਜੇ ਵੈਬਸਾਈਟ 'ਤੇ ਜਾਵੋਂਗੇ ਉਹਨਾਂ ਸਾਰਿਆਂ ਦੇ ਨਾਂ ਉਹਦੇ ਵਿੱਚ ਲੱਗੇ ਹੋਏ ਨੇ ਜਿਵੇਂ ਕਈ ਕਮਿਊਨਿਟੀ ਦੇ ਸੀਨੀਅਰ ਬੰਦੇ ਪਰਵਿੰਦਰ ਸੌ ਨੌ ਲਿਆਲ ਗਿੱਲ ਚੰਦਰ ਸੂਦਨ ਪ੍ਰਭਜੋਤ ਨੋਆ ਕੈਸ਼ ਗਿੱਲ ਗੋੜੀ ਕੁੰਮਨ ਰਿਕ ਸਿੱਖੋ ਨਵਦੀਪ ਧਾਲੀਵਾਲ ਭਾਰਤ ਸੂਦ ਇਹ ਸਾਰੇ ਬੰਦੇ ਇਕੁਅਲੀ ਡੇ ਨਾਈਟ ਹਾਰਡਵਰਕ ਕਰ ਰਹੇ ਨੇ ਕੋਈ ਸਾਡੇ ਪ੍ਰੈਜੀਡੈਂਟ ਨਹੀਂ ਕੋਈ ਸਾਡੇ ਚੇਅਰਮੈਨ ਨੇ ਅਸੀਂ ਸਾਰੇ ਵਾਲੰਟੀਅਰ ਹਾਂ ਅਤੇ ਐਨੀਬਡੀ ਐਲਸ ਇਜ਼ ਵੈਲਕਮ ਟੂ ਜੁਆਇਨ ਅਸ ਐਜ਼ ਏ ਵਾਲੰਟੀਅਰ ਐਂਡ ਐਜ਼ ਏ ਸੇਵਾ ਦਾ ਕਮਿਊਨਿਟੀ ਬਟ ਆਈ ਇਨਕਰੇਜ ਐਵਰੀਬਡੀ ਟੂ ਗੋ ਔਨ ਆਵਰ ਵੈਬਸਾਈਟ ਪੰਜਾਬੀ ਗੋਲਫਰਸ ਡੋਟ ਕੋਮ ਸਾਨੂੰ ਪਾਰਟੀਸਪੇਸ਼ਨ ਦੀ ਲੋੜ ਹੈਗੀ
ਆ ਬਹੁਤ ਸ਼ੁਕਰੀਆ ਜੀ ਹਾਂਜੀ ਸਮੇਂ ਹੋਰ ਯਾਦ ਨਹੀਂ ਦੇ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ
ਥੈਂਕ ਯੂ ਜੁਗਦੇਵ ਜੀ ਥੈਂਕ ਯੂ
ਥੈਂਕ ਯੂ
ਓਕੇ ਜੀ ਬਾਏ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month. Visit hp.ca या अपने नजदीकी HP रिटेलर
ਕਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ ਸੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਰਡ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
G20 Canada Season 2 started in your city. Duniya Cricket ke superstar ko dekhiye action mein. Yuvraj Singh, Shahid Afridi, Chris Gayle, Shoaib Malik, Brandon McCollum, Darren Sammy, Mohammad Hafiz, Andre Russell, Chris Lynn and more. July 25 to August 11 at CAA Centre Brampton. Tickets ya season passes ke liye visit gt20.ca. Global T20 Canada. Kicker comes home.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀਨ ਦੁਖੀਆਂ ਦੇ ਦਰਦੀ, ਦਇਆ ਦੇ ਪੁੰਜ, ਗਰੀਬਾਂ, ਰੋਗੀਆਂ ਤੇ ਨਿਆਸਰਿਆਂ ਦਾ ਆਸਰਾ ਬਣੇ, ਉਨ੍ਹਾਂ ਦੀ ਯਾਦ ਨੂੰ ਸਮਰਪਿਤ